And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਹਾਲ ਚਾਲ ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਧੀਆ। ਤੁਸੀਂ ਕਦੇ ਇਹ ਨੋਟ ਕੀਤਾ ਵੀ ਆਮ ਤੌਰ 'ਤੇ ਨਾ ਗੱਲ ਇਹ ਹੋਏਗੀ ਕਿ ਜਦੋਂ ਬੰਦਾ ਵੈਲ ਰੈਸਟਡ ਹੋਏਗਾ ਉਦੋਂ ਤੁਹਾਡੇ ਕੰਮ ਕਰਨ ਦੇ ਵਿੱਚ ਸਪੀਡ ਜ਼ਿਆਦਾ ਹੋਏਗੀ, ਬਹੁਤ ਤੇਜ਼ ਤੇਜ਼ ਕੰਮ ਕਰੋਗੇ। ਜਦੋਂ ਤੁਸੀਂ ਘੱਟ ਸੁੱਤੇ ਹੋ ਉਦੋਂ ਬੰਦਾ ਥੋੜ੍ਹਾ ਸੁਸਤੀ ਨਾਲ ਕੰਮ ਕਰੇਗਾ। ਮੈਨੂੰ ਪੁੱਠਾ ਲੱਗਦਾ ਯਾਰ ਸਾਡੇ ਕੰਮ 'ਚ।
ਹਾਂ ਯੈਸ,
ਸਾਡੇ ਕੰਮ 'ਚ ਪੁੱਠਾ ਇਹ।
ਯਾ ਵੈਨ ਯੂ ਵੈਲ ਰੈਸਟਡ ਯੂ ਸਾਊਂਡ ਮੋਰ ਰਿਲੈਕਸਡ,
ਹੈ ਨਾ?
ਨਾਟ ਯੂ ਐਜ਼ ਇਨ ਯੂ,
ਮਤਲਬ ਜਨਰਲੀ। ਹਾਂ, ਅ ਪਰਸਨ, ਦ ਪਰਸਨ ਟਾਕਿੰਗ
ਜਨਰਲੀ।
ਮੀ ਟੂ ਆਈ ਥਿੰਕ।
ਕਿ ਫॉर ਅ ਬ੍ਰਾਡਕਾਸਟਰ ਇਹ ਚੰਗੀ ਗੱਲ ਹੁੰਦੀ ਹੈ ਕਿ ਜੇ ਤੁਸੀਂ ਰਿਲੈਕਸ ਸਾਊਂਡ ਕਰੋ। ਰਿਲੈਕਸ ਤੁਸੀਂ ਉਦੋਂ ਸਾਊਂਡ ਕਰਦੇ ਹੋ ਜਦੋਂ ਤੁਹਾਡਾ ਹੋਮਵਰਕ ਪ੍ਰੋਪਰ ਹੁੰਦਾ ਤੇ ਤੁਸੀਂ ਵੈਲ ਰੈਸਟਡ ਹੁੰਦੇ ਹੋ। ਜਦੋਂ ਤੁਹਾਡੀ ਤਿਆਰੀ ਘੱਟ ਹੋਵੇ ਤੇ ਤੁਸੀਂ ਵੈਲ ਰੈਸਟਡ ਨਾ ਹੋਵੋ ਤੇ ਫਿਰ ਤੁਸੀਂ ਤੇਜ਼ ਤੇਜ਼ ਬੋਲ,
ਫਿਰ ਬੰਦਾ ਤੇਜ਼ ਤੇਜ਼ ਬੋਲਦਾ। ਜਦੋਂ ਕਿ ਕੋਸ਼ਿਸ਼ ਉਦੋਂ ਇਹ ਹੋਏਗੀ ਆਮ ਤੌਰ ਤੇ, ਇੱਕ ਜਿਹੜਾ ਪਹਿਲਾ ਥੋਟ ਆਉਂਦਾ ਨਾ ਮਨ 'ਚ ਇਹ ਹੋਏਗਾ ਵੀ ਜੇ ਤਿਆਰੀ ਘੱਟ ਆ ਤੇ ਜੇ ਸੁੱਤਾ ਘੱਟ ਹੋਏਗਾ ਫਿਰ ਸਗੋਂ ਸੁਸਤ ਸੁਸਤ ਬੋਲੂਗਾ। ਸੁਸਤ ਨਹੀਂ, ਆਪਾਂ ਹੁਣ ਸੁਸਤ ਨਹੀਂ, ਪਰ ਰਿਲੈਕਸ ਬੋਲ ਰਹੇ ਹਾਂ। ਇਟਸ ਅ ਵੈਰੀ ਗੁੱਡ ਚੋਇਸ ਆਫ ਦ ਵਰਡ ਵਾਸੂ ਜੀ। ਪਰ ਅੱਜ ਮੈਂ ਆਈ ਐਮ ਐਕਚੁਅਲੀ ਫੀਲਿੰਗ ਰਿਲੈਕਸ ਟੂਡੇ।
ਵੈਰੀ ਨਾਈਸ, ਦੈਟਸ ਗੁੱਡ ਟੂ ਨੋ।
ਲੌਂਗ ਵੀਕਐਂਡ ਦਾ ਫਰਕ ਤੇ ਪੈਂਦਾ ਯਾਰ। ਅਗਲਾ ਵੀਕਐਂਡ ਵੀ 4 ਦਿਨ ਦੂਰ ਹੀ ਆ ਬਸ ਹੁਣ। ਹੋਰ ਸੁਣਾਓ ਕਿਵੇਂ ਆ?
ਆਲ ਗੁੱਡ ਜੀ। ਮੌਸਮ ਵਧੀਆ ਸੀ ਵੀਕਐਂਡ ਤੇ।
ਅੱਜ ਗਰਮੀ ਹੋਣੀ ਆ,
ਅੱਜ ਗਰਮੀ,
ਕੱਲ ਨੂੰ ਹੋਰ ਵੀ ਜ਼ਿਆਦਾ ਗਰਮੀ ਹੋਣੀ ਆ।
ਯੈਸ, ਦੈਨ ਅਗੇਨ ਫਿਰ ਅਗਲੇ ਹਫਤੇ ਬਾਈ ਦਿਸ ਵੀਕਐਂਡ ਸੈਟਰਡੇ ਸੰਡੇ ਤੋਂ ਮੌਸਮ ਫਿਰ ਫਲਿੱਪ ਹੋ ਰਿਹਾ।
ਹਾਂਜੀ ਹਾਂਜੀ, ਫਿਰ ਆਉਣਗੀਆਂ ਪੂਰੀ ਬਾਹਾਂ ਵਾਲੀਆਂ ਕਮੀਜ਼ਾਂ ਬਾਹਰ।
ਯਾ ਤੁਹਾਡੇ ਵਾਲੇ ਇਲਾਕੇ 'ਚ ਵੀਕਐਂਡ ਤੇ ਮੀਂਹ ਪਿਆ?
ਸਾਡੇ ਵਾਲੇ ਇਲਾਕੇ ਥੋੜ੍ਹੀ ਜਿਹੀ ਬੂੰਦਾਬਾਂਦੀ ਹੋਈ ਹੈ ਵੀ ਮਾੜੀ ਜੀ।
ਹਾਂ ਓਕੇ,
ਹਲਕੀ ਜਿਹੀ ਬੂੰਦਾਬਾਂਦੀ।
ਸੋ ਜਦੋਂ ਹਲਕੀ ਜਿਹੀ ਬੂੰਦਾਬਾਂਦੀ ਹੋਈ ਨਾ, ਆਈ ਵਾਜ਼ ਇਨ ਮੇਪਲ ਰਿਜ ਐਟ ਦੈਟ ਟਾਈਮ।
ਹਾਂ,
ਤੇ ਉੱਥੇ ਤਾਂ ਜੋ ਮੂਸਲਾਧਾਰ ਬਾਰਿਸ਼।
ਇਜ਼ ਦੈਟ ਰਾਈਟ?
ਹਾਂ,
ਅੱਛਾ,
ਥੋੜ੍ਹੇ ਜਿਹੇ ਸਮੇਂ ਵਾਸਤੇ
ਜੀ,
ਜਿੰਨੇ ਕੁ ਸਮੇਂ ਵਾਸਤੇ ਅਸੀਂ ਗਏ ਸੀ ਵੀ ਚਲੋ ਥੋੜ੍ਹੀ ਆਊਟਡੋਰ ਐਕਟੀਵਿਟੀ ਹੋ ਜਾਏਗੀ ਬੱਚਿਆਂ ਦੇ ਨਾਲ,
ਬੱਦਲ ਵੀ ਖੁਸ਼ ਹੋ ਗਏ,
ਉਨੀ ਦੇਰ 'ਚ ਹੀ ਮੀਂਹ ਪੈ ਗਿਆ,
ਬੱਦਲ ਵੀ ਖੁਸ਼ ਹੋ ਗਏ।
ਅਸੀਂ ਕਿਹੜਾ ਮੋਰ ਆ,
ਪੁੱਠਾ ਹੁੰਦਾ ਨਾ
ਮੋਰ ਬੱਦਲਾਂ ਦੇਖ ਕੇ।
ਹਾਂ, ਪਰ ਇੱਥੇ ਤੁਹਾਨੂੰ ਵੇਖ ਕੇ ਬੱਦਲ ਖੁਸ਼ ਹੁੰਦੇ ਆ। ਆਈ ਥਿੰਕ ਇਹ ਨਵੀਂ ਥਿਊਰੀ ਹੈ ਨਾ ਹੁਣ,
ਕੀ ਪਤਾ ਬੱਦਲ ਵੀ ਮੋਰਾਂ ਨੂੰ ਦੇਖ ਕੇ ਖੁਸ਼ ਹੁੰਦੇ ਹੋਣ। ਬੱਦਲਾਂ ਨੂੰ ਕਿਸੇ ਨੇ ਕਦੇ ਪੁੱਛਿਆ?
ਬੱਦਲਾਂ ਕਿਸੇ ਨੇ ਪੁੱਛਿਆ ਨਹੀਂ, ਕਿਸੇ ਕਰਦੇ ਆ ਇੰਟਰਵਿਊ ਉਹਨਾਂ ਦੀ। ਠੀਕ। ਅੱਛਾ ਵਾਸੂ ਜੀ, ਸਕੂਲਾਂ ਦੇ ਵਿੱਚ ਬੱਚਿਆਂ ਦੀ ਅੱਜ ਵਾਪਸੀ ਹੁੰਦੀ ਪਈ ਆ।
ਹਾਂਜੀ,
ਤੇ ਆਫਕੋਰਸ ਨਾਟ ਜਸਟ ਸਕੂਲ, ਆਈ ਮੀਨ ਕਾਲਜ,
ਬੱਚੇ ਵੀ ਰਿਲੈਕਸਡ ਹੋਣਗੇ,
ਬੱਚੇ ਖਰੇ ਰਿਲੈਕਸ ਹੋਣਗੇ। ਅੱਜ ਉਹਨਾਂ ਨੂੰ ਪਿਆ ਹੋਣੇ ਭੱਜਣਾ, ਜਿਨ੍ਹਾਂ ਨੇ ਤਾਂ ਦੇਖੋ ਆਪਣਾ ਸਲੀਪ ਸਕੈਜੂਅਲ ਪਿਛਲੇ ਦਿਨਾਂ 'ਚ ਕਰ ਲਿਆ ਹੋਣਾ ਸੈੱਟ, ਇਹ ਸਕੂਲ ਜਾਣ ਮੁਤਾਬਕ ਤਿਆਰੀ ਤਿਊਰੀ ਕਰਨੀ ਉਹਦੇ ਮੁਤਾਬਕ, ਉਹ ਤਾਂ ਠੀਕ ਰਹਿਣਗੇ। ਪਰ ਵੈਸੇ ਅੱਜ ਫੁੱਲ ਡੇ ਨਹੀਂ ਹੋਣਾ ਸਕੂਲ ਦਾ, ਇਟਸ ਗੋਨਾ ਬੀ ਅ ਸ਼ਾਰਟਰ ਡੇ, ਤੇ ਹੌਲੀ ਹੌਲੀ ਈਜ਼ ਇਨ ਕਰਨਗੇ ਬੱਚੇ ਵੀ ਆਪਣੇ ਸਕੈਜੂਅਲ ਦੇ ਵਿੱਚ। ਪਰ ਜਿਨ੍ਹਾਂ ਨੇ ਵੈਸੇ ਜੀ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਾਣਾ, ਜਿਹੜੇ ਨਵੇਂ ਜਿਨ੍ਹਾਂ ਦਾ ਪਹਿਲੀ ਵਾਰ ਕਾਲਜ ਯੂਨੀਵਰਸਿਟੀ ਵੱਲ ਨੂੰ ਰੁੱਖ ਹੋ ਰਿਹਾ, ਜਾਂ ਜਿਹੜੇ ਕੁਝ ਵਕਫੇ ਤੋਂ ਬਾਅਦ ਦੁਬਾਰਾ ਪੜ੍ਹਾਈ ਆਪਣੀ ਸ਼ੁਰੂ ਕਰ ਰਹੇ ਨੇ ਕੋਈ ਕੋਰਸ ਅਪਗ੍ਰੇਡ ਕਰਨ ਵਾਸਤੇ ਜਾਂ ਆਪਣੇ ਕ੍ਰੈਡੈਂਸ਼ੀਅਲਸ ਨੂੰ ਬਿਹਤਰ ਕਰਨ ਦੇ ਵਾਸਤੇ, ਸੋ ਉਹਨਾਂ ਵਾਸਤੇ ਵੀ ਇੱਕ ਵੱਖਰੀ ਕਿਸਮ ਦੀ ਚੁਣੌਤੀ ਹੋਇਆ ਕਰਦੀ ਹੈ ਇਹ ਟਾਈਮ।
ਯਾ ਬਿਲਕੁਲ।
ਹਾਂ, ਸੋ ਸਪਟੈਂਬਰ ਸਭ ਤੋਂ ਜ਼ਿਆਦਾ ਇਨਟੇਕ ਵਾਲਾ ਆਪਣਾ ਟਾਈਮ ਹੋਇਆ ਕਰਦਾ। ਸਾਨੂੰ ਇਹ ਵੀ ਪਤਾ ਹੈ ਐਤਕੀ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਉਨੀ ਆਮਦ ਨਹੀਂ ਹੋਈ, ਆਪਾਂ ਲਾਸਟ ਵੀਕ ਹੀ ਗੱਲ ਕਰਕੇ ਹਟੇ ਹਾਂ, ਅਤੇ ਕਾਲਜ ਯੂਨੀਵਰਸਿਟੀਜ਼ ਦੇ ਵਿੱਚ ਵੱਖੋ ਵੱਖਰੇ ਪ੍ਰੋਗਰਾਮਸ ਵਾਸਤੇ ਵੀ ਆਪਣੇ ਸਟਾਫ ਨੂੰ ਮੇਨਟੇਨ ਕਰਕੇ ਰੱਖ ਸਕਣਾ ਉਹ ਬਹੁਤ ਵੱਡੀ ਚੁਣੌਤੀ ਹੈ, ਕਿਉਂਕਿ ਹੁਣ ਫੰਡਿੰਗ ਸੰਬੰਧੀ ਜਿਹੜੇ ਚੈਲੇਂਜਿਸ ਨੇ ਉਹ ਬਹੁਤ ਵੱਧ ਗਏ ਨੇ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਉਨੇ ਨੰਬਰਸ ਦੇ ਵਿੱਚ ਨਹੀਂ ਆ ਰਹੇ। ਸਰਕਾਰ ਨੇ ਆਪਣਾ ਹੀ ਨੰਬਰ ਘਟਾ ਦਿੱਤਾ ਸੀ, ਅਤੇ ਹੁਣ ਕੈਨੇਡਾ ਦੇ ਵਿੱਚ ਆ ਕੇ ਰਹਿ ਸਕਣ ਦੀ ਅਤੇ ਖਰਚਿਆਂ ਸੰਬੰਧੀ ਆਮਦਨ ਸੰਬੰਧੀ ਜਿਸ ਤਰ੍ਹਾਂ ਦੀ ਹੁਣ ਇਨਫੋਰਮੇਸ਼ਨ ਜਨਤਕ ਹੋ ਚੁੱਕੀ ਹੋਈ ਆ, ਉਤੋਂ ਉਹਦੇ ਚੱਲਦੇ ਬਹੁਤ ਸਾਰੇ ਲੋਕ ਖੁਦ ਵੀ ਗੁਰੇਜ਼ ਕਰਦੇ ਨੇ। ਆਹ ਸਵਾਲ ਕਈਆਂ ਦੇ ਮਨ 'ਚ ਹੁਣ ਆਉਣ ਲੱਗ ਪਿਆ ਕਿ ਕੀ ਸੱਚਮੁੱਚ ਕੈਨੇਡਾ ਜਾ ਕੇ ਕੋਈ ਫਾਇਦਾ ਹੈ ਵੀ ਕਿ ਨਹੀਂ?
ਯਾ ਬਿਕੋਜ਼ ਵੀ ਨਿਊ ਵਿਜੇ ਜੀ ਕਿ ਫੋਰ ਦ ਲੌਂਗੈਸਟ ਟਾਈਮ ਜਿਹੜਾ ਸਾਡਾ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਹੈ, ਬਹੁਤੇ ਜਿਹੜੇ ਸਟੂਡੈਂਟਸ ਆ ਰਹੇ ਸੀ ਹੋਰਨਾਂ ਮੁਲਕਾਂ ਤੋਂ, ਉਹ ਸਾਡੀਆਂ ਯੂਨੀਵਰਸਿਟੀਜ਼ ਦੇ ਵਿੱਚ ਜਿਸ ਦਰਜੇ ਦੀ ਜਿਸ ਮਿਆਰ ਦੀ ਪੜ੍ਹਾਈ ਹੁੰਦੀ ਆ ਉਹਦੇ ਵਾਸਤੇ ਤਾਂ ਨਹੀਂ ਸੀ ਆ ਰਹੇ, ਉਹ ਇੱਥੇ ਪੱਕੇ ਹੋਣ ਲਈ ਆ ਰਹੇ ਸੀ, ਕਿਉਂਕਿ ਦੇ ਕੁਡ ਸੀ ਆ ਪੈਥਵੇ ਟੂ ਪੀ ਆਰ, ਤੇ ਸਾਡਾ ਪੂਰਾ ਪ੍ਰੋਗਰਾਮ ਘੜਿਆ ਵੀ ਉਸੇ ਸਿਰ ਤੇ ਗਿਆ ਸੀ, ਕਿਉਂਕਿ ਹਮੇਸ਼ਾ ਸਾਡੇ ਸਿਆਸਤਦਾਨ ਸਾਨੂੰ ਇਹੀ ਦੱਸਦੇ ਰਹੇ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਮੇਕ ਦਾ ਬੈਸਟ ਪਰਮਾਨੈਂਟ ਰੈਜ਼ੀਡੈਂਟਸ ਦਾ ਫਿਊਚਰ ਸਿਟੀਜ਼ਨਸ ਆਫ ਕੈਨੇਡਾ, ਜੋ ਕਿ ਗੱਲ ਸੱਚ ਵੀ ਹੈ. ਤੇ ਇਸ ਪ੍ਰੋਗਰਾਮ ਦਾ ਸਾਡੇ ਮੁਲਕ ਨੂੰ ਫਾਇਦਾ ਵੀ ਬਹੁਤ ਹੋਇਆ, ਸਾਡੀਆਂ ਯੂਨੀਵਰਸਿਟੀਆਂ, ਸਾਡਾ ਪੂਰਾ ਐਜੂਕੇਸ਼ਨ ਸਿਸਟਮ ਇਹਦੇ ਸਿਰ ਤੇ ਹੀ ਚੱਲਦਾ ਰਿਹਾ. ਪਰ ਉਹ ਇੱਕ ਹੈਂਡੀਕੈਪ ਅਸੀਂ ਆਪਣੇ ਆਪ ਵਾਸਤੇ ਵੀ ਕ੍ਰੀਏਟ ਕੀਤਾ. ਤੇ ਹੁਣ ਜਦੋਂ ਉਹ ਸਪੋਰਟ ਸਿਸਟਮ ਸਾਡਾ ਜਦੋਂ ਵਿਦਡਰਾਅ ਕੀਤਾ ਗਿਆ ਤੇ ਵਿਦਡਰਾਅਲ ਸਿੰਪਟਮਸ ਜਿਹੜੇ ਨੇ ਉਹ ਬਿਲਕੁਲ ਪ੍ਰਤੱਖ ਹੋ ਰਹੇ ਨੇ.
ਜਦੋਂ ਵਾਸੂ ਜੀ ਉਹ ਸਸਟੇਨੇਬਲ ਕੋਈ ਵੀ ਪਲਾਨ ਕਿਤੇ ਵੀ ਕਿਸੇ ਵੀ ਪੱਧਰ ਤੇ ਜਦੋਂ ਪਲਾਨ ਸਸਟੇਨੇਬਲ ਨਹੀਂ ਹੁੰਦਾ ਨਾ, ਤਾਂ ਇਹ ਫਿਰ ਇੱਦਾਂ ਦੀਆਂ ਸਮੱਸਿਆਵਾਂ ਉਤਪੰਨ ਹੁੰਦੀਆਂ ਨੇ. ਇੱਕ ਨਾ ਹੈਰਾਨੀ ਵਾਲੀ ਗੱਲ ਇਹ ਆ, ਦੇਖੋ ਇਮੀਗ੍ਰੇਸ਼ਨ ਦੇ ਰਾਹ ਕਿਹੋ ਜਿਹੇ ਖੋਲ੍ਹੇ ਗਏ ਆਫਟਰ ਦਾ ਪੈਂਡੇਮਿਕ. ਇਹ ਅਸੀਂ ਇਹ ਇਕੱਲੀ ਕੈਨੇਡਾ 'ਚ ਨਹੀਂ ਇਹ ਚੀਜ਼ ਹੋਈ. ਤੁਸੀਂ ਦੇਖੋ ਓਵਰ ਦਾ ਵੀਕਐਂਡ ਆਸਟ੍ਰੇਲੀਆ ਦੇ ਮੇਜਰ ਸ਼ਹਿਰਾਂ ਦੇ ਵਿੱਚ ਜਿਹੜੀਆਂ ਰੈਲੀਆਂ ਹੋਈਆਂ ਨੇ, ਜਿਹੜੀਆਂ ਐਂਟੀ ਇਮੀਗ੍ਰੇਸ਼ਨ ਰੈਲੀਜ਼ ਹੋਈਆਂ, ਓਜ਼ੀ ਵਿਕੀ ਹੈ ਨਾ, ਹੁਣ ਜਿਹੜਾ ਵਾਈਟ ਸੁਪਰਮਿਸਿਸਟ ਵਾਲੇ ਗਰੁੱਪਸ ਨੇ, ਜਾਂ ਈਵਨ ਵਾਸੂ ਜੀ ਉਹਨਾਂ ਰੈਲੀਆਂ ਦੇ ਵਿੱਚ ਕਈ ਵਿਅਕਤੀ ਜਿਹੜੇ ਖੁਦ ਇਮੀਗ੍ਰੈਂਟ ਨੇ, ਜਿਹੜੇ 30-35 ਸਾਲ ਪਹਿਲਾਂ ਆਸਟ੍ਰੇਲੀਆ ਗਏ ਸੀ, ਮੇਜਰ ਸ਼ਹਿਰਾਂ ਦੇ ਵਿੱਚ ਹੋਈਆਂ ਰੈਲੀਆਂ 'ਚ ਕਈ ਉਹਨਾਂ ਨੇ ਵੀ ਹਿੱਸਾ ਲਿਆ. ਉਹਨਾਂ ਦਾ ਇਹ ਕਹਿਣਾ ਸੀ, ਕਹਿੰਦੇ ਕਿ ਜੀ ਆਹੀ ਆ ਵੀ ਅਨਸਸਟੇਨੇਬਲ ਗੱਲ ਆ ਵੀ ਜਿਸ ਹਿਸਾਬ ਦੇ ਨਾਲ ਨਵੀਂ ਇਮੀਗ੍ਰੇਸ਼ਨ ਆ ਰਹੀ ਹੈ, ਕਹਿੰਦੇ ਮਾਈਗ੍ਰੈਂਟਸ ਦੇ ਅਸੀਂ ਖਿਲਾਫ਼ ਨਹੀਂ ਹਾਂ. ਇਹ ਕੁਝ ਲੋਕਾਂ ਦਾ ਕਹਿਣਾ ਸੀ, ਪਰ ਉੱਥੋਂ ਜਿਸ ਤਰ੍ਹਾਂ ਦੀ ਝਲਕ ਪਈ, ਆਫਕੋਰਸ ਕਈ ਤਾਂ ਬਲੇਟੈਂਟਲੀ ਐਂਟੀ ਇਮੀਗ੍ਰੇਸ਼ਨ ਵਾਲੇ ਵੀ ਜਿਹੜੇ ਤੱਤ ਨੇ ਉਹ ਵੀ ਹੁਣ ਸਰਫੇਸ ਹੋ ਗਏ ਨੇ. ਜਿੱਦਾਂ ਜਿਸ ਹਿਸਾਬ ਦੇ ਨਾਲ ਆ ਪਲੈਨਿੰਗ ਕੀਤੀ ਗਈ ਨਾ ਪਿਛਲੇ ਸਾਲਾਂ 'ਚ, ਜਾਂ ਔਰ ਲੈਕ ਆਫ ਇਟ, ਪਲੈਨਿੰਗ ਤਾਂ ਮੈਨੂੰ ਲੱਗਦਾ ਹੋਈ ਨਹੀਂ, ਉਹਦੀ ਹੁਣ ਜਿਹੜੀ ਮੈਨੀਫੈਸਟੇਸ਼ਨ ਆ ਜਿਹੜੀ ਔਨ ਦਾ ਗਰਾਊਂਡ ਨਜ਼ਰ ਆ ਰਹੀ ਹੈ, ਹਾਲ ਦੀ ਘੜੀ ਅਜੇ ਤੱਕ ਕੈਨੇਡਾ 'ਚ ਉਸ ਚੀਜ਼ ਤੋਂ ਬਚਾਅ ਹੈ, ਪਰ ਉਹਦੇ ਉੱਧਰਲੇ ਪਾਸੇ ਨੂੰ ਵੀ ਬਹੁਤ ਜ਼ਿਆਦਾ ਚੁਕੰਨੇ ਰਹਿਣ ਦੀ ਲੋੜ ਆ. ਅੱਜ ਗਲੋਬਲ ਐਂਡ ਮੇਲ 'ਚ ਇੱਕ ਆਰਟੀਕਲ ਛਪਿਆ, ਓਪੀਨੀਅਨ ਪੀਸ ਆ, ਉਹਦੇ 'ਚ ਉਹ ਨਿਸ਼ਾਨਾ ਸਾਧ ਰਹੇ ਨੇ ਵੀ ਕੰਜ਼ਰਵੇਟਿਵ ਲੀਡਰ ਵੱਲੋਂ ਹੁਣ ਜਿਵੇਂ ਇਮੀਗ੍ਰੇਸ਼ਨ ਵਾਲੇ ਮੁੱਦੇ ਨੂੰ ਦੁਬਾਰਾ ਤੋਂ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ, ਵੀ ਇਮੀਗ੍ਰੇਸ਼ਨ ਹੁਣ ਓਡਾ ਵੱਡਾ ਮੁੱਦਾ ਰਹੀ ਨਹੀਂ ਗਿਆ, ਹੁਣ ਓਨੇ ਨੰਬਰਸ ਦੇ ਵਿੱਚ ਬਾਹਰਲੇ ਵਿਅਕਤੀ ਕੈਨੇਡਾ ਨਹੀਂ ਆ ਰਹੇ, ਭਾਵੇਂ ਉਹ ਜਾਂ ਵਰਕ ਪਰਮਿਟ ਹੋਲਡਰਸ ਹੋਣ, ਆਪਾਂ ਲਾਸਟ ਵੀਕ ਨੰਬਰ ਸਾਂਝੇ ਕਰਕੇ ਹਟੇ ਹਾਂ, ਜਾਂ ਉਹ ਇੰਟਰਨੈਸ਼ਨਲ ਸਟੂਡੈਂਟਸ ਹੋਣ, ਕਿ ਜੇ ਹੁਣ ਇਸ ਗੱਲ ਨੂੰ ਹੋਰ ਹਵਾ ਦਿੱਤੀ ਜਾਂਦੀ ਆ, ਦੈਨ ਅਸੀਂ ਵਿਦ ਇਨ ਦਾ ਸੁਸਾਇਟੀ ਕਿਤੇ ਹੋਰ ਜ਼ਿਆਦਾ ਡਿਵੀਜ਼ਨਸ ਨਾ ਕ੍ਰੀਏਟ ਕਰ ਲਈਏ.
ਜਾਂ ਅਤੇ ਜੇ ਆਸਟ੍ਰੇਲੀਆ ਵਾਲੇ ਆਪਣੇ ਇਮੀਗ੍ਰੇਸ਼ਨ ਸਿਸਟਮ ਤੋਂ ਪਰੇਸ਼ਾਨ ਨੇ, ਉਹਨਾਂ ਨੂੰ ਕਹੋ ਫਿਰ ਕੈਨੇਡਾ ਆ ਕੇ ਥੋੜ੍ਹੇ ਦਿਨ ਗੁਜ਼ਾਰ ਕੇ ਦੇਖੋ, ਕਿ ਜੇ ਅਸੀਂ ਕੰਪੇਅਰ ਕਰੀਏ ਦੋਨੋਂ ਮੁਲਕਾਂ ਦੇ ਇਮੀਗ੍ਰੇਸ਼ਨ ਸਿਸਟਮ ਨੂੰ, ਆਸਟ੍ਰੇਲੀਆ ਵਾਲਿਆਂ ਨੇ ਤਾਂ ਕਾਫ਼ੀ ਪਿਛਲੇ ਕਈ ਸਾਲਾਂ ਤੋਂ ਸਖ਼ਤੀ ਕੀਤੀ ਹੋਈ ਆ ਹੁਣ.
ਕਰੈਕਟ,
ਯੈਸ, ਦੇਰ ਵਾਜ਼ ਅ ਟਾਈਮ ਜਦੋਂ ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਬਹੁਤ ਜ਼ਿਆਦਾ ਸੱਦੇ, ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਉਹਨਾਂ ਨੇ ਥੋੜ੍ਹਾ ਜਿਹਾ ਕੰਮ ਕੰਟਰੋਲ ਕੀਤਾ ਹੋਇਆ. ਐਟਲੀਸਟ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਵਾਸਤੇ PR ਲੈਣੀ ਤਾਂ ਉਹਨਾਂ ਨੇ ਬਹੁਤ ਹੀ ਔਖੀ ਕੀਤੀ ਹੋਈ ਹੈ.
ਪੇਰੈਂਟਸ ਸੱਦਨੇ ਵਾਸਤੇ ਜੀ ਆਸਟ੍ਰੇਲੀਆ ਬਹੁਤ ਔਖੇ
ਨੇ,
ਲੱਖ ਡੇਢ ਲੱਖ ਡਾਲਰ ਜਮ੍ਹਾਂ ਕਰਾਉਣਾ ਪੈਂਦਾ.
ਐਗਜੈਕਟਲੀ, ਸੋ ਟੈਂਪਰਰੀ ਰੈਜ਼ੀਡੈਂਟਸ ਵਾਸਤੇ ਜਿਹੜੇ ਪੈਥਵੇ ਟੂ ਪਰਮਾਨੈਂਸ ਨੇ ਉਹਨਾਂ ਨੇ ਬਹੁਤ ਸਖ਼ਤ ਕੀਤੇ ਹੋਏ ਨੇ. ਤੇ ਜੇ ਆਸਟ੍ਰੇਲੀਅਨਸ ਆਪਣੇ ਇਮੀਗ੍ਰੇਸ਼ਨ ਸਿਸਟਮ ਨੂੰ ਮਾੜਾ ਕਹਿ ਰਹੇ ਨੇ ਤੇ ਫਿਰ ਕੈਨੇਡਾ ਦੇ ਵਿੱਚ ਤਾਂ.
ਪਰ ਹੈਰਾਨੀ ਵਾਲੀ ਗੱਲ ਇਹ ਹੈ, ਦੇਖੋ ਵੀ ਇੱਦਾਂ ਕਿਵੇਂ ਹੋ ਜਾਂਦਾ ਕਿ ਦੋ ਵੱਖੋ ਵੱਖਰੇ ਮੁਲਕ, ਬਿਲਕੁਲ ਦੁਨੀਆ ਦੇ ਵੱਖੋ ਵੱਖਰੇ ਕੋਨਿਆਂ 'ਤੇ ਸਥਿਤ, ਆਫਕੋਰਸ ਕਲੋਨੀਅਲ ਕਜ਼ਨਸ ਆਪਾਂ ਹੈਗੇ ਹਾਂ, ਅਸੀਂ ਅਕਸਰ ਗੱਲ ਕਰਦੇ ਹਾਂ, ਇੱਕੋ ਜਿਹੀ ਪੋਲਿਸੀ ਕਿਵੇਂ ਆ ਜਾਂਦੀ ਹੈ?
ਆਈਡੀਓਲੋਜੀ ਵਿੱਚ,
ਆਈਡੀਓਲੋਜੀ ਆ ਗੱਲ ਆ,
ਕਿਉਂਕਿ ਤੁਸੀਂ ਵਿਸ਼ਵ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜੀ ਮਰਜ਼ੀ ਭਾਸ਼ਾ ਦਾ, ਜਿਹੜੇ ਮਰਜ਼ੀ ਰੀਜਨ ਦਾ, ਜਿਹੜਾ ਮਰਜ਼ੀ ਮੁਲਕ ਹੋਵੇ, ਆਈਡੀਓਲੋਜੀਜ਼ ਦੋ ਹੀ ਨੇ ਮੋਟੀਆਂ.
ਬਸ ਸਹੀ ਗੱਲ ਆ, ਉਹਦੇ ਵਿੱਚੋਂ ਤੁਸੀਂ ਕਿਹੜੇ ਵਾਲੇ ਪਾਸੇ ਨੂੰ ਭੁਗਤਦੇ ਹੋ, ਉਹਨੇ ਇਹ ਗੱਲ ਡਿਟਰਮਿਨ ਕਰਨੀ ਹੈ ਕਿ ਤੁਹਾਡੀਆਂ ਨੀਤੀਆਂ ਕਿਹੋ ਜਿਹੀਆਂ ਨਿਕਲ ਕੇ ਆਉਣਗੀਆਂ.
ਸੋ ਕੈਨੇਡਾ ਦੇ ਵਿੱਚ ਜਿਹੜਾ ਸਾਡਾ ਫੈਡਰਲ ਇਲੈਕਸ਼ਨ ਹੋ ਕੇ ਹਟਿਆ, ਬਹੁਤ ਸਾਰੇ ਲੋਕ, ਮੈਨੂੰ ਲੱਗਦਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਪੋਲੀਟੀਕਲ ਸਾਇੰਸ ਦੇ ਜਿਹੜੇ ਕੋਰਸਿਸ ਹੋਣਗੇ ਉਹਦੇ ਵਿੱਚ ਜਿਹੜਾ ਸਾਡਾ 28 April ਵਾਲਾ ਕੈਨੇਡੀਅਨ ਫੈਡਰਲ ਇਲੈਕਸ਼ਨ ਆ, ਇਹ ਪੜ੍ਹਾਇਆ ਜਾਏਗਾ
ਕਿਹੋ ਜਿਹੀ ਫਲਿੱਪ ਉਹਦੇ 'ਚ ਹੋਈ,
ਕੈਂਪੇਨ ਕਿਸ ਤਰ੍ਹਾਂ ਚਲਾਈ ਗਈ ਤੇ ਕੈਨੇਡੀਅਨਸ ਨੇ ਕਿਸ ਤਰ੍ਹਾਂ ਵੋਟ ਪਾਈ,
ਜਾਂ ਇਹ ਕਹ ਲਓ ਕੰਜ਼ਰਵੇਟਿਵਸ ਨੇ ਕੈਂਪੇਨ ਕਿਵੇਂ ਚਲਦੀ
ਗਵਾ ਦਿੱਤੀ. ਤੇ ਉਸ ਤੋਂ ਬਾਅਦ 2-3-6-8 ਮਹੀਨਿਆਂ ਬਾਅਦ ਕੈਨੇਡੀਅਨਸ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਸੀ, ਫਿਰ ਉਸ ਤੋਂ ਸਾਲ ਬਾਅਦ ਕੈਨੇਡੀਅਨਸ ਕਿਵੇਂ ਮਹਿਸੂਸ ਕਰ ਰਹੇ ਸੀ. ਇਹ ਚੀਜ਼ਾਂ ਤਾਂ ਮੈਨੂੰ ਲੱਗਦਾ ਆਉਣ ਵਾਲੇ ਸਾਲਾਂ ਦੇ ਵਿੱਚ ਪੋਲੀਟੀਕਲ ਸਾਇੰਸ ਦੇ ਕੋਰਸਿਸ ਵਿੱਚ ਪੜ੍ਹਾਈਆਂ ਜਾਣਗੀਆਂ. ਕਿਉਂਕਿ ਦੇਖੋ, ਸਾਨੂੰ ਇਹੀ ਕੈਨੇਡੀਅਨਸ ਨੂੰ ਇੱਦਾਂ ਲੱਗਿਆ ਕਿ ਜਦੋਂ ਇੱਕ ਚਿਹਰਾ ਬਦਲ ਗਿਆ, ਕਿ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਜੇਕਰ ਵੱਖਰਾ ਹੋਏਗਾ ਤੇ ਅਪਰੋਚ ਬਿਲਕੁਲ ਵੱਖਰੀ ਹੋਏਗੀ, ਬਿਲਕੁਲ ਨਵੀਂ ਤਰ੍ਹਾਂ ਦਾ ਕੈਨੇਡਾ ਸਿਰਜਿਆ ਜਾਏਗਾ. ਬਟ ਐਟ ਦ ਰੂਟ ਆਫ ਇਟ, ਇਟਸ ਆਲਵੇਜ਼ ਦੀ ਆਈਡੀਓਲੋਜੀ.
ਜੀ,
ਤੁਸੀਂ, ਸੋ ਮੈਂ ਕੋਈ ਗੱਲ ਕਰਨਾ ਫਿਰ ਜ਼ਿਆਦਾ ਹੋ ਜਾਂਦਾ. ਸੋ ਯੂ ਅੰਡਰਸਟੈਂਡ ਕਿ ਦੋ ਆਈਡੀਓਲੋਜੀਜ਼ ਨੇ, ਕਿ ਇੱਧਰਲੇ ਪਾਸੇ ਵੋਟ ਪਾ ਲਓ ਜਾਂ ਉੱਧਰਲੇ ਪਾਸੇ ਵੋਟ ਪਾ ਲਓ, ਬਾਕੀ ਉਹਦੀਆਂ ਸਾਰੀਆਂ ਆਪਸ਼ਨ
ਦੋਹਾਂ ਦੇ ਆਪਣੇ ਪ੍ਰੋਸ ਐਂਡ ਕੌਨਸ ਨੇ.
ਐਗਜੈਕਟਲੀ, ਚੰਗੀ ਮਾੜੀ ਕੋਈ ਐਗਜ਼ਿਸਟ
ਕਰਦੀ.
ਜੇ ਕੋਈ ਇੰਨੀ ਮਾੜੀ ਕੋਈ ਆਈਡੀਓਲੋਜੀ ਹੁੰਦੀ ਤੇ ਹੁਣ ਨੂੰ ਐਕਸਟਿੰਕਟ ਹੋ ਚੁੱਕੀ
ਹੁੰਦੀ.
ਸੋ ਇਹਨਾਂ ਵਿੱਚੋਂ ਕੋਈ ਬਲੈਕ ਐਂਡ ਵਾਈਟ ਨਹੀਂ ਹੈਗਾ,
ਦੋਹਾਂ ਦੇ ਆਪੋ ਆਪਣੇ ਪ੍ਰੋਸ ਐਂਡ ਕੌਨਸ ਨੇ. ਬਸ ਜੀ, ਬੱਚੇ ਅੱਜ ਸਕੂਲਾਂ ਨੂੰ ਵਾਪਸ ਜਾ ਰਹੇ ਨੇ, ਪਰ BC ਦੇ ਵਿੱਚ ਹੁਣ ਜੋਬ ਐਕਸ਼ਨ ਦੀ ਵੀ ਤਿਆਰੀ ਹੋ ਰਹੀ ਹੈ. ਪਿਛਲੇ ਕਿੰਨੇ ਹਫ਼ਤਿਆਂ ਤੋਂ ਅਸੀਂ ਗੱਲ ਕਰਦੇ ਆ ਰਹੇ ਹਾਂ ਕਿ BC ਦੇ ਵਿੱਚ ਜਿਹੜੀ ਸਰਕਾਰੀ ਮੁਲਾਜ਼ਮਾਂ ਦੀਆਂ ਯੂ ਪਬਲਿਕ ਸੈਕਟਰ ਦੀਆਂ ਯੂਨੀਅਨਸ ਨੇ, ਲਗਭਗ 4,57,000 ਮੁਲਾਜ਼ਮ ਨੇ ਉਹਨਾਂ ਦੇ, 183 ਵੱਖੋ ਵੱਖਰੇ ਕੰਟਰੈਕਟਸ ਨੇ ਜਿਹੜੇ ਰਿਨਿਊ ਕੀਤੇ ਜਾਣੇ ਨੇ, ਅਤੇ ਇਹ ਰਿਨਿਊਅਲ ਉਸ ਮੌਕੇ ਹੋਣੀ ਆ ਜਦੋਂ ਸਰਕਾਰ ਦਾ ਡੈਫੀਸਿਟ ਆਲਰੇਡੀ ਬਹੁਤ ਜ਼ਿਆਦਾ ਹੈ। ਜਿਹੜਾ ਪ੍ਰੋਜੈਕਟਿਡ ਡੈਫੀਸਿਟ ਇਸ ਸਾਲ ਦਾ ਹੁਣ ਤੱਕ ਜਿਹੜਾ ਆਫੀਸ਼ੀਅਲੀ ਕਿਹਾ ਗਿਆ ਉਹ 10.9 ਬਿਲੀਅਨ, ਪਰ ਉਸ ਤੋਂ ਬਾਅਦ ਕਾਰਬਨ ਟੈਕਸ ਕੈਂਸਲ ਹੋਇਆ, ਸਰਕਾਰ ਦੇ ਹੋਰ ਕਈ ਖਰਚੇ ਵਧੇ, ਇਹ ਤਾਂ ਤਕਰੀਬਨ $14-15 ਬਿਲੀਅਨ 'ਤੇ ਹੋ ਸਕਦਾ ਡੈਫੀਸਿਟ ਪਹੁੰਚ ਜਾਵੇ। ਸੋ ਰਿਕਾਰਡ ਡੈਫੀਸਿਟ ਵਾਲੇ ਸਮੇਂ ਦੇ ਵਿੱਚ ਸਰਕਾਰ ਕੋਲ ਜਦੋਂ ਬੋਝ 'ਚ ਪੈਸੇ ਹੈ ਕੋਈ ਨਹੀਂ, ਉਸ ਵੇਲੇ ਇਹਨਾਂ ਯੂਨੀਅਨਸ ਨੂੰ ਤਨਖਾਹਾਂ ਦੇ ਵਿੱਚ, ਵੇਜਿਸ ਦੇ ਵਿੱਚ ਰੇਜ਼ ਦੇ ਸਕਣਾ ਸਰਕਾਰ ਨੂੰ ਵਾਰਾ ਨਹੀਂ ਖਾਂਦਾ। ਹੁਣ ਨੈਚੁਰਲੀ ਜਿੱਥੇ ਯੂਨੀਅਨਸ ਦੀ ਡਿਮਾਂਡ ਹੋਵੇ ਵੇਜਿਸ ਵਧਾਈਆਂ ਜਾਣ, ਸਰਕਾਰ ਨੂੰ ਵਾਰਾ ਖਾਂਦਾ ਨਾ ਹੋਵੇ, ਤਾਂ ਜਿਹੜਾ ਉਹ ਜਿਹੜੀ ਟੈਨਸ਼ਨ ਆ, ਸਟ੍ਰਾਈਕ ਵਾਲੀ ਜਿਹੜੀ ਸਥਿਤੀ ਆ, ਉਹ ਸਿੱਧੇ ਸਿੱਧੇ ਤੌਰ 'ਤੇ ਉਤਪੰਨ ਹੁੰਦੀ ਆ। ਦੋ ਯੂਨੀਅਨਸ ਨੇ ਵਾਸੂ ਜੀ ਪਿਛਲੇ ਹਫ਼ਤੇ 72 ਘੰਟੇ ਦਾ ਸਟ੍ਰਾਈਕ ਨੋਟਿਸ ਫਰਾਈਡੇ ਨੂੰ ਜਾਰੀ ਕਰ ਦਿੱਤਾ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਹੈਗੀ ਆ ਪ੍ਰੋਫੈਸ਼ਨਲ ਇੰਪਲੋਈਜ਼ ਐਸੋਸੀਏਸ਼ਨ PEA, ਜਿਹਦੇ 1800 ਮੈਂਬਰਸ ਨੇ। ਪਰ ਜਿਹੜੀ ਦੂਜੀ ਯੂਨੀਅਨ ਉਹ ਦੈਟ ਇਜ਼ ਵਨ ਆਫ ਦ ਮੇਜਰ ਯੂਨੀਅਨਸ, BCGEU, BC ਜਨਰਲ ਇੰਪਲੋਈਜ਼ ਯੂਨੀਅਨ, 34,000 ਮੈਂਬਰ ਉਹਨਾਂ ਦੇ ਨੇ, ਅਤੇ ਵਾਸੂ ਜੀ ਇਹਨਾਂ ਵੱਲੋਂ ਅੱਜ ਤੋਂ ਜੋਬ ਐਕਸ਼ਨ ਸ਼ੁਰੂ ਕੀਤਾ ਜਾ ਰਿਹਾ।
ਯਾ ਸੋ BCGEU ਦੀ ਜਿਹੜੀ ਪਬਲਿਕ ਸਰਵਿਸਿਜ਼ ਬਾਰਗੇਨਿੰਗ ਯੂਨਿਟ ਆ, ਸੋ ਜਿਹੜੇ ਪਬਲਿਕ ਸਰਵਿਸ ਦੇ ਮੁਲਾਜ਼ਮ ਨੇ ਜੋ BCGEU ਦੇ ਮੈਂਬਰਸ ਨੇ, ਉਹਨਾਂ ਨੇ ਇਹ ਹੜਤਾਲ ਦਾ ਨੋਟਿਸ ਦੇ ਦਿੱਤਾ ਸੀ ਸ਼ੁੱਕਰਵਾਰ, 72 ਘੰਟੇ ਦਾ ਨੋਟਿਸ ਆ, ਅਤੇ ਉਹਨਾਂ ਨੇ ਕਿਹਾ ਸੀ ਮੰਗਲਵਾਰ ਚੜ੍ਹਦਿਆਂ ਸਾਰ ਵੀ ਕੱਲ੍ਹ ਜਿਹੜੀ ਅੱਧੀ ਰਾਤ ਸੀ ਸਮਝ ਲਓ 12 ਵਜੇ ਤੋਂ, ਉਸ ਤੋਂ ਪਹਿਲਾਂ ਜੇਕਰ ਸਾਡਾ ਕੋਈ ਰਾਜ਼ੀਨਾਮਾ ਨਹੀਂ ਹੁੰਦਾ ਸਰਕਾਰ ਦੇ ਨਾਲ, ਜੇ ਸਰਕਾਰ ਕੋਈ ਬਿਹਤਰ ਆਫਰ ਲੈ ਕੇ ਦੁਬਾਰਾ ਟੇਬਲ 'ਤੇ ਨਹੀਂ ਆਉਂਦੀ, ਅਤੇ ਕਹਿੰਦੇ ਅਸੀਂ ਫਿਰ ਮੰਗਲਵਾਰ ਚੜ੍ਹਦਿਆਂ ਸਾਰ ਹੜਤਾਲ ਕਰਾਂਗੇ। ਹੜਤਾਲ ਕਿਸ ਤਰ੍ਹਾਂ ਦੀ ਹੋਏਗੀ, ਕਿਸ ਸ਼ਕਲ ਦੇ ਵਿੱਚ ਹੋਏਗੀ, ਕਿਹੜੇ ਕਿਹੜੇ ਮੁਲਾਜ਼ਮ ਜਿਹੜੇ ਹੜਤਾਲ 'ਤੇ ਜਾਣਗੇ, ਕਿਹੜੇ ਕਿਹੜੇ ਸੈਕਟਰਸ ਪ੍ਰਭਾਵਿਤ ਹੋਣਗੇ, ਇਹ ਇਹਨਾਂ ਨੇ ਕੱਲ੍ਹ ਤੱਕ ਇਹਨੂੰ ਲੁਕੋ ਕੇ ਰੱਖਿਆ ਗੱਲ ਨੂੰ, ਇਹਨਾਂ ਨੇ ਪ੍ਰਤੱਖ ਕੀਤਾ ਨਹੀਂ। ਅਤੇ ਹੁਣ ਉਹਦੇ ਵਿੱਚੋਂ ਥੋੜ੍ਹਾ ਥੋੜ੍ਹਾ ਦੱਸਿਆ ਜਾ ਰਿਹਾ ਕਿ ਵਿਕਟੋਰੀਆ ਵਿੱਚ, ਸਰੀ ਵਿੱਚ, ਪ੍ਰਿੰਸ ਜਾਰਜ ਦੇ ਵਿੱਚ, ਸਰੀ ਦੇ ਵਿੱਚ ਜਿਵੇਂ BC ਸਰਵਿਸ ਸੈਂਟਰ ਆ ਉਹਦੇ ਬਾਹਰ ਪਿਕਟਿੰਗ ਕੀਤੀ ਜਾਏਗੀ, ਵਿਕਟੋਰੀਆ ਦੇ ਵਿੱਚ ਇੱਕ ਸਰਕਾਰੀ ਬਿਲਡਿੰਗ ਆ ਉਹਦੇ ਬਾਹਰ ਪਿਕਟਿੰਗ ਕੀਤੀ ਜਾਏਗੀ। ਸੋ ਹੌਲੀ ਹੌਲੀ, ਸੋ ਇੱਦਾਂ ਨਹੀਂ ਹੈ ਕਿ 34,000 ਦੇ ਸਾਰੇ ਹੀ ਜਿਹੜੇ ਸਾਰੇ ਮੈਂਬਰ 34,000 ਦੇ 34,000 ਉਹ ਸਾਰੇ ਹੀ ਸਟ੍ਰਾਈਕ 'ਤੇ ਚਲੇ ਜਾਣਗੇ, ਇਟਸ ਨੋਟ ਗੋਇੰਗ ਟੂ ਹੈਪਨ ਲਾਈਕ ਦੈਟ। ਪਿਛਲੀ ਵਾਰ ਜਦੋਂ 2022 ਦੇ ਵਿੱਚ ਇਹਨਾਂ ਦੀ ਹੜਤਾਲ ਹੋਈ ਸੀ ਉਦੋਂ ਇਹਨਾਂ ਨੇ ਲਿਕਰ ਡਿਸਟ੍ਰੀਬਿਊਸ਼ਨ ਬ੍ਰਾਂਚ ਨੂੰ ਟਾਰਗੇਟ ਕੀਤਾ ਸੀ, ਅਤੇ ਇਹ ਸਪਸ਼ਟ ਕਰ ਦਿੱਤਾ ਗਿਆ ਸੀ ਵੀ ਇਸ ਵਾਰ ਉਹ ਪੈਂਤੜਾ ਤਾਂ ਨਹੀਂ ਅਪਣਾਉਣਗੇ, ਇਟ ਵਿਲ ਬੀ ਡਿਫਰੈਂਟ, ਇਟ ਵਿਲ ਬੀ ਮੋਰ ਵਾਈਡ ਸਪਰੈਡ, ਪਰ ਕਿਹੜੇ ਕਿਹੜੇ ਸੈਕਟਰਸ, ਉਹ ਸਪੈਸੀਫਿਕ ਡੀਟੇਲਸ ਜਿਹੜੀਆਂ ਨੇ ਉਹ ਯੂਨੀਅਨ ਵਾਲੇ ਅਜੇ ਵੀ ਉਹਨੂੰ ਅਫਕੋਰਸ ਡਿਸਕਲੋਜ਼ ਨਹੀਂ ਕਰ ਰਹੇ।
ਜਿਹੜੀ ਤੁਸੀਂ ਇਹ ਗੱਲ ਕੀਤੀ ਨਾ, ਇੱਕ ਇੰਪੋਰਟੈਂਟ ਹੈ ਕਿ ਜਿਹੜੇ ਇਹਦੇ ਵਿੱਚੋਂ ਜਿਹੜੇ ਸਰਕਾਰ, ਕਿਉਂਕਿ BCGEU ਦੀ ਮੈਂਬਰਸ਼ਿਪ ਹੈ ਜਿਹੜੀ ਯੂਨੀਅਨ ਦੀ, ਉਹਦੇ ਵਿੱਚ ਹੋਰ ਵੀ ਕਈ ਵੱਖੋ ਵੱਖਰੇ ਮੁਲਾਜ਼ਮ ਨੇ, ਜਿਵੇਂ ਕਈ ਕ੍ਰੈਡਿਟ ਯੂਨੀਅਨਸ ਨੇ, ਉਹਨਾਂ ਦੇ ਮੁਲਾਜ਼ਮ ਵੀ BCGEU ਦੇ ਮੈਂਬਰ ਨੇ, ਉਹ ਨਹੀਂ ਹੜਤਾਲ 'ਤੇ ਜਾ ਰਹੇ। BCGEU ਦੇ ਉਹ ਮੈਂਬਰ ਜਿਹੜੇ ਸਿੱਧੇ ਸਰਕਾਰੀ ਪੇਰੋਲ 'ਤੇ ਨੇ ਬੇਸਿਕਲੀ, ਉਹਨਾਂ ਦੀ ਅੱਜ ਹੜਤਾਲ, ਜਾਂ ਉਹਨਾਂ ਦੇ ਉਹ 34,000 ਮੈਂਬਰਸ ਨੇ ਜਿਨ੍ਹਾਂ ਦੇ ਵਿੱਚ ਵਾਸੂ ਜੀ ਵੱਖੋ ਵੱਖਰੇ ਬੈਕਗਰਾਊਂਡਸ ਨਾਲ ਸੰਬੰਧਿਤ ਨੇ। ਹੁਣ ਕਈ ਐਜੂਕੇਸ਼ਨ ਸਟਾਫ ਹੈ, ਟੀਚਰਸ ਨਹੀਂ ਪਰ ਐਜੂਕੇਸ਼ਨ ਸਟਾਫ, ਸ਼ੈਰਿਫਸ, ਕਰੈਕਸ਼ਨਲ ਆਫਿਸਰਸ, ਲਿਕਰ ਸਟੋਰ ਦਾ ਸਟਾਫ, ਬਟ ਯੂ ਆਲਰੇਡੀ ਮੈਂਸ਼ਨ ਕਿ ਲਿਕਰ ਸਟੋਰਸ ਨੂੰ ਟਾਰਗੇਟ,
ਨਾਟ ਜਸਟ ਲਿਕਰ ਸਟੋਰਸ
ਜੀ,
ਕਿ ਉਹਨਾਂ ਨੇ ਪਿਛਲੀ ਵਾਰ ਤਾਂ ਸਿਰਫ ਤੇ ਸਿਰਫ,
ਹਾਂ ਐਤਕੀ ਉਹ ਵੀ ਤੇ ਕੁਝ ਹੋਰ ਥਾਵਾਂ ਤੇ ਵੀ, ਪਰ ਕਿੱਥੇ ਕਿੱਥੇ ਉਹ ਪਤਾ ਨਹੀਂ। ਇਹ ਗੱਲ ਕਲੀਅਰ ਕੀਤੀ ਗਈ ਹੈ ਕਿ ਕੁਝ ਵਾਸੂ ਜੀ ਇਸ ਯੂਨੀਅਨ ਦੇ ਮੈਂਬਰਸ ਫਾਇਰ ਫਾਈਟਿੰਗ ਦਾ ਕੰਮ ਵੀ ਕਰਦੇ ਨੇ ਨਾ, ਕਿ ਵਾਈਲਡ ਫਾਇਰ ਫਾਈਟਿੰਗ ਦੇ ਕੰਮ ਜਾਰੀ ਰਹਿਣਗੇ, ਉਹਦੇ ਉੱਪਰ ਇਸ ਜੋਬ ਐਕਸ਼ਨ ਦਾ ਕੋਈ ਇੰਪੈਕਟ ਨਹੀਂ ਪਏਗਾ। ਇਹ ਤੇ ਗੱਲ ਰਹੀ ਦੇਖੋ BCGEU ਦੀ। ਫਿਰ ਦੂਜੀ ਗੱਲ ਆ ਜਾਂਦੀ ਹੈ PEA ਦੀ, ਜਿਹੜੇ ਪ੍ਰੋਫੈਸ਼ਨਲ ਇੰਪਲੋਈਜ਼ ਐਸੋਸੀਏਸ਼ਨ ਹੈਗੀ ਆ, ਉਹਦੇ ਵਿੱਚ ਵਾਸੂ ਜੀ ਕਈ ਜਿਹੜੇ ਲਾਇਸੈਂਸਡ ਪ੍ਰੋਫੈਸ਼ਨਲਸ ਨੇ ਜਿਹੜੇ ਸਰਕਾਰ ਦੇ ਪੇਰੋਲ 'ਤੇ ਨੇ, ਇੰਜੀਨੀਅਰਸ ਨੇ, ਫਾਰਮਾਸਿਸਟਸ ਨੇ, ਸਾਈਕੋਲੋਜਿਸਟਸ ਨੇ, ਕੋਈ ਪੋਲਿਸੀ ਸਾਇੰਟਿਸਟਸ ਨੇ, ਪੋਲਿਸੀ ਐਨਾਲਿਸਟਸ ਨੇ, ਉਹਨਾਂ ਨੇ ਵੀ ਹੜਤਾਲ ਦਾ ਨੋਟਿਸ ਦਿੱਤਾ ਹੋਇਆ। BCGEU ਦੀ ਡਿਮਾਂਡ ਕੀ, ਇੱਕ ਇੱਕ ਕਰਕੇ ਉਹ ਵੀ ਗੱਲ ਕਰ ਲਈਏ। BCGEU ਦਾ ਕਹਿਣਾ ਵੀ ਤਨਖਾਹਾਂ 'ਚ ਵਾਧਾ ਕੀਤਾ ਜਾਵੇ, ਪਹਿਲੇ ਸਾਲ 'ਚ 4%, ਦੂਜੇ ਸਾਲ ਦੇ ਵਿੱਚ ਉਹ ਤੋਂ ਉੱਪਰ ਔਨ ਟੋਪ ਆਫ ਦੈਟ 4.25% ਦਾ ਹੋਰ ਵਾਧਾ ਦਿੱਤਾ ਜਾਵੇ, ਅਤੇ ਨਾਲ ਕੋਸਟ ਆਫ ਲਿਵਿੰਗ ਐਡਜਸਟਮੈਂਟਸ ਦਿੱਤੀਆਂ ਜਾਣ, ਕਿਉਂਕਿ BCGEU ਦਾ ਇਹ ਕਹਿਣਾ ਕਹਿੰਦੇ ਵੀ ਸਾਡੇ 22% ਮੈਂਬਰ ਅਜਿਹੇ ਨੇ ਜਿਹੜੇ ਕਿ 2 ਜੋਬਸ ਕਰਨ ਵਾਸਤੇ ਮਜਬੂਰ ਹੋਏ ਨੇ, ਅਤੇ BCGEU ਦਾ ਇਹ ਵੀ ਕਹਿਣਾ ਕਿ ਉਹਨਾਂ ਵੱਲੋਂ ਕੀਤੇ ਸਰਵੇਖਣ ਮੁਤਾਬਕ 50% ਮੈਂਬਰਸ ਯੂਨੀਅਨ ਦੇ ਉਹ ਪੇ ਚੈੱਕ ਟੂ ਪੇ ਚੈੱਕ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ।
ਨਾਲ ਇਹ ਵੀ ਕਹਿ ਰਹੇ ਨੇ ਕਿ BC ਦੇ ਵਿੱਚ ਆਮ ਐਵਰੇਜ ਵਰਕਰ ਜਿੰਨੀ ਪੈਸੇ ਕਮਾਉਂਦਾ, BCGEU ਦੇ ਮੈਂਬਰਸ ਉਹਦੇ ਨਾਲੋਂ 2.7% ਘੱਟ ਪੈਸੇ ਕਮਾ ਰਹੇ ਨੇ, ਤੇ ਉਹਨਾਂ ਦੀਆਂ ਤਨਖਾਹਾਂ ਐਵਰੇਜ ਪੇ ਨਾਲੋਂ 2.7% ਘੱਟ ਨੇ। ਉਹਨਾਂ ਦਾ ਕਹਿਣਾ ਦਿਸ ਇਜ਼ ਅਨਐਕਸੈਪਟੇਬਲ, ਤੇ ਇਸ ਕਰਕੇ ਅਸੀਂ ਕਹਿੰਦੇ ਹੁਣ ਜ਼ਿਆਦਾ ਤਨਖਾਹ ਦੇ ਵਿੱਚ ਵਾਧੇ ਦੀ ਮੰਗ ਕਰ ਰਹੇ ਹਾਂ। ਪਰ ਸਰਕਾਰ ਵੱਲੋਂ ਜਿਹੜਾ ਆਫਰ ਦਿੱਤਾ ਗਿਆ ਉਹ ਦੱਸਿਆ ਜਾਂਦਾ ਵੀ ਪਹਿਲੇ ਸਾਲ ਵਿੱਚ 2%, ਦੂਜੇ ਸਾਲ ਵਿੱਚ 1.5%, ਸੋ 3.5% ਲੀਨੀਅਰ ਆਪਾਂ ਜੋੜ ਕੇ ਦੇਖੀਏ, ਤੇ ਜਿਹੜੀ ਯੂਨੀਅਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਉਹ ਹੈਗਾ 4-4.5% ਜੇ ਤੁਸੀਂ ਇਹਨੂੰ ਕੰਪਾਊਂਡ ਨਾ ਕਰੋ
ਤਾਂ।
ਸੋ 8.25 ਕਿੱਥੇ ਹੈ ਤੇ 3.5। ਸੋ ਇਹਦੇ ਵਿੱਚ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਓਵਰ ਦ ਵੀਕਐਂਡ ਸਰਕਾਰ ਵੱਲੋਂ ਕੋਈ ਬਿਹਤਰ ਕੋਈ ਇੱਕ ਕੋਈ 4% ਜਾਂ ਮੇਬੀ 5% ਦਾ ਆਫਰ ਦਿੱਤਾ ਜਾਵੇ। ਇਹ 2 ਸਾਲਾਂ ਦਾ ਕੰਟਰੈਕਟ ਹੋਣਾ, ਆਮ ਤੌਰ ਤੇ ਕੰਟਰੈਕਟ ਜਿਹੜੇ ਨੇ ਉਹ 4-4 ਸਾਲ ਦੇ ਹੁੰਦੇ ਨੇ। ਸੋ ਦਿਸ ਇਜ਼ ਅ 2-ਈਅਰ ਕੰਟਰੈਕਟ ਤੇ ਉਮੀਦ ਕੀਤੀ ਜਾ ਰਹੀ ਸੀ ਵੀ ਸਰਕਾਰ ਦੇ ਵਿਲ ਕਮ ਬੈਕ ਵਿਦ ਅ ਬੈਟਰ ਆਫਰ, ਬਟ ਦੇ ਡਿਡ ਨਾਟ। ਹੁਣ ਸਵਾਲ ਇਹ ਹੈ ਵੀ ਹੂ ਬਲਿੰਕਸ ਫਸਟ, ਕਿ ਸਰਕਾਰ ਨੂੰ ਇੱਦਾਂ ਲੱਗ ਰਿਹਾ ਸ਼ਾਇਦ ਕਿ ਆਮ ਜਨਤਾ ਇਸ ਵੇਲੇ, ਸਾਰਿਆਂ ਨੂੰ ਪਤਾ ਕਿ ਸਰਕਾਰ ਦੇ ਕੋਲ ਪੈਸੇ ਨਹੀਂ ਹੈਗੇ, ਯੂਨੀਅਨ ਵੱਲੋਂ ਉਹ ਵੀ ਜਿਹੜੇ ਸਰਕਾਰੀ ਮੁਲਾਜ਼ਮਾਂ ਵੱਲੋਂ ਤਨਖਾਹਾਂ ਦੇ ਵਿੱਚ ਜੇਕਰ ਜ਼ਿਆਦਾ ਮੰਗ ਕੀਤੀ ਜਾ ਰਹੀ ਵਾਧੇ ਦੀ, ਤੇ ਇਹਦੇ ਵਾਸਤੇ ਆਮ ਜਨਤਾ ਦੇ ਵਿੱਚ ਸਪੋਰਟ ਕਿੰਨੀ ਕੁ ਹੋਏਗੀ ਇਹਦੇ ਵਾਸਤੇ। ਸੋ ਜਿਹੜੀ ਵੀ ਕੋਈ ਇਸ ਤਰ੍ਹਾਂ ਦੀ ਨੈਗੋਸੀਏਸ਼ਨ ਹੁੰਦੀ ਹੈ ਕੋਈ ਸਰਕਾਰ ਦੇ ਨਾਲ, ਜਦੋਂ ਵੀ ਕਿਸੇ ਬਾਰਗੇਨਿੰਗ ਕੋਈ ਇੱਦਾਂ ਦੀ ਚੱਲਦੀ ਹੈ, ਕਲੈਕਟਿਵ ਬਾਰਗੇਨਿੰਗ, ਇਟਸ ਆਲਵੇਜ਼ ਅ ਗੇਮ ਆਫ ਪਬਲਿਕ ਸਪੋਰਟ।
ਬਿਲਕੁਲ,
ਕਿ ਆਮ ਜਨਤਾ ਦਾ ਸਪੋਰਟ ਹੈ ਕਿ ਨਹੀਂ। ਹੁਣ ਦੇਖੋ ਜਿਹੜੀ ਆ ਏਅਰ ਕੈਨੇਡਾ ਵਾਲੀ ਜਿਹੜੀ ਸਟ੍ਰਾਈਕ ਸੀ ਫਲਾਈਟ ਅਟੈਂਡੈਂਟਸ ਵਾਲੀ, ਉਹਦੇ ਵਿੱਚ ਫਲਾਈਟ ਅਟੈਂਡੈਂਟਸ ਨੇ ਮੁੱਦਾ ਬਣਾ ਲਿਆ ਅਨਪੇਡ ਵਰਕ, ਕਿ ਵੀ ਆਰ ਬੀਇੰਗ ਮੇਡ ਟੂ ਵਰਕ ਵਿਦਆਊਟ ਪੇ। ਉਹਦੇ ਨਾਲ ਕੀ ਹੋਇਆ, ਆਮ ਜਨਤਾ, ਆਮ ਕੈਨੇਡੀਅਨਸ ਦਾ ਵੀ ਜਿਹੜਾ ਸਪੋਰਟ, ਆਮ ਸਮਰਥਨ ਸੀ, ਉਹ ਆ ਗਿਆ ਕਿ ਨਹੀਂ ਯਾਰ ਇਹ ਗੱਲ ਠੀਕ ਨਹੀਂ ਵੀ ਕੈਨੇਡਾ ਦੇ ਵਿੱਚ ਤਾਂ ਕਿਸੇ ਵੀ ਵਿਅਕਤੀ ਨੂੰ ਬਿਨਾਂ ਤਨਖਾਹ ਤੋਂ ਤੁਸੀਂ ਕੰਮ ਕਰਨੀ ਮਜਬੂਰ ਨਹੀਂ ਕਰ ਸਕਦੇ, ਇਹ ਤਾਂ ਇਲੀਗਲ ਆ। ਆਮ ਜਨਤਾ ਦੀ ਸਪੋਰਟ ਬਣ ਗਈ, ਇੱਕ ਮੀਡੀਆ ਦੇ ਵਿੱਚ ਓਪੀਨੀਅਨ ਬਣ ਗਿਆ, ਉਹਦੇ ਕਰਕੇ ਯੂਨੀਅਨ ਨੂੰ ਥੋੜਾ ਹੋਰ ਹੌਸਲਾ ਮਿਲਿਆ। ਦੇ ਕੈਰਿਡ ਔਨ, ਸਰਕਾਰ ਨੇ ਬੈਕ ਟੂ ਵਰਕ ਵੀ ਕਰਤਾ, ਲੈਜਿਸਲੇਸ਼ਨ ਬਾਈਂਡਿੰਗ ਆਰਬਿਟ੍ਰੇਸ਼ਨ
ਸੈਕਸ਼ਨ
107, ਉਹਦੇ ਬਾਵਜੂਦ ਯੂਨੀਅਨ ਨੇ ਕਿਹਾ ਜੇਲ੍ਹ ਕਰਨੀ ਜੇਲ੍ਹ ਕਰ ਦਿਓ, ਜੁਰਮਾਨਾ ਕਰਨਾ ਜੁਰਮਾਨਾ ਕਰ ਦਿਓ, ਇਸ ਤਰ੍ਹਾਂ ਦੀ ਸਟ੍ਰਾਈਕ ਕਰਾਂਗੇ। ਚਲੋ ਉਸ ਤੋਂ ਬਾਅਦ ਰਾਜ਼ੀਨਾਮਾ ਉਹਨਾਂ ਨੇ ਕਰ ਵੀ ਲਿਆ, ਪਰ ਉਹਦੇ ਵਿੱਚ ਫਿਰ ਵੀ ਪਬਲਿਕ ਸਪੋਰਟ ਸੀ, ਇਸ ਕਰਕੇ ਯੂਨੀਅਨ ਆਪਣੇ ਸਟੈਂਡ ਤੇ ਅੜੀ ਰਹੀ। ਹੁਣ ਇਹਦੇ ਵਿੱਚ ਸ਼ਾਇਦ ਬੀਸੀ ਸਰਕਾਰ ਦੀ ਕੈਲਕੂਲੇਸ਼ਨ ਇਹ ਹੋਏਗੀ ਕਿ ਬ੍ਰਿਟਿਸ਼ ਕੋਲੰਬੀਅਨਸ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਇੰਨਾ ਵਾਧਾ ਦੇਖਣਾ ਹੀ ਨਹੀਂ ਚਾਹੁੰਦੇ।
ਦੂਜਾ ਇਹਦੇ ਨਾਲ ਪਹਿਲੂ ਇਹ ਵੀ ਹੈ ਕਿ ਜੇ ਹੜਤਾਲ ਹੁੰਦੀ ਆ, ਜਿਹੜੇ ਮੈਂਬਰਸ ਨੂੰ ਫਿਰ ਮਿਲਦੀ ਹੈ ਸਟ੍ਰਾਈਕ ਪੇ,
ਹਾਂਜੀ,
ਤੇ ਸਟ੍ਰਾਈਕ ਪੇ ਉਨੀ ਉਹਦੇ ਨੇੜੇ ਤੇੜੇ ਵੀ ਨਹੀਂ ਜਿੰਨੇ ਲੋਕਾਂ ਦੇ ਇਸ ਵੇਲੇ ਖਰਚੇ ਨੇ। ਤੁਸੀਂ ਦੇਖੋ ਜੇ ਯੂਨੀਅਨ ਦਾ ਖੁਦ ਇਹ ਕਹਿਣਾ ਕਿ ਸਾਡੇ 50% ਮੈਂਬਰ ਪੇ ਚੈੱਕ ਟੂ ਪੇ ਚੈੱਕ ਜੀ ਰਹੇ ਨੇ, ਇਹਦਾ ਮਤਲਬ ਹੈ ਕਿ ਜਿੰਨੀ ਤਨਖਾਹ ਉਹਨਾਂ ਨੂੰ ਮਿਲਦੀ ਉਹ 'ਚ ਮਸਾਂ ਗੁਜ਼ਾਰਾ ਹੁੰਦਾ, ਸਟ੍ਰਾਈਕ ਪੇ ਤਾਂ ਉੱਤੋਂ ਕਿਤੇ ਘੱਟ ਹੁੰਦੀ ਆ।
ਦੱਸਿਆ ਜਾ ਰਿਹਾ ਵੀ ਜਿੰਨੀ ਕੁ ਤਿਆਰੀ ਕੀਤੀ ਹੈ BCGU ਨੇ, ਉਹਨਾਂ ਨੇ ਪੈਸੇ ਰੱਖੇ ਨੇ ਇਹਦੇ ਵਾਸਤੇ ਸਟ੍ਰਾਈਕ ਪੇ ਲਈ, ਪਰ ਹਫ਼ਤੇ ਦੇ ਕਹਿੰਦੇ $500 or $600,
ਹਾਂ, ਸੋ
ਇੰਨੇ ਕੁ ਬਣਨੇ ਨੇ, ਵਿਚ ਇਜ਼ ਵੇ ਲੈਸ ਦੈਨ ਵਾਟ ਦੇ ਅਰਨ।
ਸੋ ਜੇ 50% ਮੈਂਬਰ ਪੇ ਚੈੱਕ ਟੂ ਪੇ ਚੈੱਕ ਜਿਉਂ ਰਹੇ ਨੇ, ਉਹ ਖੁਦ ਨਹੀਂ ਚਾਹੁੰਗੇ,
ਹਾਂਜੀ,
ਕਿ ਕੋਈ ਇਸ ਤਰ੍ਹਾਂ ਦੀ ਪ੍ਰੋਲੋਂਗ ਸਟ੍ਰਾਈਕ ਹੋਵੇ, ਕਿਉਂਕਿ ਫਿਰ ਵਾਸੂ ਜੀ ਪਤਾ ਹੀ ਹੈ ਫਿਰ ਖਰਚੇ ਪੂਰੇ ਕਰਨੇ ਔਖੇ ਨੇ।
ਹਾਂਜੀ,
ਸੋ ਇਸ ਸਭ ਦੇ ਵਿੱਚ ਇਹਨਾਂ ਜੋਬ ਐਕਸ਼ਨ ਦਾ ਕੀ ਬਣਦਾ ਕੀ ਚੱਲਦਾ, ਦੈਟ ਰਿਮੇਨਸ ਟੂ ਬੀ ਸੀਨ। ਅਤੇ ਇਹ ਵੀ ਨਾ ਭੁੱਲੀਏ ਕਿ ਇਹ ਜੇ ਇਹ ਤਾਂ ਸ਼ੁਰੂਆਤ ਹੋ ਰਹੀ ਆ, ਇਹ ਬਾਰਗੇਨਿੰਗ ਸੀਜ਼ਨ ਬਹੁਤ ਲੰਬਾ ਅਤੇ ਬਹੁਤ ਔਖਾ ਹੋਣ ਵਾਲਾ ਸਰਕਾਰ ਵਾਸਤੇ, ਕਿਉਂਕਿ ਕਈ ਅਜੇ ਹੋਰ ਯੂਨੀਅਨ ਆ, ਟੀਚਰਸ ਵਾਲੀ ਯੂਨੀਅਨ, ਹੋਸਪਿਟਲ ਦੇ ਮੁਲਾਜ਼ਮਾਂ ਦੀ ਯੂਨੀਅਨ, ਹੋਰ ਵੱਖੋ ਵੱਖਰੀਆਂ ਯੂਨੀਅਨਸ, ਉਹਨਾਂ ਨੇ ਵੀ ਅਜੇ ਆਪੋ ਆਪਣੇ ਜਿਹੜੇ ਸੁਨੇਹੇ ਨੇ ਜਾਂ ਆਪੋ ਆਪਣੀ ਜਿਹੜੀ ਕੈਂਪੇਨ ਆ ਤਨਖਾਹਾਂ ਵਿਚਲੇ ਵਾਧੇ ਦੀ, ਉਹ ਸ਼ੁਰੂ ਕਰ ਦੇਣੀ ਆ।
ਯਾ ਤੇ ਸਰਕਾਰ ਵੱਲੋਂ ਗੱਲਬਾਤ ਨੂੰ ਲੀਡ ਕੌਣ ਕਰ ਰਿਹਾ ਇਹ ਵੀ ਥੋੜ੍ਹਾ ਜਿਹਾ
ਐਂਬੀਗੂਅਸ
ਹੈ, ਹਾਂ, ਕਿਉਂਕਿ BC ਮਿਨਿਸਟਰੀ ਆਫ ਲੇਬਰ ਇਹਨੂੰ ਲੀਡ ਕਰ ਰਹੀ ਹੈ ਜੈਨੀਫਰ ਵਾਈਟਸਾਈਡ, ਜਾਂ ਫਿਰ ਫਾਈਨੈਂਸ ਮਿਨਿਸਟਰੀ ਇਹਨੂੰ ਲੀਡ ਕਰ ਰਹੀ ਹੈ, ਕਿਉਂਕਿ ਜਦੋਂ ਮਿਨਿਸਟਰੀ ਆਫ ਲੇਬਰ ਨੂੰ ਰੀਚ ਆਊਟ ਕੀਤਾ ਜਾਂਦਾ ਉਹ ਕਹਿੰਦੇ ਮਿਨਿਸਟਰੀ ਆਫ ਫਾਈਨੈਂਸ ਨੂੰ ਪੁੱਛੋ, ਕਿਉਂਕਿ ਜਿਹੜੇ ਪੈਸਿਆਂ ਦੀ ਗੱਲ ਹੋਣੀ ਆ ਉਹ ਮਿਨਿਸਟਰੀ ਆਫ ਫਾਈਨੈਂਸ ਨੇ ਕਰਨੀ ਆ, ਪਰ ਜਿਹੜੀ ਸਟ੍ਰਾਈਕ ਦੀ ਗੱਲ ਆ ਉਹ ਮਿਨਿਸਟਰੀ ਆਫ ਲੇਬਰ ਨੇ ਕਰਨੀ ਆ। ਤੇ ਸ਼ੁੱਕਰਵਾਰ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਨਹੀਂ, ਉਹ ਮਾਈਕ ਫਾਰਨਵਰਥ ਆਏ
ਸੀ, ਸੋ
ਉਹਦੇ ਵਿੱਚ ਇੰਟਰਸਟਿੰਗ ਗੱਲ ਇਹ ਆ, ਮਾਈਕ ਫਾਰਨਵਰਥ ਦਾ ਟਾਈਟਲ ਮਿਨਿਸਟਰ ਆਫ ਟਰਾਂਸਪੋਰਟੇਸ਼ਨ ਨਹੀਂ, ਪਤਾ ਕੀ ਲਿਖਿਆ ਹੋਇਆ ਸੀ, ਐਕਟਿੰਗ ਡੈਪਟੀ ਪ੍ਰੀਮੀਅਰ।
ਅੱਛਾ,
ਹਾਂਜੀ, ਮਾਈਕ ਫਾਰਨਵਰਥ,
ਸੋ ਡੈਪਟੀ ਵੀ ਨਹੀਂ, ਐਕਟਿੰਗ ਡੈਪਟੀ,
ਹਾਂ, ਸੋ ਡੈਪਟੀ ਪ੍ਰੀਮੀਅਰ ਨਿੱਕੀ ਸ਼ਰਮਾ ਨੇ, ਇਹਦਾ ਮਤਲਬ ਉਹ ਅਵੇਲੇਬਲ ਨਹੀਂ ਸੀ, ਪ੍ਰੀਮੀਅਰ ਡੇਵਿਡ ਈਬੀ ਉਹ ਆਪ ਅਵੇਲੇਬਲ ਨਹੀਂ ਹੋਣਗੇ ਸ਼ੁੱਕਰਵਾਰ, ਸ਼ਾਇਦ ਲੌਂਗ ਵੀਕਐਂਡ ਤੋਂ ਪਹਿਲਾਂ ਮੈਨੂੰ ਲੱਗਦਾ ਕਿਤੇ ਹੋਏਗੀ ਉਹਨਾਂ ਦਾ ਕੋਈ ਇੰਗੇਜਮੈਂਟ ਹੋਏਗੀ, ਪਰ ਸੋ ਮਾਈਕ ਫਾਰਨਵਰਥ ਆਏ ਪ੍ਰੈਸ ਕਾਨਫਰੰਸ ਵਾਸਤੇ, ਬਾਰ ਬਾਰ ਇਹੀ ਕਹਿੰਦੇ ਰਹੇ ਕਿ ਬਾਰਗੇਨਿੰਗ ਜਿਹੜੀ ਉਹ ਚੱਲਦੀ ਰਹੇ, ਗੱਲਬਾਤ ਚੱਲਦੀ ਰਹੇ, ਟੇਬਲ 'ਤੇ ਨੈਗੋਸੀਏਸ਼ਨ ਹੁੰਦੀ ਰਹੇ, ਉਹ ਗੱਲਾਂ ਬਸ ਇੱਦਾਂ ਦੀਆਂ ਕਰਕੇ ਚੱਲੇ ਗਏ, ਪਰ ਸਰਕਾਰ ਦੇ ਨੇਵਰ ਕੇਮ ਬੈਕ ਵਿਦ ਅ ਬੈਟਰ ਆਫਰ। ਅਤੇ ਫਿਰ ਜਦੋਂ ਰੀਚ ਆਊਟ ਕੀਤਾ ਇਹਨਾਂ ਮਿਨਿਸਟਰੀ ਆਫ ਲੇਬਰ ਨੂੰ, ਉਹ ਕਹਿੰਦੇ ਆ ਮਿਨਿਸਟਰੀ ਆਫ ਫਾਈਨੈਂਸ ਨਾਲ ਗੱਲ ਕਰੋ। ਸੋ ਇਸ ਵੇਲੇ ਸਰਕਾਰ ਦੀ
ਆਫਿਸ ਖੇਡ ਰਹੀ,
ਹਾਂ, ਆਫਿਸ ਆਫਿਸ ਖੇਡ ਰਹੀ ਹੈ, ਸ਼ਾਇਦ ਸਟ੍ਰੈਟਜੀ ਵੀ ਹੋਵੇ ਕਿ ਇਸ ਚੀਜ਼ ਨੂੰ ਥੋੜ੍ਹਾ ਜਿਹਾ ਹੋਰ ਡਿਲੇ ਕਰੋ, ਦੇਖੋ ਵੀ ਆਮ ਜਨਤਾ ਦਾ ਸਮਰਥਨ ਕਿੰਨਾ ਕੁ ਮਿਲਦਾ ਯੂਨੀਅਨ ਨੂੰ,
ਪਲੱਸ ਜਿਹੜੇ ਯੂਨੀਅਨ ਮੈਂਬਰਸ ਨੇ ਉਹ ਇਹਦੇ ਕਿਹੜੇ ਪਾਸੇ ਨੂੰ ਭੋਗਦੇ ਨੇ ਅਗੇਨ, ਕਿਉਂਕਿ ਇਕੱਲਾ ਸਟ੍ਰਾਈਕ ਪੇ ਦੇ ਉੱਪਰ ਗੁਜ਼ਾਰਾ ਕਰਨਾ ਔਰ ਅ ਸਿਗਨੀਫੀਕੈਂਟ ਪਾਰਟ ਆਫ ਦਾ ਯੂਨੀਅਨ ਮੈਂਬਰਸ਼ਿਪ ਔਖਾ ਹੋ ਜਾਣਾ। ਜਿਹੜੀ ਵਾਸੂ ਜੀ ਇਹਦੇ ਵਿੱਚੋਂ ਪ੍ਰੋਫੈਸ਼ਨਲ ਇੰਪਲੋਈਜ਼ ਐਸੋਸੀਏਸ਼ਨ ਵਾਲੇ ਨੇ, ਉਹਨਾਂ ਨੇ ਤਾਂ ਇਹ ਗੱਲ ਆਖੀ, ਕਹਿੰਦੇ ਦੇਖੋ ਇੱਕ ਤਾਂ ਸਾਨੂੰ ਫੇਅਰ ਵੇਜਿਸ ਚਾਹੀਦੀਆਂ, ਜਿਹੜੇ ਉਹ ਲਾਈਸੈਂਸ ਪ੍ਰੋਫੈਸ਼ਨਲ ਸਾਇੰਟਿਸਟ ਵਗੈਰਾ ਵਾਲਾ ਗਰੁੱਪ ਆ, ਇੱਕ ਤਾਂ ਫੇਅਰ ਵੇਜਿਸ ਹੋਣ, ਕਹਿੰਦੇ ਸਰਕਾਰ ਵਾਸਤੇ ਨਵੇਂ ਐਕਸਪਰਟਸ ਹਾਇਰ ਕਰ ਸਕਣਾ, ਜਾਂ ਜਿਹੜੇ ਐਕਸਪਰਟ ਸਰਕਾਰ ਕੋਲ ਹੈਗੇ ਸਰਕਾਰ ਉਨੇ ਪੈਸੇ ਹੀ ਨਹੀਂ ਦਿੰਦੀ ਜਿਹਦੇ ਨਾਲ ਕਿ ਇਨਸੈਂਟਿਵ ਹੋਵੇ ਉਹਨਾਂ ਮੁਲਾਜ਼ਮਾਂ ਨੂੰ ਗਵਰਨਮੈਂਟ ਲਈ ਕੰਮ ਕਰਨ ਦਾ। ਸੋ ਮਤਲਬ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਫਿਰ ਆਮਦਨ ਦੇ ਜ਼ਿਆਦਾ ਸੋਰਸਿਸ ਜਾਂ ਆਮਦਨ ਦਾ ਜ਼ਿਆਦਾ ਜਿਹੜਾ ਸਕੋਪ ਆ ਉਹ ਫਿਰ ਸਰਕਾਰ ਵਾਸਤੇ ਚੰਗੇ ਮੁਲਾਜ਼ਮਾਂ ਨੂੰ ਹਾਇਰ ਕਰਨਾ ਵੀ ਔਖਾ ਬਣਾ ਰਿਹਾ। ਕਹਿੰਦੇ ਕੰਮ ਨਾਲੇ ਆਊਟਸੋਰਸ ਬਹੁਤ ਹੁੰਦਾ
ਜਾਂ ਜਿਵੇਂ ਫੈਡਰਲ ਸਰਕਾਰ ਨੂੰ ਜੱਜ ਨਹੀਂ ਮਿਲਦੇ ਕਿਉਂਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀ ਪ੍ਰਾਈਵੇਟ ਪ੍ਰੈਕਟਿਸ ਦੇ ਵਿੱਚ ਵਕੀਲ ਜ਼ਿਆਦਾ ਖੁਸ਼ ਨੇ
ਜੀ। ਤੁਸੀਂ ਵਾਸੂ ਜੀ ਕੁਇਕਲੀ ਏਅਰ ਕੈਨੇਡਾ ਵਾਲੀ ਜਿਹੜੇ ਜ਼ਿਕਰ ਕੀਤਾ ਸੀ ਸਟ੍ਰਾਈਕ ਦਾ ਉਹਦਾ ਇੱਕ ਵਾਰ ਅਪਡੇਟ ਮਾੜੀ ਜਿਹੀ ਸਾਂਝੀ ਕਰ ਲਈਏ ਕਿ ਪਿਛਲੇ ਹਫ਼ਤੇ ਤੋਂ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਦੇ ਯੂਨੀਅਨ ਮੈਂਬਰਸ ਉਸ ਅਗਰੀਮੈਂਟ ਦੇ ਉੱਪਰ ਵੋਟਿੰਗ ਕਰ ਰਹੇ ਨੇ। ਰੈਟੀਫਿਕੇਸ਼ਨ ਚੱਲਦੀ ਪਈ ਆ, 6 ਸਤੰਬਰ ਤੱਕ ਵੋਟਿੰਗ ਹੋਣੀ ਆ ਅਤੇ 6 ਸਤੰਬਰ ਨੂੰ ਵੋਟਿੰਗ ਤੋਂ ਬਾਅਦ ਵਿਦ ਇਨ ਦ ਨੈਕਸਟ 24 ਆਵਰਸ ਹੋਪਫੁਲੀ ਇਹ ਪਤਾ ਲੱਗ ਜਾਏਗਾ ਕਿ ਮੈਂਬਰਸ਼ਿਪ ਕਿਹੜੇ ਪਾਸੇ ਨੂੰ ਭੁਗਤੀ ਆ। ਇਹ ਸੁਣਨ ਨੂੰ ਮਿਲਦਾ ਪਿਆ ਕਿ ਜਿਹੜੀ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਆ ਉਹ ਯੂਨੀਅਨ ਦੀ ਲੀਡਰਸ਼ਿਪ ਵੱਲੋਂ ਕੀਤੇ ਗਏ ਟੈਂਟੇਟਿਵ ਅਗਰੀਮੈਂਟ ਤੋਂ ਖੁਸ਼ ਨਹੀਂ ਆ, ਕਿਉਂਕਿ ਉਹਦੇ ਵਿੱਚ ਕੀ ਆ ਵੱਧ ਤੋਂ ਵੱਧ ਜਿਹੜੇ ਨਵੇਂ ਮੁਲਾਜ਼ਮ ਨੇ ਉਹਨਾਂ ਨੂੰ ਕੀ 12% ਦਾ ਵੇਜ ਹਾਈਕ, 12-20% ਆ, ਪਰ ਜਿਹੜੀ ਮੰਗ ਆ ਮੈਨੂੰ ਉਹ ਨੰਬਰ ਪੱਕਾ ਚੇਤੇ ਆ
16-20%
ਆ, 16-20% ਆ। ਜਿਹੜੇ ਪਿਛਲੇ ਸਾਲ ਪਾਇਲਟਸ ਦੇ ਨਾਲ ਅਗਰੀਮੈਂਟ ਹੋਇਆ ਪਾਇਲਟਸ ਨੂੰ ਆਲਮੋਸਟ 42% ਦੀ ਵੇਜ ਹਾਈਕ ਮਿਲੀ ਆ ਓਵਰ 4 ਈਅਰਸ। ਸੋ ਫਲਾਈਟ ਅਟੈਂਡੈਂਟਸ ਦਾ ਕਹਿਣਾ ਵੀ ਸਾਨੂੰ 16-20% ਪਾਇਲਟਸ ਨੂੰ ਮਿਲਣ ਦੇ 42% ਵੀ ਸਾਡਾ ਵੀ ਜਿਹੜਾ ਨੰਬਰ ਉਹਦੇ ਨੇੜੇ ਤੇੜੇ ਹੋਣਾ ਚਾਹੀਦਾ। ਸੋ ਇਹ ਕੋਈ ਸਰਪ੍ਰਾਈਜ਼ਿੰਗ ਗੱਲ ਨਹੀਂ ਹੋਏਗੀ ਜੇ ਕਿਤੇ 6 ਤਰੀਕ ਨੂੰ ਜਾਂ 6 ਤੋਂ ਬਾਅਦ ਜਦੋਂ ਨਤੀਜੇ ਆਉਂਦੇ ਨੇ ਉਸ ਵੋਟਿੰਗ ਦੇ ਤਾਂ ਫਲਾਈਟ ਅਟੈਂਡੈਂਟਸ ਉਸ ਅਗਰੀਮੈਂਟ ਨੂੰ ਕਿਤੇ ਰੱਦ ਨਾ ਕਰ ਦੇਣ, ਪਰ ਹੜਤਾਲ ਨਹੀਂ ਹੁੰਦੀ।
ਪਰ ਦੂਜੀ ਗੱਲ ਇਹ ਆ ਨਾ ਵਿਜੇ ਜੀ ਕਿ ਇਹਦੇ ਵਿੱਚ ਜਿਹੜਾ ਇਹ ਵੋਟਿੰਗ ਹੋ ਰਹੀ ਆ ਇਹਦੇ ਵਿੱਚ ਯੂਨੀਅਨ ਮੈਂਬਰਸ ਦੇ ਕੋਲੋਂ ਇਹ ਤਾਂ ਪੁੱਛਿਆ ਨਹੀਂ ਜਾ ਰਿਹਾ ਕਿ ਗਰਾਊਂਡ ਵਰਕ ਵਾਲਾ ਜਿਹੜਾ ਫਾਰਮੂਲਾ ਹੈ ਉਹ ਤੁਹਾਨੂੰ ਪਸੰਦ ਹੈ ਕਿ ਨਹੀਂ, ਕਿਉਂਕਿ ਇਹ ਦੱਸਿਆ ਗਿਆ ਵੀ 1 ਘੰਟਾ ਬੋਰਡਿੰਗ ਟਾਈਮ ਦਾ ਉਹਦੇ ਵਾਸਤੇ ਅੱਧੀ ਤਨਖਾਹ ਮਿਲੇਗੀ ਤੇ ਇਹ ਤਾਂ ਪਹਿਲਾਂ ਹੀ ਆਫਰ ਕੀਤਾ ਵੀ ਸੀ ਏਅਰ ਕੈਨੇਡਾ ਨੇ ਤੇ ਯੂਨੀਅਨ ਨੇ ਰਿਜੈਕਟ ਕੀਤਾ ਸੀ। ਜਦੋਂ ਇਹ ਅਗਰੀਮੈਂਟ ਹੋਇਆ ਉਹ ਸਾਰੇ ਚੈਸਟ ਥੰਪਿੰਗ ਤੋਂ ਬਾਅਦ ਇਹ ਕਿਹਾ ਗਿਆ ਜੀ ਕਿ ਤਾਂ ਇਤਿਹਾਸਕ ਇੱਕ ਅਗਰੀਮੈਂਟ ਹੋ ਗਿਆ ਕਿ ਕੀ ਕਹਿੰਦੇ ਸੀ ਅਨਪੇਡ ਵਰਕ ਇਜ਼ ਨੋ ਮੋਰ। ਸੋ ਇਸ ਤਰ੍ਹਾਂ ਦੇ ਭਾਸ਼ਣ ਵਗੈਰਾ ਦਿੱਤੇ ਗਏ ਸਨ ਤੇ ਯੂਨੀਅਨ ਮੈਂਬਰਸ ਦੀਆਂ ਵੀ ਆਸਾਂ ਥੋੜੀਆਂ ਵੱਧ ਗਈਆਂ ਹੋਣਗੀਆਂ, ਪਤਾ ਨਹੀਂ ਸਾਡੇ ਲੀਡਰ ਕਿੰਨਾ ਜ਼ਬਰਦਸਤ ਅਗਰੀਮੈਂਟ ਕਰ ਆਏ ਨੇ। ਬਾਅਦ ਚ ਪਤਾ ਲੱਗਿਆ ਵੀ 1 ਘੰਟੇ ਦੇ ਪੈਸੇ ਮਿਲਣਗੇ, ਉਹ ਵੀ
ਅੱਧੇ ਘੰਟੇ ਦੇ ਪੈਸੇ ਮਿਲਣਗੇ
ਤੇ ਉਹ ਉਹਨਾਂ ਨੂੰ ਬਾਅਦ ਚ ਕਹਿ ਦਿੱਤਾ ਗਿਆ ਕਿ ਜਿਹੜਾ ਤੁਸੀਂ ਰੈਟੀਫਿਕੇਸ਼ਨ ਵੋਟ ਹੋਣੀ ਆ ਉਹਦੇ 'ਚ ਤੁਹਾਨੂੰ ਪੁੱਛਣਾ ਨਹੀਂ ਵੀ ਤੁਹਾਨੂੰ ਇਹ ਚੀਜ਼ ਪਸੰਦ ਆਈ ਕਿ ਨਹੀਂ, ਤੁਸੀਂ ਸਿਰਫ ਇਹ ਦੱਸੋ ਵੀ ਜਿਹੜਾ 16-20% ਵਾਧਾ ਮਿਲਣਾ 4 ਸਾਲਾਂ ਦੇ ਵਿੱਚ ਤਨਖਾਹ ਦੇ ਵਿੱਚ ਉਹ ਪਸੰਦ ਹੈ ਕਿ ਨਹੀਂ। ਸੋ ਹੁਣ ਤੁਸੀਂ ਕਿਸੇ ਨੂੰ ਇਹ ਕਹਿ ਦੋ ਵੀ ਤੂੰ ਹਾਂ ਵੀ ਨਾਰਾਜ਼ ਆ ਕਿ ਖੁਸ਼ ਆ, ਉਹਨੂੰ ਇਹ ਤਾਂ ਪੁੱਛਣੇ ਵੀ ਕਿਹੜੀ ਗੱਲੋਂ ਨਾਰਾਜ਼ ਆ। ਸੋ ਨਾਰਾਜ਼ਗੀ ਭਾਵੇਂ ਗਰਾਊਂਡ ਵਰਕ ਵਾਲੇ ਫਾਰਮੂਲੇ ਤੇ ਹੋਏਗੀ ਪਰ ਉਹ ਇਸ ਅਗਰੀਮੈਂਟ ਦੇ ਖਿਲਾਫ ਤਾਂ ਵੋਟ ਪਾ ਹੀ ਸਕਦੇ ਨੇ।
ਕਰੈਕਟ, ਯੈਸ।
ਸੋ ਇਹ ਗੱਲ ਤੁਸੀਂ ਠੀਕ ਕੀਤੀ ਆ ਵੀ ਜੇ ਉਹ ਇਹਨੂੰ ਰਿਜੈਕਟ ਕਰ ਵੀ ਦੇਣ ਤਾਂ ਵੀ ਇਹ ਉਸ ਅਗਰੀਮੈਂਟ ਦੇ ਵਿੱਚ ਜਿਹੜਾ ਟੈਂਟੇਟਿਵ ਅਗਰੀਮੈਂਟ ਇਹਨਾਂ ਦੇ ਲੀਡਰਸ ਕਰਕੇ ਆਏ ਨੇ ਉਹ 'ਚ ਲਿਖਿਆ ਹੋਇਆ ਕਿ ਤੁਸੀਂ ਹੜਤਾਲ ਨਹੀਂ ਕਰਨੀ,
ਫਿਰ ਬਾਈਂਡਿੰਗ
ਆਰਬਿਟ੍ਰੇਸ਼ਨ ਹੋਏਗੀ। ਸੋ ਇਸ ਕਰਕੇ ਜਿਹੜੇ ਮੈਂਬਰਸ ਨੇ ਉਹ ਨਾਖੁਸ਼ ਨੇ, ਪਰ ਕੀ ਉਹ ਇਸ ਪੂਰੇ ਅਗਰੀਮੈਂਟ ਨੂੰ ਰਿਜੈਕਟ ਕਰ ਦੇਣਗੇ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਇਸ ਤੋਂ ਹੜਤਾਲ ਤਾਂ ਕਰ ਹੀ ਨਹੀਂ ਸਕਦੇ ਤੇ ਬਾਈਂਡਿੰਗ ਆਰਬਿਟ੍ਰੇਸ਼ਨ ਹੋਣੀ ਆ ਕਿ ਉਹਦੇ ਵਿੱਚ ਹੋਰ ਜ਼ਿਆਦਾ ਨੁਕਸਾਨ ਨਾ ਹੋ ਜਾਏ।
ਤੇ ਹੜਤਾਲ ਜਿਹੜੀ ਪਿਛਲੇ ਸਾਲ ਤੋਂ ਜਿਹੜਾ ਜੋਬ ਵਾਲੀ ਸਥਿਤੀ ਬਣੀ ਹੋਈ ਹੈ ਕੈਨੇਡਾ ਪੋਸਟ ਵਾਲੀ, ਨਿਬੜਾ ਅਜੇ ਉਹਦਾ ਵੀ ਨਹੀਂ ਹੋਇਆ, ਬਣੀ ਉਹਦੀ ਵੀ ਨਹੀਂ ਕਿਤੇ ਕੋਈ ਗੱਲ। ਵਾਸੂ ਜੀ 15 ਤਰੀਕ ਤੋਂ ਹਾਊਸ ਆਫ ਕਾਮਨਸ ਦਾ ਸੈਸ਼ਨ ਸ਼ੁਰੂ ਹੋ ਜਾਣਾ, ਫਾਲ ਸਿਟਿੰਗ ਆ ਅਤੇ ਇਸ ਸੈਸ਼ਨ ਦੌਰਾਨ ਅਫਕੋਰਸ ਸਰਕਾਰ ਨੇ ਵੱਖੋ ਵੱਖਰੇ ਮਤੇ ਵੱਖੋ ਵੱਖਰੇ ਪਹਿਲੂਆਂ ਦੇ ਉੱਪਰ ਕੰਮ ਕਰਨਾ ਅਤੇ ਆਉਂਦੇ ਦਿਨਾਂ ਦੇ ਵਿੱਚ ਇਹ ਸਿਲਸਿਲਾ ਵੀ ਬੜਾ ਤੇਜ਼ ਹੋ ਜਾਣਾ ਕਿ ਵੱਖੋ ਵੱਖਰੇ ਗਰੁੱਪਸ ਨੇ ਆਪੋ ਆਪਣੀਆਂ ਚਿੱਠੀਆਂ ਦੇ ਹਿਸਾਬ ਨਾਲ ਓਪਨ ਲੈਟਰਸ ਦੇ ਰੂਪ ਵਿੱਚ ਜਾਂ ਫਿਰ ਮੀਡੀਆ ਦਿੱਤੇ ਬਿਆਨਾਂ ਨਾਲ ਸਰਕਾਰ ਤੋਂ ਸਰਕਾਰ ਦੇ ਮੂਹਰੇ ਅਲੱਗ ਅਲੱਗ ਕਿਸਮ ਦੀਆਂ ਮੰਗਾਂ ਰੱਖਣੀਆਂ ਨੇ ਕਿ ਜੀ ਇਸ ਸੈਸ਼ਨ ਦੇ ਵਿੱਚ ਇਸ ਕੰਮ ਨੂੰ ਤਰਜੀਹੀ ਤੌਰ 'ਤੇ ਕੀਤਾ ਜਾਵੇ। ਤਕਰੀਬਨ ਵਾਸੂ ਜੀ 70 ਪਬਲਿਕ ਫਿਗਰਸ ਜਿਨ੍ਹਾਂ ਦੇ ਵਿੱਚ ਵੱਖੋ ਵੱਖਰੇ ਕਿਸਮ ਦੇ ਐਕਸਪਰਟਸ ਨੇ, ਐਕਡਮਿਸ਼ੀਅਨਸ ਨੇ, ਉਹਨਾਂ ਨੇ ਇੱਕ ਚਿੱਠੀ ਲਿਖੀ ਆ ਅਤੇ ਉਹਨਾਂ ਨੇ ਇਹ ਕਿਹਾ ਵੀ ਸਰਕਾਰ ਨੇ ਜਿਹੜਾ ਇੱਕ ਸਟਰੋਂਗ ਬਾਰਡਰਸ ਬਿੱਲ ਲਿਆਂਦਾ ਜਿਹਦੇ ਵਿੱਚ ਅਸਾਇਲਮ ਪ੍ਰਦਾਨ ਕਰਨ ਦੀ ਪ੍ਰਣਾਲੀ ਨੂੰ ਸਖ਼ਤ ਕਰਨ ਦੀ ਗੱਲ ਕੀਤੀ ਗਈ ਆ, ਹੋਰ ਵੀ ਕਾਫੀ ਚੀਜ਼ਾਂ ਉਹਦੇ ਵਿੱਚ ਸੁਝਾਈਆਂ ਗਈਆਂ ਨੇ, ਬਿੱਲ C2 ਜਿਹੜਾ ਅੱਜ ਤੱਕ ਪਾਸ ਨਹੀਂ ਸੀ ਹੋਇਆ, ਵੀ ਉਹ ਬਿੱਲ ਛੱਡੋ ਜੇ ਕੋਈ ਕੰਮ ਤੁਸੀਂ ਸੱਚੀ ਕਰਨਾ ਚਾਹੁੰਦੇ ਹੋ ਤਾਂ ਇਸ ਵੇਲੇ ਜਿਹੜੇ ਡਿਜੀਟਲ ਯੁੱਗ ਦੇ ਵਿੱਚ ਅਸੀਂ ਜਿਉਂਦੇ ਪਏ ਹਾਂ ਉਸ ਡਿਜੀਟਲ ਸੋਵਰਨਟੀ ਨੂੰ ਸਥਾਪਿਤ ਕਰਨਾ, ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਅਸੀਂ ਕਿਤੇ ਵੱਡੀਆਂ ਟੈਕ ਕੰਪਨੀਆਂ ਦੇ ਹੱਥੇ ਜਿਸ ਤਰ੍ਹਾਂ ਚੜੇ ਹੋਏ ਹਾਂ ਜੋ ਉੱਦਾਂ ਹੀ ਰਹਿ ਗਏ ਤਾਂ ਫਿਰ ਅਸੀਂ ਆਪਣੇ ਆਪ ਨੂੰ ਸੁਤੰਤਰ ਸੁਸਾਇਟੀ ਨਹੀਂ ਕਹਿ ਸਕਾਂਗੇ।
ਜਾਂ ਸੋ ਇਹਨਾਂ ਨੇ ਇਸ ਚਿੱਠੀ ਦੇ ਵਿੱਚ ਬੇਸਿਕਲੀ ਇਹ ਲਿਖਿਆ ਕਿ ਜੋ ਸਾਡੀ ਡਿਜੀਟਲ ਸੋਵਰੈਨਿਟੀ ਆ
ਜੀ
ਉਹ ਅਸੀਂ ਅਮਰੀਕਾ ਹਵਾਲੇ ਕੀਤੀ ਹੋਈ ਆ ਤੇ ਉਹਨੂੰ ਬੜੀ ਜ਼ਰੂਰਤ ਹੈ ਕਿ ਅਸੀਂ ਕੈਨੇਡਾ ਆਪਣੇ ਹੱਥਾਂ ਵਿੱਚ ਲਵੇ ਆਪਣੀ ਡਿਜੀਟਲ ਸਿਕਿਉਰਿਟੀ।
ਜੀ
ਸੋ ਇਹਨਾਂ ਨੇ ਕਿਹਾ ਵੀ ਰਾਜੇ ਕਿਸੇ ਸਮੇਂ ਰੇਲਵੇ ਬਣਾਇਆ ਕਰਦੇ ਸੀ, ਅੱਜ ਕੱਲ੍ਹ ਕਹਿੰਦੇ ਉਹ ਐਲਗੋਰਿਦਮ ਬਣਾਉਂਦੇ ਨੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਇਹਨਾਂ ਨੇ ਚਿੱਠੀ ਦੇ ਵਿੱਚ ਲਿਖੀਆਂ ਨੇ ਅਤੇ ਇਹਨਾਂ ਨੇ ਕਿਹਾ ਜੇ ਕੈਨੇਡਾ ਆਪਣਾ ਇਫ ਵੀ ਕੈਨੋਟ ਗਵਰਨ ਦਾ ਕੋਡ ਦੈਟ ਗਵਰਨਸ ਕੈਨੇਡੀਅਨਸ ਦੈਨ ਵੀ ਆਰ ਨੋ ਲੋਂਗਰ ਅ ਸੋਵਰਨ ਡੈਮੋਕਰੇਸੀ। ਸੋ ਇਹਦੇ ਵਿੱਚ ਇਹਨਾਂ ਨੇ ਵਿਜੇ ਜੀ ਕੁਝ ਐਗਜ਼ਾਮਪਲਸ ਕੁਝ ਜਿਹੜੀਆਂ ਕੁਝ ਫੈਕਟਸ ਇਹਨਾਂ ਨੇ ਦਿੱਤੇ ਨੇ, ਕਹਿੰਦੇ ਜਿੰਨਾ ਵੀ ਸਾਡਾ ਡਿਜੀਟਲ ਇੰਟਰਨੈਟ ਟ੍ਰੈਫਿਕ ਆ ਕਹਿੰਦੇ ਉਹ ਤਕਰੀਬਨ ਉਹਦਾ 25% ਤੋਂ ਡੋਮੈਸਟਿਕ ਇੰਟਰਨੈਟ ਟ੍ਰੈਫਿਕ 25% ਅਮਰੀਕਾ ਦੇ ਥਰੂ ਕਹਿੰਦੇ ਅਸੀਂ ਰਾਊਟ ਕਰਦੇ ਹਾਂ
ਅਤੇ
ਜਿਹੜਾ ਵੀ ਸਾਡਾ ਇੰਟਰਨੈਟ ਟ੍ਰੈਫਿਕ ਹੈ ਕਿਸੇ ਹੋਰ ਮੁਲਕ ਦੇ ਨਾਲ ਕਿਸੇ ਥਰਡ ਕੰਟਰੀ ਦੇ ਨਾਲ ਮੋਸਟ ਆਫ ਇਟ ਇਜ਼ ਚੈਨਲ ਥਰੂ ਦ ਯੂ ਐਸ।
ਸਾਡੀ ਤਾਂ ਵੈਸੇ ਵੀ ਨੈਚੁਰਲ ਗੈਸ ਵੀ ਉੱਧਰੋਂ ਹੀ ਜਾ ਰਹੀ ਆ।
ਡਿਜੀਟਲ ਉਹੀ ਨਾ ਨੈਚੁਰਲ ਗੈਸ ਦੇਖੋ ਗੱਲ ਹੋ ਜਾਂਦੀ ਆ ਕਿ ਟ੍ਰੇਡ ਦੀ ਗੱਲ ਹੋ ਜਾਂਦੀ ਆ, ਗੁਡਸ ਐਂਡ ਸਰਵਿਸਿਸ ਦੀ ਵੀ ਗੱਲ ਹੋ ਜਾਂਦੀ ਆ, ਡਿਜੀਟਲ ਸਫੀਅਰ ਦੀ ਗੱਲ ਨਹੀਂ
ਉਹਦੀ ਗੱਲ ਨਹੀਂ ਹੁੰਦੀ।
ਸੋ ਇਹਨਾਂ ਨੇ ਐਗਜੈਕਟਲੀ ਇਹੀ ਲਿਖਿਆ ਇਹਦੇ ਵਿੱਚ ਚਿੱਠੀ ਦੇ ਵਿੱਚ ਕਿ ਡਿਜੀਟਲ ਸਫੀਅਰ ਦੇ ਵਿੱਚ ਜੋ ਸਾਡੀ ਸੋਵਰੇਨਿਟੀ ਹੈ ਉਹਨੂੰ ਸਾਨੂੰ ਆਪਣੇ ਹੱਥਾਂ ਵਿੱਚ ਵਾਪਸ ਲੈਣਾ ਪਏਗਾ। ਅਤੇ ਉਹਨਾਂ ਨੇ ਕਿਹਾ ਵੀ ਭਾਵੇਂ ਅਸੀਂ ਸਟਰੋਂਗ ਕੈਨੇਡਾ ਸਟਰੋਂਗ ਕਹਿੰਦੇ ਅਸੀਂ ਬੜੀ ਗੱਲ ਕਰਦੇ ਰਹੇ ਇਲੈਕਸ਼ਨ ਦੌਰਾਨ ਕਹਿੰਦੇ, ਪਰ ਡਿਜੀਟਲ ਸਿਕਿਉਰਿਟੀ ਨੂੰ ਲੈ ਕੇ ਅਸੀਂ ਬੜੇ ਚੁੱਪ ਚਾਪ ਬੈਠੇ ਹੋਏ ਹਾਂ। ਸੋ ਇਹਨਾਂ ਨੇ ਬਿੱਲ C2 ਅਤੇ ਡਿਜੀਟਲ ਸਰਵਿਸਿਸ ਟੈਕਸ ਦੀ ਵਿੱਚ ਗੱਲ ਕੀਤੀ ਹੈ।
ਬਸ ਜੀ ਇਹਨਾਂ ਨੇ ਇਹ ਕਿਹਾ ਜੇ ਸਿਗਨੇਟਰੀਜ਼ ਨੇ ਜਿਹੜਾ ਸੋਸ਼ਲ ਮੀਡੀਆ ਹੈ, ਕਲਾਊਡ ਸਿਸਟਮਸ ਨੇ, ਆਰਟੀਫਿਸ਼ਲ ਇੰਟੈਲੀਜੈਂਸ ਦੇ ਜਿਹੜੇ ਮੋਡਿਊਲਸ ਨੇ, ਇੰਜਨਸ ਨੇ, ਡੇਟਾ ਪ੍ਰਾਈਵੇਸੀ ਪ੍ਰੋਟੈਕਸ਼ਨ ਜਾਂ ਫਿਰ ਜਿਹੜੇ ਕ੍ਰਿਟੀਕਲ ਇਨਫਰਾਸਟ੍ਰਕਚਰ ਹੈਗਾ ਇਹ ਸਾਰੇ ਡਿਜੀਟਲ ਸਿਸਟਮ ਨੂੰ ਚਲਾਉਣ ਵਾਲਾ ਵੀ ਉਹ ਕੈਨੇਡਾ ਦੇ ਵਿੱਚ ਓਨਾ ਐਗਜ਼ਿਸਟ ਹੀ ਨਹੀਂ ਕਰਦਾ ਜਿੰਨੇ ਜਿਸ ਹਿਸਾਬ ਨਾਲ ਅਸੀਂ ਵਰਤੋਂ ਕਰ ਰਹੇ ਹਾਂ। ਭਾਵੇਂ ਸਾਡੇ ਪੇਮੈਂਟ ਸਿਸਟਮਸ ਵੀ ਜੇ ਹੈਗੇ ਨੇ, ਪੇਮੈਂਟ ਸਿਸਟਮਸ ਦਾ ਕੰਟਰੋਲ ਵੀ ਕੁਝ ਕੰਪਨੀਆਂ ਦੇ ਹੱਥ ਵਿੱਚ ਆ, ਭਾਵੇਂ ਉਹ ਐਪਲ ਹੋਵੇ ਜਾਂ ਉਹ ਗੂਗਲ ਪੇ ਵਰਗੀਆਂ ਕੰਪਨੀਆਂ ਹੋਣ, ਕਿ ਜੇ ਅਸੀਂ ਉਹਨਾਂ ਦੇ ਐਲਗੋਰਿਦਮਸ ਮੁਤਾਬਕ ਹੀ ਉਹਨਾਂ ਨੇ ਸਾਡੀ ਜ਼ਿੰਦਗੀ ਨੂੰ ਇਨਫਲੂਐਂਸ ਕਰਨਾ, ਜਿਹੜੀਆਂ ਚੀਜ਼ਾਂ 'ਤੇ ਅਸੀਂ ਨਿਰਭਰ ਕਰਦੇ ਹਾਂ ਉਹ ਇਹਨਾਂ ਵਿਦੇਸ਼ੀ ਕੰਪਨੀਆਂ ਪ੍ਰਾਈਮਰਲੀ ਅਮੈਰੀਕਨ ਕੰਪਨੀਆਂ ਉਹਨਾਂ ਦੇ ਐਲਗੋਰਿਦਮਸ ਦੇ ਉੱਪਰ ਜੇ ਚੱਲ ਰਹੀਆਂ ਨੇ, ਤਾਂ ਫਿਰ ਸਾਡੀ ਜਿਹੜੀ ਆਪਣੀ ਆਪਣਾ ਜਿਹੜਾ ਫਰੀਡਮ ਵੀ ਹੈਗਾ ਉਹਨਾਂ ਕੋਲ ਗਿਰਵੀ ਪਿਆ ਹੋਇਆ। ਬਹੁਤ ਸਾਰਾ ਜਿਹੜਾ ਇਨਫਰਾਸਟ੍ਰਕਚਰ ਆ ਡਿਜੀਟਲ ਐਸੈਟਸ ਨਾਲ ਸੰਬੰਧਿਤ ਵੀ ਉਹ ਵੀ ਕੈਨੇਡਾ ਦੇ ਵਿੱਚ ਤਿਆਰ ਕੀਤੇ ਜਾਣ ਦੀ ਲੋੜ ਆ, ਇਹ ਇਸ ਚਿੱਠੀ ਦੇ ਵਿੱਚ ਮੰਗ ਕੀਤੀ ਗਈ।
ਇਹਨਾਂ ਨੇ ਮੰਗ ਇਹ ਕੀਤੀ ਹੈ ਕਹਿੰਦੇ ਇੱਕ ਸਾਈਬਰ ਸਿਕਿਉਰਿਟੀ ਲਾਅ ਸਾਡੇ ਮੁਲਕ ਦੇ ਵਿੱਚ ਬਣਾਉਣਾ ਚਾਹੀਦਾ ਜਿਹਦੇ ਨਾਲ ਜਿਹੜੇ ਕ੍ਰਿਟੀਕਲ ਸਾਈਬਰ ਸਿਸਟਮਸ ਨੇ ਇੰਟੈਗਰਲ ਟੂ ਪਬਲਿਕ ਸੇਫਟੀ ਉਹਨਾਂ ਨੂੰ ਕਹਿੰਦੇ ਪ੍ਰੋਟੈਕਟ ਕੀਤਾ ਜਾ ਸਕੇ, ਨਾਲ ਨੈਸ਼ਨਲ ਸਿਕਿਉਰਿਟੀ ਐਂਡ ਇਨਫਰਾਸਟ੍ਰਕਚਰ ਜਿਹੜਾ ਫੈਡਰਲੀ ਰੈਗੂਲੇਟਡ ਸੈਕਟਰਸ ਦੇ ਵਿੱਚ ਹੋਵੇ ਜਿਵੇਂ ਕਿ ਬੈਂਕਿੰਗ, ਟਰਾਂਸਪੋਰਟੇਸ਼ਨ, ਐਨਰਜੀ, ਟੈਲੀਕਮਿਊਨੀਕੇਸ਼ਨ, ਕਿ ਇਨਫਰਾਸਟ੍ਰਕਚਰ ਨੂੰ ਨੈਸ਼ਨਲ ਇਨਫਰਾਸਟ੍ਰਕਚਰ ਨੂੰ ਹੋਰ ਪੁਖਤਾ ਕਰੋ ਅਤੇ ਨਾਲ ਇੱਕ ਸਾਈਬਰ ਸਿਕਿਉਰਿਟੀ ਲਾਅ ਲੈ ਕੇ ਆਓ। ਅਤੇ ਬਿੱਲ C2 ਨੂੰ ਇਹ ਸਕ੍ਰੈਪ ਕਰਨ ਦੀ ਗੱਲ ਕਰ ਰਹੇ ਨੇ, ਇੱਕ ਪਾਸੇ ਜਿੱਥੇ ਗੱਲ ਕਰ ਰਹੇ ਨੇ ਕਿ ਸਾਨੂੰ ਆਪਣੇ ਸਿਸਟਮ ਨੂੰ ਡਿਜੀਟਲ ਸਫੀਅਰ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ, ਪੁਖਤਾ ਕਰਨਾ ਚਾਹੀਦਾ, ਪਰ ਬਿੱਲ C2 ਦੀ ਮੁਖਾਲਫਤ ਕਰ ਰਹੇ ਨੇ ਕਿਉਂਕਿ ਕਹਿੰਦੇ ਉਹਦੇ ਨਾਲ ਜਿਹੜੀਆਂ ਸਾਡੀਆਂ ਐਨਫੋਰਸਮੈਂਟ ਏਜੰਸੀਆਂ ਨੇ
ਉਹਨਾਂ ਨੂੰ ਪਾਵਰ
ਅਨਪ੍ਰੈਸੀਡੈਂਟਿਡ ਕਹਿੰਦੇ ਪਾਵਰਸ ਮਿਲ ਜਾਣਗੀਆਂ
ਵਾਰੰਟ ਤੋਂ ਬਗੈਰ। ਉਹ ਲੋਕਾਂ ਦੀ ਕੋਈ ਜਾਣਕਾਰੀ ਜੇ ਉਹਨਾਂ ਨੇ ਕਿਸੇ ਵਸੂ ਜੀ ਟੈਲੀਕਾਮ ਪ੍ਰੋਵਾਈਡਰ ਤੋਂ ਹਾਸਲ ਕਰਨੀ ਹੋਵੇ ਪੁਲਿਸ ਨੇ ਜਾਂ ਲਾਅ ਇਨਫੋਰਸਮੈਂਟ ਏਜੰਸੀਜ਼ ਨੇ, ਤਾਂ ਬਿੱਲ C2 ਦੇ ਨਾਲ ਉਹਨਾਂ ਨੂੰ ਉਸ ਤਰ੍ਹਾਂ ਦੀਆਂ ਤਾਕਤਾਂ ਮਿਲ ਜਾਣਗੀਆਂ, ਸਰਵੇਲੈਂਸ ਵੱਧ ਜਾਏਗੀ। ਸਿਵਲ ਲਿਬਰਟੀਜ਼ ਐਸੋਸੀਏਸ਼ਨ ਵੱਲੋਂ ਵੀ ਸਮੇਂ ਸਮੇਂ ਸਿਰ ਇਸ ਤਰ੍ਹਾਂ ਦੀ ਗੱਲ ਜਦੋਂ ਦਾ ਬਿੱਲ C2 ਸਰਕਾਰ ਨੇ ਫਲੋਟ ਕੀਤਾ ਸੀ ਉਦੋਂ ਤੋਂ ਇਹ ਗੱਲ ਚੱਲੀ ਹੋਈ ਆ। ਪਰ ਦੂਜਾ ਇਹਦਾ ਪਹਿਲੂ ਇਹ ਹੈ ਨਾ ਕਿ ਜਿਸ ਤਰ੍ਹਾਂ ਦੇ ਖਤਰੇ ਸਾਨੂੰ ਦਰਪੇਸ਼ ਨੇ, ਸਾਡੇ ਜਿਹੜੇ ਕੈਨੇਡਾ ਭਰ ਦੇ ਚੀਫਸ ਆਫ ਪੁਲਿਸ ਨੇ ਉਹ ਪ੍ਰੈਸ ਕਾਨਫਰੰਸ ਕਰਕੇ ਗੱਲ ਇਹ ਕਹਿੰਦੇ ਨੇ ਕਿ ਜੀ ਅਸੀਂ ਤਾਂ 24-25 ਸਾਲ ਪਹਿਲਾਂ ਜਿਹੜੀਆਂ ਗੱਲਾਂ ਕਰਦੇ ਸੀ ਜੇ ਉਦੋਂ ਸਾਡੀ ਗੱਲਾਂ ਸਰਕਾਰ ਨੇ ਮੰਨ ਲਈਆਂ ਹੁੰਦੀਆਂ ਤਾਂ ਅੱਜ ਜਿਹੋ ਜਿਹਾ ਕ੍ਰਾਈਮ ਸਾਨੂੰ ਸਹੇੜਨਾ ਪੈ ਰਿਹਾ, ਉਹਦੇ ਨਾਲ ਨਜਿੱਠਣ ਦੇ ਵਾਸਤੇ ਅਸੀਂ ਕਿਤੇ ਬਿਹਤਰ ਹੋਏ ਹੋਣਾ ਸੀ। ਸੋ ਇਹ ਹੁਣ ਜਿਹੜਾ ਟਕਰਾਅ ਹੈਗਾ ਨਾ ਬਿਟਵੀਨ ਸੇਫਟੀ ਐਂਡ ਸਿਕਿਉਰਿਟੀ, ਲਾਅ ਇਨਫੋਰਸਮੈਂਟ ਦੀਆਂ ਪਾਵਰਸ ਐਂਡ ਸਿਵਲ ਲਿਬਰਟੀਜ਼, ਇਹ ਹੋਰ ਜ਼ਿਆਦਾ ਵਧੇਗਾ ਆਉਂਦੇ ਸਮੇਂ ਦੇ ਵਿੱਚ। ਸਰਕਾਰ ਵਾਸਤੇ ਵੀ ਬਿੱਲ C2 ਨੂੰ ਪਹਿਲਾਂ ਇੰਟਰੋਡਿਊਸ ਕਰਕੇ ਇੰਨੀ ਸਵੀਪਿੰਗ ਲੈਜਿਸਲੇਸ਼ਨ, ਪਹਿਲਾਂ ਤਾਂ ਇਹ ਸੀਗਾ ਉਹਨਾਂ ਦਾ ਟਾਰਗੇਟ ਕਿ ਪਿਛਲੇ ਸੈਸ਼ਨ ਦੇ ਵਿੱਚ ਹੀ ਪਾਸ ਕਰਨਾ ਸੀ, ਉਹਨੂੰ ਅੱਗੇ ਪਾ ਦਿੱਤਾ ਗਿਆ, ਉਹਨੂੰ ਮੁਲਤਵੀ ਕੀਤਾ ਵੀ ਚਲੋ ਸਤੰਬਰ 'ਚ ਦੇਖਾਂਗੇ। ਜੇ ਹੁਣ ਸਰਕਾਰ ਉਹਨੂੰ ਵਾਟਰ ਡਾਊਨ ਕਰਦੀ ਹੈ ਜਾਂ ਉਹਨੂੰ ਬਿਲਕੁਲ ਹੀ ਨਕਾਰ ਦਿੰਦੀ ਆ ਤਾਂ ਫਿਰ ਗਵਰਨਮੈਂਟ ਵਾਸਤੇ ਵੀ ਜਵਾਬ ਦੇਣਾ ਔਖਾ ਹੋ ਜਾਣਾ।
ਯਾ ਦਿਸ ਇਜ਼ ਵੈਰੀ ਟਿਪੀਕਲੀ ਕੈਨੇਡੀਅਨ ਕਿ ਅਸੀਂ
ਗੱਲ ਔਖੀ ਕਰੋ ਬੜੀ ਪਹਿਲਾਂ।
ਹਾਂ ਗੱਲ ਇਹ ਕਰੋ ਕਿ ਡਿਜੀਟਲ ਸੋਵਰੇਨਿਟੀ
ਜੀ
ਇਹਦੇ ਹੱਕ 'ਚੋਂ ਅਫਕੋਰਸ ਸਾਰੇ ਦੇ ਹੱਕ ਵਿੱਚ ਨੇ
ਜੀ,
ਹਾਊ ਡੂ ਯੂ ਅਚੀਵ ਇਟ? ਜਦੋਂ ਸਰਕਾਰ ਕਿਸੇ ਕਾਨੂੰਨ ਨੂੰ ਥੋੜ੍ਹਾ ਜਿਹਾ ਸਖ਼ਤ ਕਰਨ 'ਤੇ ਆਉਂਦੀ ਆ ਅਤੇ ਉਦੋਂ ਫਿਰ ਅਸੀਂ ਸਿਵਲ ਲਿਬਰਟੀਜ਼ ਦੀ ਗੱਲ ਕਰਨ ਲੱਗ ਜਾਂਦੇ ਹਾਂ, ਉਦੋਂ ਅਸੀਂ ਪ੍ਰੋਟੈਸਟ ਕਰਨ ਲੱਗ ਜਾਂਦੇ ਹਾਂ, ਧਰਨੇ 'ਤੇ ਬਹਿ ਜਾਂਦੇ ਹਾਂ। ਸੋ ਦੋਨੋਂ ਚੀਜ਼ਾਂ ਨਹੀਂ ਨਾ ਹੋ ਸਕਦੀਆਂ, ਯੂ ਹੈਵ ਟੂ ਫਾਇੰਡ ਅ ਮਿਡਲ ਪਾਥ।
ਜੀ ਜੀ, ਆਟਾ ਗੁੰਨ ਦੀ ਹਿਲਦੀ ਕਿਉਂ?
ਹਾਂ ਤਾਂ ਬਸ ਉਹੀ ਗੱਲ ਆ
ਜੀ। ਵਾਸੂ ਜੀ ਇੱਧਰ ਵਟਸਐਪ 'ਤੇ ਮੈਸੇਜ ਆਇਆ ਕਿ ਦੇਰ ਸ਼ੁੱਡ ਬੀ ਲੋਸ ਟੂ ਬੈਨ ਬੋਟ ਫਾਰਮਿੰਗ ਔਨ ਦੀ ਇੰਟਰਨੈਟ, ਬੋਟਸ ਆਰ ਬੀਂਗ ਯੂਜ਼ ਟੂ ਸੈਟ ਸਰਟਨ ਕਾਇੰਡ ਆਫ ਨੈਰੇਟਿਵ ਐਂਡ ਕ੍ਰੀਏਟ ਡਿਵੀਜ਼ਨ ਇਨ ਸੋਸਾਇਟੀ, ਇਟਸ ਪੋਲਰਾਈਜ਼ਿੰਗ ਐਂਡ ਡੇਂਜਰਸ ਫਾਰ ਮਿਨੋਰਿਟੀਜ਼ ਇਨ ਐਨੀ ਕੰਟਰੀ ਐਂਡ ਹਰਟਸ ਡੈਮੋਕ੍ਰੈਟਿਕ ਵੈਲਿਊਜ਼, ਇਵੈਂਚੁਅਲੀ ਇਟ ਵਿਲ ਲੀਡ ਟੂ ਵਾਇਲੈਂਸ, ਨਾਓ ਇਜ਼ ਦਾ ਟਾਈਮ ਟੂ ਬੈਨ ਬੋਟ ਫਾਰਮਿੰਗ। ਸੋਸ਼ਲ ਮੀਡੀਆ ਨੂੰ ਰੈਗੂਲੇਟ ਕਰਨਾ ਕੋਈ ਐਡਾ ਔਖਾ ਸਰਕਾਰ ਵਾਸਤੇ ਹੋਣਾ ਨਹੀਂ ਚਾਹੀਦਾ। ਸੌਖਾ ਜਿਹਾ ਕੰਮ ਤਾਂ ਇਹ ਆ ਕਿ ਜਿਹਨੇ ਕਿਸੇ ਨੇ ਵੀ ਸੋਸ਼ਲ ਮੀਡੀਆ ਦਾ ਖਾਤਾ ਖੋਲਣਾ ਆਈ ਡੀ ਦੇ ਦਿਉ, ਮੈਂ ਗਿਵ ਯੂਰ ਆਈ ਡੀ, ਪਤਾ ਤਾਂ ਹੋਵੇ ਨਾ ਕਿ ਕਿਹੜੇ ਅਕਾਊਂਟ ਦੇ ਪਿੱਛੇ ਵਿਅਕਤੀ ਕੌਣ ਆ। ਇਹ ਇਸ ਵੇਲੇ ਜਿਹੜੇ ਨੇਮਲੈਸ ਫੇਸਲੈਸ ਅਕਾਊਂਟਸ ਨੇ ਉਹ ਇੰਨਾ ਜ਼ਿਆਦਾ ਇੰਨੀ ਜ਼ਿਆਦਾ ਨਫ਼ਰਤ ਦੀ ਅੱਗ ਫੈਲਾ ਰਹੇ ਨੇ ਦੁਨੀਆਂ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ। ਉਹਦੇ ਉੱਧਰਲੇ ਪਾਸੇ ਨੂੰ ਸਰਕਾਰ ਚੁੱਪ ਆ, ਉੱਧਰਲੇ ਪਾਸੇ ਨੂੰ ਆ ਬਾਕੀ ਦੇ ਗਰੁੱਪਸ ਵੀ ਚੁੱਪ ਨੇ।
ਜਿਹੜੀ ਅਸੀਂ ਪਹਿਲਾਂ ਇਮੀਗ੍ਰੇਸ਼ਨ ਬਾਰੇ ਗੱਲ ਕੀਤੀ ਆ,
ਹਾਂਜੀ,
ਸੁਰੇਸ਼ ਸ਼ਰਮਾ ਜੀ ਦਾ ਮੈਸੇਜ ਆਇਆ, ਉਹਨਾਂ ਦੋਨੋਂ ਚੀਜ਼ਾਂ ਨੂੰ ਨਾਲ ਜੋੜਿਆ
ਜੀ।
ਕਹਿੰਦੇ ਸੋਸ਼ਲ ਮੀਡੀਆ ਤੇ ਕਹਿੰਦੇ ਕੈਨੇਡਾ ਦੇ ਵਿੱਚ ਜੋ ਮਾਸ ਇਮੀਗ੍ਰੇਸ਼ਨ ਹੋ ਰਹੀ ਆ, ਕਹਿੰਦੇ ਇਹਦੇ ਖਿਲਾਫ਼ ਕਹਿੰਦੇ ਕਾਫ਼ੀ ਹੁਣ ਗੱਲ ਹੋਣ ਲੱਗ ਪਈ ਆ ਸੋਸ਼ਲ ਮੀਡੀਆ ਤੇ ਵੀ, ਤੇ ਉਹਦੇ ਵਾਸਤੇ ਕਹਿੰਦੇ ਜਿਹੜੀ ਕੁਝ ਲੋਕ ਜਿਹੜੇ ਜ਼ਿੰਮੇਦਾਰ ਨੇ ਸ਼ੂਟਿੰਗ ਕਰਨ ਵਾਲੇ, ਰਫ ਡਰਾਈਵਿੰਗ ਕਰਨ ਵਾਲੇ, ਫਰੋਡ ਕਰਨ ਵਾਲੇ, ਕਸਟਮਰ ਸਰਵਿਸ ਵਧੀਆ ਤਰੀਕੇ ਨਾਲ ਪ੍ਰਦਾਨ ਨਾ ਕਰਨ ਵਾਲੇ, ਤੇ ਕਹਿੰਦੇ ਸੋ ਜਿਹੜੇ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਕੋਈ ਇਮੀਗ੍ਰੈਂਟਸ ਆਏ ਨੇ ਉਹਨਾਂ ਦੇ ਕਰਕੇ ਮਾਸ ਇਮੀਗ੍ਰੇਸ਼ਨ ਦੇ ਖਿਲਾਫ਼ ਕਹਿੰਦੇ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਇੱਕ ਮੁਹਿੰਮ ਜਿਹੜੀ ਆ ਕੈਨੇਡਾ ਦੇ ਵਿੱਚ ਵੀ ਚੱਲਦੀ ਨਜ਼ਰ ਆ ਰਹੀ ਹੈ।
ਜੀ 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 ਜੀ,
ਇਹ ਗੱਲ ਸੱਚ ਆ,
ਇਹ ਗੱਲ ਸਹੀ ਆ, ਇਹ ਗੱਲ ਬਿਲਕੁਲ ਸਹੀ ਹੈ। ਜਿਹੜੀ ਆਪਾਂ ਆਸਟ੍ਰੇਲੀਆ ਵਾਲੇ ਸੰਦਰਭ 'ਚ ਗੱਲ ਕਰ ਰਹੇ ਸੀ ਨਾ, ਜਿਹੜਾ ਉਹ ਲਾਵਾ ਆਸਟ੍ਰੇਲੀਆ ਦੀਆਂ ਸੜਕਾਂ 'ਤੇ ਫੁੱਟ ਚੁੱਕਾ ਓਵਰ ਦਾ ਵੀਕਐਂਡ, ਇਸ ਗੱਲ ਨੂੰ ਲੈ ਕੇ ਖਦਸ਼ੇ ਅਤੇ ਖਤਰੇ ਨੇ ਵੀ ਕਿਤੇ ਕੈਨੇਡਾ 'ਚ ਨਾ ਅਜਿਹਾ ਹੋ ਜਾਵੇ। ਅੱਗੇ ਚੱਲ ਕੇ ਗੱਲ ਕਰਦੇ ਹਾਂ ਇਸ ਬਾਰੇ। ਐਕਚੁਅਲੀ
ਕੈਨੇਡੀਅਨਸ ਆਰ ਐਕਸਟ੍ਰੀਮਲੀ ਪੋਲਾਈਟ ਪੀਪਲ,
ਜੀ ਜੀ,
ਤੇ ਇਮੀਗ੍ਰੈਂਟਸ ਵਾਸਤੇ ਹਮੇਸ਼ਾ ਕੈਨੇਡਾ ਦੇ ਬੂਹੇ ਖੁੱਲ੍ਹੇ ਰਹੇ ਨੇ, ਅਤੇ ਕੈਨੇਡਾ ਇਜ਼ ਅ ਕੰਟਰੀ ਆਫ ਇਮੀਗ੍ਰੈਂਟਸ, ਅਤੇ ਪਰ ਹੁਣ ਇਹ ਗੱਲ ਸਹੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰ੍ਹਾਂ ਦੇ ਕਾਮੈਂਟਸ, ਜਿਸ ਤਰ੍ਹਾਂ ਦੀਆਂ ਟਿੱਪਣੀਆਂ ਨਵਿਆਂ ਇਮੀਗ੍ਰੈਂਟਸ ਬਾਰੇ ਪੜ੍ਹਨ ਨੂੰ ਸੁਣਨ ਨੂੰ ਮਿਲਦੀਆਂ ਨੇ, ਉਹ ਲੱਗਦਾ ਹੀ ਨਹੀਂ ਵੀ ਕੈਨੇਡੀਅਨ ਕੰਟੈਕਸਟ ਵਿੱਚ ਗੱਲ ਹੋ ਰਹੀ ਹੈ।
ਵਾਸੂ ਜੀ, ਜਿਹੋ ਜਿਹੇ ਤੁਸੀਂ ਇਹ ਦੇਖ ਲਓ ਕਿ ਜੋ ਨੈਰੇਟਿਵ ਪੂਰਾ ਸੋਸ਼ਲ ਮੀਡੀਆ 'ਤੇ, ਜਿੱਦਾਂ ਦੀ ਕੋਈ ਇੱਕ ਵੀਡੀਓ ਆਉਂਦੀ ਹੈ ਇਹੋ ਜੀ, ਇੱਕ ਕਿਸੇ ਦੀ ਬੇਵਕੂਫੀ ਵਾਲੀ ਵੀਡੀਓ, ਇੱਕ ਕਿਸੇ ਦੀ ਮਾੜੀ ਕਾਰਸਤਾਨੀ, ਉਹ ਸਾਰਿਆਂ ਵਾਸਤੇ ਬਹੁਤ ਵੱਡੀ ਸਮੱਸਿਆ ਪੈਦਾ ਕਰ ਦਿੰਦੀ।
ਬਿਲਕੁਲ।
ਵਾਸੂ ਜੀ, ਚਾਈਨਾ ਦੇ ਵਿੱਚ, ਬੇਜਿੰਗ ਦੇ ਵਿੱਚ ਕੱਲ੍ਹ ਹੋਣੀ ਹੈ ਵਿਕਟਰੀ ਡੇ ਪਰੇਡ ਟੂ ਮਾਰਕ ਦੀ 80 ਈਅਰਸ ਆਫ ਸਰੰਡਰ ਬਾਏ ਜਪਾਨ, ਜਾਂ ਸੈਕਿੰਡ ਵਰਲਡ ਵਾਰ ਦਾ ਕਹਿ ਲਓ ਕਿ ਜਦੋਂ ਅੰਤ ਹੋਇਆ ਜਪਾਨ ਦੇ ਸਰੰਡਰ ਤੋਂ ਬਾਅਦ, ਅਤੇ ਵਿਕਟਰੀ ਡੇ ਪਰੇਡ ਹੋਣੀ ਹੈ ਤੈਨਮਨ ਸਕੁਏਅਰ ਬੇਜਿੰਗ ਦੇ ਵਿੱਚ, ਅਤੇ ਉੱਥੇ ਆਫਕੋਰਸ ਚਾਈਨਾ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤਾਂ ਹੋਣਗੇ ਹੀ, ਵਲਾਦੀਮਿਰ ਪੁਤਿਨ ਜਿਹੜੇ ਐੱਸ ਸੀ ਓ ਸਮਿਟ ਵਾਸਤੇ ਉੱਥੇ ਪਹੁੰਚੇ ਹੋਏ ਸੀ, ਉਹ ਵੀ ਉੱਥੇ ਰੁਕੇ ਹੋਏ ਨੇ, ਉਹਨਾਂ ਨੇ ਵੀ ਕੱਲ੍ਹ ਉੱਧਰ ਹੋਣਾ, ਅਤੇ ਕਿਮ ਜੋਂਗ ਉਨ ਉਹ ਵੀ ਪਹੁੰਚ ਗਏ ਨੇ ਨੌਰਥ ਕੋਰੀਆ ਤੋਂ ਆਪਣੀ ਬੁਲੇਟ ਪਰੂਫ ਟ੍ਰੇਨ ਦੇ ਵਿੱਚ ਸਵਾਰ ਹੋ ਕੇ, ਜਿਹੜੀ ਕਿ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ 'ਤੇ ਚੱਲਦੀ ਆ, 20 ਘੰਟੇ ਲੱਗੇ ਉਹਨਾਂ ਨੂੰ ਉੱਥੇ ਪਹੁੰਚਦਿਆਂ, ਅਤੇ ਉਹ ਵੀ ਉੱਥੇ ਆ ਗਏ ਹੋਏ ਨੇ ਸ਼ੀ ਜਿਨਪਿੰਗ ਵੱਲੋਂ, ਚਾਈਨਾ ਵੱਲੋਂ, ਅਤੇ ਆ ਬਾਕੀ ਮੁਲਕਾਂ ਵੱਲੋਂ ਇੱਕ ਤਰੀਕੇ ਦੀ ਵੈਸਟ ਦੀ ਡੋਮੀਨੈਂਸ ਨੂੰ ਸਿੱਧਾ ਸਿੱਧਾ ਚੈਲੇਂਜ ਦੇਣ ਵਾਲਾ ਇਹ ਹਫ਼ਤਾ ਰਿਹਾ ਹੈ, ਅਤੇ ਉਹ ਸਿਲਸਿਲਾ ਜਾਰੀ ਹੈ। ਇਸ ਤੋਂ ਪਹਿਲਾਂ ਜਿਹੜਾ ਐੱਸ ਸੀ ਓ ਸਮਿਟ ਹੋਇਆ ਉਹਦੇ 'ਚ ਭਾਰਤ ਦੇ ਪ੍ਰਧਾਨ ਮੰਤਰੀ ਵੀ ਪਹੁੰਚੇ ਹੋਏ ਸੀ।
ਯਾ ਸੋ ਜੋ ਸ਼ੀ ਜਿਨਪਿੰਗ, ਵਲਾਦੀਮਿਰ ਪੁਤਿਨ ਅਤੇ ਨਰਿੰਦਰ ਮੋਦੀ ਦੀਆਂ ਤਸਵੀਰਾਂ ਨੇ ਇਕੱਠਿਆਂ ਦੀਆਂ, ਅਤੇ ਖਾਸ ਤੌਰ 'ਤੇ ਨਰਿੰਦਰ ਮੋਦੀ ਦੀ ਹਾਸੀ ਤੁਸੀਂ ਦੇਖਿਆ, ਉਹ ਜਿਹੜਾ ਸੋ ਜੋ ਤਿੰਨੋਂ ਜਣੇ ਇਕੱਠੇ ਹੋਏ, ਨਰਿੰਦਰ ਮੋਦੀ ਦੋਨਾਂ ਦੇ ਹੱਥ ਫੜ ਕੇ ਹੱਸ ਰਹੇ ਸਨ ਬਹੁਤ ਉੱਚੀ ਉੱਚੀ, ਉਹਨਾਂ ਦਾ ਜਿਹੜਾ ਹਾਸਾ ਹੈ ਉਹਦੇ ਤਾਂ ਹੁਣ ਆਡੀਓ ਬਾਈਟਸ ਚੱਲ ਰਹੇ ਨੇ ਰੇਡੀਓ 'ਤੇ ਵੀ ਮੇਨ ਸਟ੍ਰੀਮ ਦੇ ਵਿੱਚ, ਕਿ ਵੀ ਤਿੰਨੋਂ ਲੀਡਰਸ ਦੇ ਵਿਚਾਰ ਦੇਖੋ ਕਿੰਨੀ ਹਾਸੇ ਵਾਲੀ ਗੱਲਬਾਤ ਹੋਈ, ਅਤੇ ਉਹਦੇ ਵਿੱਚ ਸਿਰਫ ਨਰਿੰਦਰ ਮੋਦੀ ਦਾ ਹਾਸਾ ਜਿਹੜਾ ਉਹ ਪਲੇ ਕੀਤਾ
ਜਾ ਰਿਹਾ।
ਸੋ
ਇਹਦੇ ਨਾਲ ਜੁੜੀ ਇੱਕ ਹੋਰ ਗੱਲ, ਚਲੋ ਜੇ ਜਿਹੜੇ ਆਪਟਿਕਸ ਨੇ ਨਾ, ਜੇ ਉਹਦੀ ਗੱਲ ਹੀ ਕਰ ਲਈਏ, ਇੱਕ ਹੋਰ ਜਿਹੜੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਕਿ ਵਲਾਦੀਮਿਰ ਪੁਤਿਨ ਦੀ ਗੱਡੀ ਦੇ ਵਿੱਚ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਠੇ, ਇੱਕ ਤਰੀਕੇ ਇਹ ਕਿਹਾ ਜਾਂਦਾ ਵੀ ਜਿਹੜੀ ਉਹ ਟਵੀਟ ਕੀਤੀ ਗਈ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ, ਉਹ ਸਿੱਧੀ ਸਿੱਧੀ ਡੋਨਲਡ ਟਰੰਪ ਨੂੰ ਦਿਖਾਉਣ ਵਾਸਤੇ ਉਹ ਤਸਵੀਰ ਪੋਸਟ ਕੀਤੀ ਗਈ ਆ। ਸੋ ਜਿਹੜਾ ਆਪਸੀ ਸਾਂਝ ਆ, ਜਿਸ ਤਰ੍ਹਾਂ ਦਾ ਇੱਕੋ ਕਮਰਾਡਰੀ ਅਤੇ ਇੱਕ ਕੋਆਪਰੇਸ਼ਨ ਦਾ ਇੱਕ ਪ੍ਰਗਟਾਵਾ ਕੀਤਾ ਗਿਆ ਇਸ ਐੱਸ ਸੀ ਓ ਸਮਿਟ ਦੇ ਵਿੱਚ, ਉਹ ਪੱਛਮੀ ਮੁਲਕਾਂ ਵਾਸਤੇ ਅਤੇ ਸਪੈਸ਼ਲੀ ਟਰੰਪ ਵਾਸਤੇ, ਜਿਹੋ ਜਿਹੀ ਡੋਮੀਨੈਂਸ ਟਰੰਪ ਭਾਲਦੇ ਨੇ, ਉਹਦੇ ਉੱਪਰ ਇੱਕ ਬਹੁਤ ਵੱਡਾ ਸਵਾਲ ਖੜਾ ਕਰ ਰਿਹਾ।
ਇੱਕ ਹੋਰ ਤਸਵੀਰ ਆ ਜਿਹਦੇ ਵਿੱਚ ਨਰਿੰਦਰ ਮੋਦੀ ਅਤੇ ਵਲਾਦੀਮਿਰ ਪੁਤਿਨ ਹੱਥ 'ਚ ਹੱਥ ਫੜ ਕੇ ਤੁਰ ਰਹੇ ਨੇ। ਨਰਿੰਦਰ ਮੋਦੀ ਨੇ ਪੁਤਿਨ ਦਾ ਹੱਥ ਘੁੱਟਿਆ ਹੋਇਆ, ਐਂਡ ਦੇ ਵਾਕਿੰਗ ਸਾਈਡ ਬਾਈ ਸਾਈਡ, ਤੇ ਉਹਨੂੰ ਵੀ ਇੱਕ ਸਿਗਨਲ ਵਜੋਂ ਵੇਖਿਆ ਜਾ ਰਿਹਾ ਕਿ ਡੋਨਲਡ ਟਰੰਪ ਦਾ ਹੱਥ ਫੜਿਆ ਹੋਇਆ ਸੀ ਪਹਿਲਾਂ, ਡੋਨਲਡ ਟਰੰਪ ਨੇ ਜੇ ਹੱਥ ਛੁਡਾਇਆ ਤੇ ਕੋਈ ਨਹੀਂ ਸੀ, ਫਿਰ ਪੁਤਿਨ ਦਾ ਹੱਥ ਫੜ ਲਿਆ। ਐਂਡ ਦੇਖੋ ਰਸ਼ੀਆ ਦੇ ਨਾਲ ਇੰਡੀਆ ਦੇ ਜਿਹੜੇ ਜਿਹੜਾ ਰਿਸ਼ਤੇ ਨੇ ਉਹ ਕਈ ਸਾਲਾਂ ਤੋਂ, ਕਈ ਦਹਾਕਿਆਂ ਤੋਂ ਚੰਗੇ ਹੀ ਰਹੇ ਨੇ। ਉਹਦੇ ਵਿੱਚ ਕਦੇ ਉਹ ਰਿਸ਼ਤੇ ਬਹੁਤ ਕਹਿ ਲਓ ਵੀ ਗਰਮਜੋਸ਼ੀ ਵਾਲੇ ਹੋ ਜਾਂਦੇ ਸੀ, ਕਦੇ ਥੋੜੇ ਠੰਡੇ ਪੈ ਜਾਂਦੇ ਸੀ, ਪਰ ਰਿਸ਼ਤੇ ਕਦੇ ਵੀ ਖਰਾਬ ਨਹੀਂ ਹੋਏ ਰਸ਼ੀਆ ਦੇ ਨਾਲ। ਇੰਡੀਆ ਅਤੇ ਰਸ਼ੀਆ ਦੀ ਜਿਹੜੀ ਕਹਿ ਲਓ ਕਿ ਇੰਟਰਨੈਸ਼ਨਲ ਜਿਹੜੀ ਪਾਰਟਨਰਸ਼ਿਪ ਆ, ਉਹ ਆਪਣੇ ਆਪ ਦੇ ਵਿੱਚ ਇੱਕ ਸਟੱਡੀ ਕੇਸ ਆ ਕਿ ਇੱਕ ਬੜੀ ਨਿਵੇਕਲੀ, ਇੱਕ ਬੜੀ ਅਲੱਗ ਤਰ੍ਹਾਂ ਦੀ ਉਹਨਾਂ ਦੀ ਇੱਕ ਆਪਸੀ ਰਿਸ਼ਤੇਦਾਰੀ ਹੈ, ਇੱਕ ਤਰ੍ਹਾਂ ਦੀ ਰਿਸ਼ਤਾ ਹੈ। ਪਰ ਜਿਹੜੀ ਹੁਣ ਨਵਾਂ ਸਮੀਕਰਨ ਬਣਿਆ ਹੋਇਆ ਇੰਡੀਆ ਅਤੇ ਚਾਈਨਾ ਦੀ ਰਿਲੇਸ਼ਨਸ਼ਿਪ, ਕਿਉਂਕਿ ਸ਼ੀ ਜਿਨਪਿੰਗ ਨੇ ਪਹਿਲਾਂ ਆਪਣੇ ਫੋਰਨ ਮਿਨਿਸਟਰ ਨੂੰ ਇੰਡੀਆ ਭੇਜਿਆ।
ਯੈਸ, ਵੈਂਗ ਹੀ ਗਏ ਸੀ,
ਵੈਂਗ ਹੀ ਗਏ ਉੱਥੇ। ਫਿਰ ਉਹ ਜ਼ਮੀਨ ਤਿਆਰ ਕੀਤੀ ਗਈ ਕਿ ਇੰਡੀਆ ਦੇ ਪ੍ਰਾਈਮ ਮਿਨਿਸਟਰ ਐਸਸੀਓ ਸਮਿਟ ਵਿੱਚ ਆਉਣ,
ਸਪੈਸ਼ਲੀ ਜਿਹੜਾ ਉਹ ਬਾਰਡਰ ਡਿਸਪਿਊਟ ਸੀ ਉਹਨੂੰ ਰਿਜ਼ੋਲਵ ਕਰਨ ਲਈ ਜੁਆਇੰਟ ਕਮੇਟੀ ਦਾ ਗਠਨ। ਉਹ ਇਹ ਅਨਾਊਂਸਮੈਂਟਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਾਈਨਾ ਜਾਣ ਤੋਂ ਪਹਿਲਾਂ ਹੀ ਇਹ ਜਿਹੜਾ ਕੰਮ ਸੀ ਵੈਂਗ ਜੀ ਨੇ ਚਾਈਨਾ ਤੋਂ ਭਾਰਤ ਆ ਕੇ ਇਹ ਗਰਾਊਂਡ ਵਰਕ ਲਈ ਕਰਤਾ ਸੀ।
ਪਰ ਜਿਹੜੇ ਬੇਸਿਕ ਜਿਹੜੇ ਡਿਸਪਿਊਟਸ ਨੇ ਇੰਡੀਆ ਤੇ ਚਾਈਨਾ ਦੇ, ਦੇ ਸਟਿਲ ਸਟੈਂਡ।
ਯੈਸ,
ਉਹਨਾਂ ਵਿੱਚੋਂ ਕੋਈ ਵੀ ਡਿਸਪਿਊਟ ਅਜੇ ਤੱਕ
ਰਿਜ਼ੋਲਵ ਨਹੀਂ ਹੋਇਆ। ਕਰੈਕਟ।
ਪਰ ਜੋ ਆਪਟਿਕਸ ਨੇ ਕਿ ਜੀ ਹਾਂ ਵੀ ਹੁਣ ਉੱਥੇ ਚਾਈਨਾ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਇਹ ਗੱਲ ਕਰ ਰਹੇ ਨੇ ਕਿ ਇੰਡੀਆ ਨੂੰ ਚਾਹੀਦਾ ਕਿ ਸਾਡੇ ਨਾਲ ਆਪਣੇ ਇੱਕ ਐਡਵਰਸਰੀ ਵਜੋਂ ਨਹੀਂ, ਇੱਕ ਦੋਸਤ ਵਜੋਂ, ਇੱਕ ਵੀ ਅਸੀਂ ਇਕੱਠੇ ਹੋ ਕੇ ਜੇ ਕੰਮ ਕਰੀਏ, ਇਟਸ ਫੋਰ ਦਾ ਬੈਨੀਫਿਟ ਆਫ
ਹਿਊਮੈਨਿਟੀ। ਇਹ ਤਾਂ ਪੂਰੇ ਪੂਰੇ ਦੁਨੀਆ ਦੇ ਵਿੱਚ ਇਕਨੋਮਿਕ ਸਟੇਬਿਲਿਟੀ ਦਾ ਕੰਮ ਕਰੇਗਾ ਇਹਨਾਂ ਦੋਹਾਂ ਦੇਸ਼ਾਂ ਦੀ।
ਸੋ ਇਹ ਤਿੰਨੋਂ ਆਗੂ ਇਕੱਠੇ ਹੋ ਰਹੇ ਨੇ। ਸੋ ਉਹ ਤਸਵੀਰਾਂ ਅਫਕੋਰਸ ਡੋਨਲਡ ਟਰੰਪ ਨੂੰ ਉਹ ਦੇਖ ਕੇ ਖਿੱਚ ਰਹੇ ਸੀ ਜਦੋਂ ਸਵੇਰੇ ਉੱਠੇ ਉਹ, ਤੇ ਉਹਨਾਂ ਨੇ ਫਿਰ ਟਰੂਥ ਸੋਸ਼ਲ ਦੇ ਉੱਤੇ ਪੋਸਟ ਵੀ ਪਾਈ ਇੰਡੀਆ ਦੇ ਖਿਲਾਫ, ਉਹਨਾਂ ਨੇ ਇੱਕ ਤਰ੍ਹਾਂ ਦੀ ਪੋਸਟ ਪਾਈ ਕਿ ਲੈਟ ਮੀ ਬੀ ਵੈਰੀ ਕਲੀਅਰ ਕਿ ਇੰਡੀਆ ਵੀ ਡੂ ਵੈਰੀ ਲਿਟਲ ਬਿਜ਼ਨਸ ਵਿਦ ਇੰਡੀਆ,
ਕਿਉਂਕਿ ਬਿਜ਼ਨਸ ਕਰਨਾ ਔਖਾ ਬਹੁਤ ਆ ਉਹਨਾਂ
ਨੂੰ। ਸੋ ਵੀ ਡੂ ਵੈਰੀ ਲਿਟਲ ਡੂ ਬਿਜ਼ਨਸ ਵਿਦ ਇੰਡੀਆ, ਬਟ ਦੇ ਡੂ ਅ ਲੋਟ ਆਫ ਬਿਜ਼ਨਸ ਵਿਦ ਅਸ। ਬਿਜ਼ਨਸ ਦਾ ਟੂ ਵੇ ਹੁੰਦਾ ਹੈ, ਪਰ ਉਹ ਕਹਿੰਦੇ ਇਟਸ ਬੀਨ ਅ ਵਨ ਵੇ ਸਟਰੀਟ। ਤੇ ਉਹਦਾ ਮਤਲਬ ਫਿਰ ਲਿਖਿਆ ਵੀ ਅੱਗੇ ਐਕਸਪਲੇਨ ਕੀਤਾ, ਇਨ ਅਦਰ ਵਰਡਸ ਫਿਰ ਵੀ ਅਸੀਂ ਇੰਡੀਆ ਨੂੰ ਬਹੁਤ
ਘੱਟ
ਸਮਾਨ ਵੇਚਦੇ ਹਾਂ, ਉਹ ਸਾਨੂੰ ਬਹੁਤ ਸਮਾਨ ਵੇਚ ਰਹੇ ਨੇ। ਸੋ ਤੁਸੀਂ ਯੂ ਸ਼ੁਡ ਹੈਵ ਲੈਟ ਵਿਦ ਦੈਟ, ਵੀ ਡੂ ਵੈਰੀ ਲਿਟਲ ਬਿਜ਼ਨਸ ਵਿਦ ਦੈਮ, ਦੇ ਡੂ ਅ ਲੋਟ ਆਫ ਬਿਜ਼ਨਸ ਵਿਦ ਅਸ। ਬਿਜ਼ਨਸ ਦਾ ਯਾਰ ਦੋਨੋਂ ਤੇਰਾ
ਵਿਚਾਰ ਹੁੰਦਾ।
ਚਲੋ, ਦੈਟਸ ਡੋਨਲਡ ਟਰੰਪ। ਸੋ ਉਹਨਾਂ ਨੇ ਇੰਡੀਆ ਬਾਰੇ ਉੱਥੇ ਕਾਫੀ ਲਿਖਿਆ, ਕਹਿੰਦੇ ਵੀ ਇੰਡੀਆ ਨੇ ਹੁਣ ਸਾਡੇ ਉੱਤੇ ਸਾਰੀਆਂ ਸੈਂਕਸ਼ਨਸ ਜਿਹੜੀਆਂ ਨੇ, ਉਹ ਸੋਰੀ ਟੈਰਿਸ ਹਟਾਉਣ ਦੀ ਗੱਲ ਕਰਤੀ ਹੈ ਆਲਮੋਸਟ ਟੂ ਜ਼ੀਰੋ,
ਕਹਿੰਦੇ ਉਹਨਾਂ ਨੇ ਪੇਸ਼ਕਸ਼ ਕੀਤੀ ਸੀ,
ਬਟ ਦੇ ਆਰ ਟੂ ਲੇਟ ਨਾਓ, ਕਹਿੰਦੇ ਉਹਨਾਂ ਨੂੰ ਪਹਿਲਾਂ ਕਰ ਦੇਣਾ ਚਾਹੀਦਾ ਸੀ, ਥੈਂਕ ਯੂ ਫੋਰ ਯੋਰ ਅਟੈਂਸ਼ਨ ਫੋਰ ਦਿਸ ਮੈਟਰ, ਇੱਦਾਂ ਵੀ ਉਹਨਾਂ ਨੇ ਗੱਲ ਕਰਕੇ ਇੱਕ ਖਿੱਚ ਜਿਹੜੀ ਉਹਨਾਂ ਨੇ ਆਪਣੀ ਵਿਅਕਤ ਕੀਤੀ ਟਰੂਥ ਸੋਸ਼ਲ ਦੇ ਉੱਤੇ।
ਵਾਸੂ ਜੀ, ਸ਼ੀ ਜਿਨਪਿੰਗ ਹੋਣ, ਵਲਾਦੀਮਿਰ ਪੁਤਿਨ ਹੋਣ, ਜਾਂ ਕਿਮ ਜੋਂਗ ਉਨ ਹੋਣ, ਇਹਨਾਂ ਤਿੰਨਾਂ ਦੇ ਪ੍ਰਤੀ ਨਾਟ ਐਜ਼ ਮੱਚ ਫੋਰ ਸ਼ੀ ਜਿਨਪਿੰਗ, ਪਰ ਪੁਤਿਨ ਤੇ ਕਿਮ ਜੋਂਗ ਉਨ ਨੂੰ ਤੇ ਆਪਣੇ ਦੋਸਤ ਆਖਣ ਵਾਲੇ, ਇਹਨਾਂ ਨੂੰ ਪਸੰਦ ਕਰਨ ਦੀਆਂ ਗੱਲਾਂ ਆਖਣ ਵਾਲੇ ਟਰੰਪ, ਇਸ ਵੇਲੇ ਤਿਰਮਿਲਾ ਤਾਂ ਬਹੁਤ ਰਹੇ ਹੋਣੇ।
ਉਹ ਤਾਂ ਹੁਣ ਵਿਜੇ ਜੀ, ਸ਼ੀ ਜਿਨਪਿੰਗ ਨੂੰ ਤਾਂ ਆਪਣਾ ਦੋਸਤ ਬਣਾਉਣਾ ਚਾਹੁੰਦੇ ਨੇ,
ਦੋਸਤ ਬਣਾਉਣਾ ਚਾਹੁੰਦੇ ਨੇ।
ਉਹ ਤਾਂ ਵੇਟ ਕਰ ਰਹੇ ਸੀ ਕਿ ਉਹਨਾਂ ਨੂੰ ਇਨਵੀਟੇਸ਼ਨ ਆਇਆ ਹੋਇਆ ਵੀ ਤਿਆਰੀਆਂ ਸ਼ਿਆਰੀਆਂ ਹੋਣ, ਤੇ ਵੀ ਦੋਨੋਂ ਧਿਰਾਂ ਦੇ ਵਿਚਕਾਰ ਥੋੜੇ ਜਿਹੇ ਜਿਹੜਾ ਕਹਿ ਲਓ ਤਣਾਅ ਹੈ ਟੈਰਿਸ ਨੂੰ ਲੈ ਕੇ ਘਟੇ, ਅਮਰੀਕਾ ਤੇ ਚੀਨ ਦੇ ਵਿਚਕਾਰ, ਤੇ ਡੋਨਲਡ ਟਰੰਪ ਫਸਟ ਲੇਡੀ ਨੂੰ ਲੈ ਕੇ ਚੀਨ ਜਾਣ।
ਤੇ ਜਿਹੜੀ ਆ ਸਥਿਤੀ ਹੈ, ਦੇਖੋ ਜੇ ਕੱਲ੍ਹ ਦੀ ਵਿਕਟਰੀ ਡੇ ਪਰੇਡ ਜਿਹੜੀ ਹੁੰਦੀ ਪਈ ਆ, ਵਿਕਟਰੀ ਡੇ ਪਰੇਡ ਕਿਉਂ? ਕਿਉਂਕਿ ਜਾਪਾਨ ਨੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਇਸ ਸਮੇਂ ਸਰੈਂਡਰ ਕੀਤਾ। ਅਸੀਂ ਪਿਛਲੇ ਸਮੇਂ ਸਿਰੇ ਗੱਲ ਕਿਤੇ ਕਿਤੇ ਉੱਠਦੀ ਰਹਿੰਦੀ ਆ ਆਪਣੀ ਡਿਸਕਸ਼ਨ ਦੇ ਵਿੱਚ ਵੀ, ਕਿ ਜਦੋਂ ਸੈਕਿੰਡ ਵਰਲਡ ਵਾਰ ਤੋਂ ਬਾਅਦ ਜਦੋਂ ਬ੍ਰਿਟਿਸ਼ ਦਾ ਜਿਹੜਾ ਕਲੋਨੀਅਲ ਅੰਪਾਇਰ ਸੀਗਾ, ਬ੍ਰਿਟਿਸ਼ ਅੰਪਾਇਰ ਜਦੋਂ ਕਰੰਬਲ ਕਰ ਰਿਹਾ ਸੀ, ਉਦੋਂ ਜਾਪਾਨ ਦੀਆਂ ਐਸਪੀਰੇਸ਼ਨਸ ਹੋ ਗਈਆਂ ਸੀ, ਕਲੋਨੀਅਲ ਐਸਪੀਰੇਸ਼ਨਸ, ਕਿ ਅਸੀਂ ਮੁਲਕਾਂ 'ਤੇ ਜਿੱਥੋਂ ਬ੍ਰਿਟਿਸ਼ ਨਿਕਲੂਗਾ ਉੱਥੇ ਜਾਪਾਨ ਵੜ ਜਾਵੇ। ਪਰ ਜੇ ਅਮਰੀਕਾ ਨੇ ਜਾਪਾਨ ਦੇ ਉੱਪਰ ਬੰਬ ਨਾ ਸੁੱਟੇ ਹੁੰਦੇ, ਉਸ ਤੋਂ ਬਾਅਦ ਹੀ ਜਾਪਾਨ ਦੇ ਗੋਡੇ ਲੱਗੇ ਉਹਨਾਂ ਨੇ, ਵਾਸੂ ਜੀ, ਫਿਰ ਉਸ ਤੋਂ ਬਾਅਦ ਸਰੈਂਡਰ ਕੀਤਾ ਨਾ, ਹਿਸਟਰੀ ਵਿਦਾਊਟ ਗੋਇੰਗ ਟੂ ਮੱਚ ਇਨ ਟੂ ਦ ਡੀਟੇਲ ਆਫ ਦੈਟ। ਪਰ ਤੁਸੀਂ ਇਹ ਦੇਖੋ ਵੀ ਇਹੀ ਜਿਹੜਾ ਮੌਕਾ ਵਿਕਟਰੀ ਡੇ ਪਰੇਡ ਦਾ ਟੂ ਕਮੈਮੋਰੇਟ 80 ਈਅਰਸ ਆਫ ਦੈਟ, ਅਮਰੀਕਾ ਵੀ ਉੱਥੇ ਹੋ ਸਕਦਾ ਸੀ, ਕਿਉਂਕਿ ਜਾਪਾਨ ਨੇ ਸਰੈਂਡਰ ਕਿਉਂ ਕੀਤਾ? ਕਿਉਂਕਿ ਅਮਰੀਕਾ ਦੀ ਕਾਰਵਾਈ ਤੋਂ ਬਾਅਦ ਜਾਪਾਨ ਵੱਲੋਂ ਸਰੈਂਡਰ ਕੀਤਾ ਗਿਆ। ਪਰ ਉੱਥੇ ਹੁਣ ਬੈਠੇ ਨੇ ਵਲਾਦੀਮਿਰ ਪੁਤਿਨ ਅਤੇ ਸ਼ੀ ਜਿਨਪਿੰਗ ਅਤੇ ਹੋਰ ਐਕਚੁਲੀ 26 ਵੱਖੋ ਵੱਖਰੇ ਮੁਲਕਾਂ ਦੇ ਹੈਡਜ਼ ਨੇ ਜਿਹੜੇ, ਜਾਂ ਲੀਡਰਸ ਨੇ, ਉਹਨਾਂ ਨੇ ਉੱਥੇ ਪਹੁੰਚੇ ਹੋਣਾ ਇਸ ਵਿਕਟਰੀ ਡੇ ਪਰੇਡ ਦੇ ਵਿੱਚ।
ਇਰਾਨ ਦੇ ਪ੍ਰੈਜ਼ੀਡੈਂਟ,
ਇਰਾਨ ਦੇ
ਉੱਥੇ ਹੋਣਗੇ।
ਯੈਸ।
ਸੋ ਹੁਣ ਜਿਹੜਾ ਇਹ ਨੈਕਸਸ ਆ, ਰਸ਼ੀਆ, ਚਾਈਨਾ, ਇਰਾਨ ਤੇ ਨਾਰਥ ਕੋਰੀਆ, ਇਹਨੂੰ ਐਕਸਸ ਆਫ ਅਪਹੀਵਲ ਕਿਹਾ ਜਾ ਰਿਹਾ ਐਕਸਪਰਟਸ ਵੱਲੋਂ, ਕਿ ਇਹ ਤਾਂ ਜਿਹੜੇ ਸਾਰੇ ਅਮਰੀਕਾ ਦੇ ਦੁਸ਼ਮਣ ਨੇ
ਉਹ ਇਕੱਠੇ ਹੋ ਰਹੇ,
ਰਸ਼ੀਆ, ਚਾਈਨਾ, ਨਾਰਥ ਕੋਰੀਆ, ਇਰਾਨ, ਸ਼ੀ ਜਿਨਪਿੰਗ ਨੇ ਆਪਣੇ ਘਰ ਦੇ ਵਿੱਚ ਉਹ ਸਾਰੇ ਇਕੱਠੇ ਕਰ ਲਏ ਨੇ, ਤੇ ਡੋਨਲਡ ਟਰੰਪ ਨੂੰ ਦਿਖਾ ਰਹੇ ਨੇ ਕਿ ਦੇਖੋ ਵੀ ਇਹ ਸਾਰੇ ਮੇਰੇ ਸਾਥੀ ਨੇ।
ਐਂਡ ਵੈਨ ਯੂ ਸੇ ਆਪਣੇ ਘਰ ਦੇ ਵਿੱਚ, ਲਿਟਰਲੀ, ਕਿਉਂਕਿ ਜਿਹੜੀ ਅੱਜ ਮੀਟਿੰਗ ਉੱਥੇ ਬੀਜਿੰਗ ਦੇ ਵਿੱਚ ਹੋ ਰਹੀ ਆ, ਪਰੇਡ ਵਾਲੀ ਗੱਲ ਤਾਂ ਕੱਲ੍ਹ ਨੂੰ ਆ, ਸ਼ੀ ਜਿਨਪਿੰਗ, ਵਲਾਦੀਮਿਰ ਪੁਤਿਨ ਤੇ ਕਿਮ ਜੋਂਗ ਉਨ, ਸ਼ੀ ਜਿਨਪਿੰਗ ਦੇ ਆਪਣੇ ਜਿਹੜਾ ਉਹਨਾਂ ਦਾ ਪਰਸਨਲ ਰੈਜ਼ੀਡੈਂਸ ਆ ਉੱਥੇ ਗਏ ਨੇ ਮੀਟਿੰਗਸ ਕੰਟੀਨਿਊ ਕਰਨ ਦੇ ਵਾਸਤੇ। ਸੋ ਜਿਸ ਤਰ੍ਹਾਂ ਦਾ ਇੱਕ ਪ੍ਰਭਾਵ ਹੈ, ਜਿਸ ਤਰ੍ਹਾਂ ਦਾ ਇਹ ਇੱਕ ਕੰਸੋਲੀਡੇਸ਼ਨ ਹੁੰਦੀ ਪਈ ਆ, ਇਹਦੇ ਵਿੱਚ ਵਾਸਤੇ ਜੀਓ ਪੋਲੀਟਿਕਸ ਦੀਆਂ ਕਈ ਪਰਤਾਂ ਲੁਕੀਆਂ ਨੇ। ਇੱਕ ਤੇ ਇਹ 2024 ਦੀ ਗੱਲ ਹੈ ਜਦੋਂ ਕਿਮ ਜੋਂਗ ਉਨ ਨੇ ਪੁਤਿਨ ਨੂੰ ਸੱਦ ਲਿਆ ਸੀ ਨਾਰਥ ਕੋਰੀਆ ਦੇ ਵਿੱਚ, ਅਤੇ ਉਦੋਂ ਇਹ ਮੰਨਿਆ ਜਾਂਦਾ ਸੀ ਵੀ ਨਾਰਥ ਕੋਰੀਆ ਵੱਲੋਂ ਰਸ਼ੀਅਨ ਪ੍ਰੈਜ਼ੀਡੈਂਟ ਨੂੰ ਸੱਦਿਆ ਜਾਣਾ ਇੱਕ ਤਰ੍ਹਾਂ ਚਾਈਨਾ ਨੂੰ ਵੀ ਸਨੱਬ ਕਰਨ ਦੇ ਬਰਾਬਰ ਸੀ, ਕਿਉਂਕਿ ਨਾਰਥ ਕੋਰੀਆ ਇੱਕ ਅਜਿਹੀ ਸਟੇਟ ਆ, ਇੱਕ ਅਜਿਹੀ ਕੰਟਰੀ ਆ ਜਿਹੜੀ ਕਿ ਚਾਈਨਾ ਦੇ ਉੱਪਰ ਬਹੁਤ ਜ਼ਿਆਦਾ ਡਿਪੈਂਡੈਂਟ ਆ। ਅਤੇ ਜਦੋਂ ਪਿਛਲੇ ਸਾਲ ਕਿਮ ਜੋਂਗ ਉਨ ਨੇ ਨਾਰਥ ਕੋਰੀਆ ਦੇ ਵਿੱਚ ਪੁਤਿਨ ਨੂੰ ਸੱਦ ਲਿਆ, ਤਾਂ ਇੱਕ ਅਜਿਹਾ ਸੰਕੇਤ ਮੰਨਿਆ ਗਿਆ ਸੀ ਕਿ ਨਾਰਥ ਕੋਰੀਆ ਹੁਣ ਆਪਣੇ ਆਪ ਨੂੰ ਦਿਖਾਉਣਾ ਚਾਹ ਰਿਹਾ ਕਿ ਅਸੀਂ ਇਕੱਲਾ ਚਾਈਨਾ ਦੇ ਉੱਪਰ ਡਿਪੈਂਡੈਂਟ ਨਹੀਂ ਹੈਗੇ, ਸਾਨੂੰ ਰਸ਼ੀਆ ਤੋਂ ਵੀ ਜਿਹੜੀਆਂ ਕੋਈ ਚੀਜ਼ਾਂ, ਰਸ਼ੀਆ ਵੀ ਸਾਡਾ ਭਾਈਵਾਲ ਆ, ਉਹ ਚਾਈਨਾ ਨੂੰ ਉਹ ਗੱਲ ਮਾੜੀ ਜਿਹੀ ਰੜਕੀ ਸੀ। ਨੌਰਥ ਕੋਰੀਆ ਵੱਲੋਂ ਰਸ਼ੀਆ ਨੂੰ ਟਰੂਪਸ ਵੀ ਸਪਲਾਈ ਕੀਤੇ ਗਏ ਨੇ ਯੂਕਰੇਨੀਅਨ ਵਾਰ ਦੇ ਵਾਸਤੇ, ਪਰ ਉਹਨਾਂ ਸਾਰੀਆਂ ਬੋਦਰੇਸ਼ਨਸ ਦੇ ਬਾਵਜੂਦ ਨਾ ਤਿੰਨਾਂ ਦਾ ਇੱਕੋ ਲੜੀ ਦੇ ਵਿੱਚ ਇਕੱਠੇ ਆ ਜਾਣਾ, ਇਹ ਵੈਸਟ ਵਾਸਤੇ ਵੱਡਾ ਚੈਲੰਜ ਹੈ। ਕਈਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਦਿਸ ਇਜ਼ ਐਨ ਅਲਾਇੰਸ ਆਫ ਕਨਵੀਨੀਅੰਸ, ਦਿਸ ਇਜ਼ ਨੋਟ ਐਨ ਅਲਾਇੰਸ ਆਫ ਸਬਸਟੈਂਸ।
ਯਾ, ਨੌਰਥ ਕੋਰੀਆ ਨੂੰ ਦੇਖੋ, ਜ਼ਿਆਦਾਤਰ ਵਿਸ਼ਵ ਨੇ ਸੈਂਕਸ਼ਨ ਕੀਤਾ ਹੋਇਆ, ਉਹਨਾਂ ਨੂੰ ਬਿਲਕੁਲ ਆਈਸੋਲੇਟ ਕੀਤਾ ਹੋਇਆ, ਪਰ ਰਸ਼ੀਆ ਨੂੰ ਨੌਰਥ ਕੋਰੀਆ ਦੀ ਲੋੜ ਹੈ, ਕਿਉਂਕਿ ਨੌਰਥ ਕੋਰੀਆ ਨੇ ਹਥਿਆਰ ਵੀ ਅਤੇ 15,000 ਤੋਂ ਜ਼ਿਆਦਾ ਟਰੂਪਸ
ਹਾਂਜੀ
ਯੂਕਰੇਨ ਵਾਲੀ ਜੰਗ ਵਾਸਤੇ ਭੇਜੇ ਨੇ ਪੁਤਿਨ ਦੀ ਸਪੋਰਟ ਦੇ ਵਿੱਚ। ਸੋ ਰਸ਼ੀਆ ਨੂੰ ਤਾਂ ਕਰਕੇ ਲੋੜ ਹੈ। ਵੈਸੇ ਵੀ ਰਸ਼ੀਆ ਵੀ ਹੁਣ ਬਾਕੀ ਵੈਸਟ ਵੱਲੋਂ ਉਹਨਾਂ ਨੂੰ ਆਈਸੋਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਰਸ਼ੀਆ ਨੂੰ ਜਿਹੜਾ ਵੀ ਕੋਈ LIS ਵਾਲੇ ਮਿਲ ਰਿਹਾ ਉਹਦਾ ਉਹ ਸਵਾਗਤ ਕਰ ਰਹੇ ਨੇ। ਚੀਨ ਨੂੰ ਨੌਰਥ ਕੋਰੀਆ ਦੀ ਵੈਸੇ ਹੀ ਲੋੜ ਹੈ ਏਸ਼ੀਆ ਪੈਸੀਫਿਕ ਦੇ ਵਿੱਚ ਆਪਣਾ ਦਬਦਬਾ ਕਾਇਮ ਰੱਖਣ ਵਾਸਤੇ, ਕਿਉਂਕਿ ਉਹ ਇੰਨਾ ਸੈਂਸਿਟਿਵ ਰੀਜਨ ਇਸ ਵੇਲੇ ਬਣ ਚੁੱਕਿਆ ਕਿ ਉਸ ਰੀਜਨ ਦੇ ਵਿੱਚ ਜੇ ਤੁਸੀਂ ਉੱਥੇ ਹੈਗੇ ਹੋ, ਉਹ ਸਮਝ ਲਓ ਵੀ ਪੂਰੇ ਵਿਸ਼ਵ ਦੀ ਇਸ ਵੇਲੇ, ਜਿਵੇਂ ਕੈਨੇਡਾ ਦੀ ਸਭ ਤੋਂ ਜ਼ਿਆਦਾ ਹੌਟ ਪ੍ਰੋਪਰਟੀ ਲੋਅਰ ਮੇਨਲੈਂਡ ਦੇ ਵਿੱਚ ਆ, ਪੂਰੇ ਵਿਸ਼ਵ ਦੀ ਜਿਹੜਾ ਸਭ ਤੋਂ ਹੌਟ ਰੀਅਲ ਇਸਟੇਟ ਆ ਇਸ ਵੇਲੇ ਉਹ ਏਸ਼ੀਆ ਪੈਸੀਫਿਕ ਦੇ ਵਿੱਚ ਆ। ਤੁਹਾਡੇ ਕੋਲ ਜੇ ਨਿੱਕਾ ਜਿਹਾ ਟਾਪੂ ਵੀ ਉੱਥੇ ਹੈ,
ਬਿਲਕੁਲ,
ਅਤੇ ਅਮਰੀਕਾ ਵੀ ਤੁਹਾਡੇ ਪੈਰੀ ਹੱਥ ਲਾਉਣ ਨੂੰ ਤਿਆਰ ਹੈ ਅਤੇ ਚੀਨ ਵੀ ਤੁਹਾਡੇ ਪੈਰੀ ਹੱਥ ਲਾਉਣ ਨੂੰ ਤਿਆਰ ਹੈ,
ਕਿਉਂਕਿ ਜੀਓਪੋਲੀਟੀਕਲ ਵੈਲਿਊ ਬਹੁਤ ਹੈ,
ਜੀਓਪੋਲੀਟੀਕਲ ਉਹਦੀ ਵੈਲਿਊ ਬਹੁਤ ਹੈ, ਇਟਸ ਦਾ ਹੌਟੈਸਟ ਰੀਅਲ ਇਸਟੇਟ ਰਾਈਟ ਨਾਊ। ਅਤੇ ਇਸ ਕਰਕੇ ਨੌਰਥ ਕੋਰੀਆ ਦੀ ਲੋੜ ਹੈ ਚਾਈਨਾ ਨੂੰ, ਕਿ ਕੱਲ੍ਹ ਨੂੰ ਜੇ ਤਾਇਵਾਨ ਦੇ ਉੱਤੇ ਹਮਲਾ ਕਰਨਾ, ਜੋ ਸ਼ੀ ਜਿਨਪਿੰਗ ਨੇ ਵੈਸੇ ਆਪਣੀਆਂ ਫੌਜਾਂ ਨੂੰ ਕਿਹਾ ਹੋਇਆ ਕਿ 2027 ਤੋਂ ਪਹਿਲਾਂ ਆਪਾਂ ਕੰਮ ਕਰ ਦੇਣਾ, ਤਿਆਰੀ ਰੱਖੋ, ਉਹਨਾਂ ਨੇ ਆਫੀਸ਼ਲੀ ਇਹ ਭਾਸ਼ਣ ਦੇ ਕੇ ਕਹੀ ਹੋਈ ਹੈ ਗੱਲ। ਤੇ ਜੇ ਕੱਲ ਨੂੰ ਉਹਨਾਂ ਨੇ ਤਾਇਵਾਨ ਦੇ ਉੱਤੇ ਕੋਈ ਕਾਰਵਾਈ ਕਰਨੀ ਹੈ ਤੇ ਉਸ ਏਰੀਆ ਦੇ ਵਿੱਚ
ਜਿਹੜੀ
ਕੰਸੋਲੀਡੇਸ਼ਨ ਨੂੰ ਲੋੜ ਪੈਣੀ ਹੈ। ਸੋ ਨੌਰਥ ਕੋਰੀਆ ਦੀ ਲੋੜ ਚਾਈਨਾ ਨੂੰ ਇਸ ਕਰਕੇ ਆ, ਤੇ ਰਸ਼ੀਆ ਨੂੰ ਟਰੂਪਸ ਤੇ ਹਥਿਆਰਾਂ ਦੇ ਕਰਕੇ ਨੌਰਥ ਕੋਰੀਆ ਦੀ ਲੋੜ ਆ, ਤੇ ਨਾਲ ਅਮਰੀਕਾ ਨੂੰ ਵੀ ਖਿਜਾ ਰਹੇ ਹੋ ਤੁਸੀਂ ਨਾਲ ਨਾਲ, ਤੇ ਇਰਾਨ ਦੇ ਪ੍ਰੈਜੀਡੈਂਟ ਨੂੰ ਵੀ ਉੱਥੇ ਸੱਦ ਲਿਆ, ਜਿਹੜਾ ਐਕਸਸ ਆਫ ਅਪਹੀਵਲ। ਸੋ ਇਹ ਤਿਆਰ ਕਰਕੇ ਡੋਨਲਡ ਟਰੰਪ ਨੂੰ ਸ਼ੀ ਜਿਨਪਿੰਗ ਦਿਖਾ ਰਹੇ ਨੇ ਵੀ ਜ਼ਰੂਰੀ ਨਹੀਂ ਵੀ ਜਿਹੜੇ ਤੁਹਾਡੇ ਦੁਸ਼ਮਣ ਨੇ ਉਹ ਸਾਡੇ ਵੀ ਦੁਸ਼ਮਣ ਹੀ ਹੋਣ।
ਕਰੈਕਟ। ਅੱਛਾ, ਇਹ ਇਕੱਲੀ ਇੱਥੇ ਗੱਲਾਂ ਬਾਤਾਂ ਦੇ ਪੋਸਚਰਿੰਗ ਨਹੀਂ ਹੋ ਰਹੀ, ਵਾਸੂ ਜੀ ਕੰਮ ਵੀ ਕੁਝ ਕੀਤਾ ਜਾ ਰਿਹਾ। ਜੋ ਰਿਪੋਰਟਾਂ ਨੇ ਰਸ਼ੀਆ ਅਤੇ ਚਾਈਨਾ ਨੇ ਇੱਕ ਡੀਲ ਸਾਈਨ ਕੀਤੀ ਆ, ਜਿਹਦੇ ਤਹਿਤ ਕਿ ਜਿਹੜੀ ਰਸ਼ੀਆ ਦੀ ਗੈਜ਼ਪ੍ਰੋਮ ਹੈਗੀ ਆ, ਉੱਥੋਂ ਦੀ ਗੈਸ ਸਪਲਾਈ ਕਰਨ ਵਾਲੀ ਕੰਪਨੀ, ਅਤੇ ਚਾਈਨਾ ਦੀ ਚਾਈਨਾ ਨੈਸ਼ਨਲ ਪੈਟਰੋਲੀਅਮ ਕਾਰਪੋਰੇਸ਼ਨ, ਇਹਨਾਂ ਦੋਹਾਂ ਕੰਪਨੀਆਂ ਵਿਚਕਾਰ ਐਗਰੀਮੈਂਟ ਹੋਇਆ ਹੈ ਕਿ ਚਾਈਨਾ ਰਸ਼ੀਆ ਵੱਲੋਂ ਚਾਈਨਾ ਨੂੰ ਜ਼ਿਆਦਾ ਨੈਚੁਰਲ ਗੈਸ ਦੀ ਸਪਲਾਈ ਭੇਜੀ ਜਾਏਗੀ। ਇੱਕ ਨਵੀਂ ਪਾਈਪਲਾਈਨ ਬਣਾਉਣ ਸੰਬੰਧੀ ਵੀ ਐਗਰੀਮੈਂਟ ਹੋਇਆ, ਜਿਸ ਪਾਈਪਲਾਈਨ ਰਾਹੀਂ ਅਗਲੇ 30 ਸਾਲਾਂ ਤੱਕ ਚਾਈਨਾ ਵਾਸਤੇ ਨੈਚੁਰਲ ਗੈਸ ਦੀ ਸਪਲਾਈ ਦਾ ਰਾਹ ਖੁੱਲ੍ਹ ਸਕਦਾ ਫਰੋਮ ਰਸ਼ੀਆ।
ਹਾਂਜੀ।
ਸੋ ਇੱਦਾਂ ਦਾ ਜਿਹੜਾ ਐਨਰਜੀ ਦਾ ਆਦਾਨ ਪ੍ਰਦਾਨ, ਉਹਦੇ ਸੰਬੰਧੀ ਐਗਰੀਮੈਂਟਸ ਹੋ ਰਹੇ ਨੇ, ਅਤੇ ਜਿਹੜਾ ਇੱਕ ਪੂਰਾ ਪ੍ਰਭਾਵ ਹੈਗਾ ਅਗੇਂਸਟ ਦੀ ਵੈਸਟਰਨ ਡੋਮੀਨੇਸ਼ਨ, ਉਹ ਇੱਕ ਬਹੁਤ ਵੱਡੀ ਸ਼ੋਅ ਆਫ ਸੋਲੀਡੈਰਿਟੀ ਹੋਇਆ ਹੈ।
ਬਿਲਕੁਲ। ਅਤੇ ਅਮਰੀਕਾ ਵੱਲੋਂ ਜਿਹੜੀ ਆਪਣੀ ਖਿੱਚ ਆ, ਉਹਨਾਂ ਦੇ ਜਿਹੜੇ ਵੱਖੋ ਵੱਖਰੇ ਆਫੀਸਰਸ ਨੇ ਉਹਨਾਂ ਵੱਲੋਂ ਪ੍ਰਗਟਾਈ ਜਾ ਰਹੀ ਹੈ। ਪਹਿਲਾਂ ਪੀਟਰ ਨਵਾਰੋ ਨੇ ਕਿਹਾ ਇਟਸ ਮੋਦੀਜ਼ ਵਾਰ, ਯੂਕਰੇਨ ਦੀ ਜੰਗ ਨੂੰ ਉਹਨਾਂ ਨੇ ਇੱਦਾਂ ਕਿਹਾ ਸੀ। ਉਸ ਤੋਂ ਬਾਅਦ ਹੁਣ ਜਿਹੜੇ ਉਹਨਾਂ ਦੇ ਟ੍ਰੈਜਰੀ ਸੈਕਟਰੀ ਨੇ ਸਕਾਟ ਬੈਸੈਂਟ, ਉਹਨਾਂ ਨੇ ਵੀ ਇਸੇ ਤਰ੍ਹਾਂ ਦੀ ਬਿਆਨਬਾਜ਼ੀ, ਕਹਿੰਦੇ ਪਰਫੋਰਮੇਟਿਵ ਸੀਗੀ ਇਹ ਸਾਰੀ ਸਮਿਟ, ਅਤੇ ਉਹਨਾਂ ਨੇ ਇੰਡੀਆ ਅਤੇ ਚਾਈਨਾ ਦੇ ਉੱਤੇ ਫਿਰ ਦੋਸ਼ ਲਗਾਇਆ ਕਿ ਜੀ ਇਹ ਰਸ਼ੀਆ ਦੀ ਵਾਰ ਨੂੰ ਸਬਸਿਡਾਈਜ਼ ਕਰ ਰਹੇ ਨੇ, ਫੰਡ ਕਰ ਰਹੇ ਨੇ ਉਹਨਾਂ ਦੇ ਕੋਲੋਂ ਨੈਚੁਰਲ ਗੈਸ ਅਤੇ ਆਇਲ ਖਰੀਦ ਕਰੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਅਮਰੀਕਾ ਵੱਲੋਂ ਕੀਤੀਆਂ ਜਾ ਰਹੀਆਂ ਨੇ। ਸੋ ਅਮਰੀਕਾ ਇਸ ਵੇਲੇ ਖਿਜਿਆ ਹੋਇਆ,
ਬੈਕਫੁੱਟ ਤੇ ਆ,
ਬੈਕਫੁੱਟ ਤੇ ਹੈ ਅਤੇ ਖਿਜਿਆ ਹੋਇਆ ਵੀ ਜਿਵੇਂ ਹੁੰਦਾ ਨੀ ਜੋ ਤੁਹਾਨੂੰ ਕੋਈ ਖਿਡਾਵੇ ਨਾ, ਤੁਸੀਂ ਬਸ ਬਾਹਰ ਬੈਠ ਕੇ ਦੇਖ ਰਹੇ ਹੋ, ਇਹਨੂੰ ਤਾਂ ਖੇਡਣਾ ਹੀ ਨਹੀਂ ਆਉਂਦਾ।
ਜੀ ਜੀ।
ਸੋ ਉਹ ਵਾਲੀ ਗੱਲ ਹੈ, ਤੁਹਾਨੂੰ ਕੋਈ ਖਿਡਾ ਨਹੀਂ ਰਿਹਾ ਇਸ ਵੇਲੇ, ਤੁਹਾਡੇ ਬਿਨਾਂ ਖੇਡ ਖੇਡੀ ਜਾ ਰਹੀ ਹੈ।
ਤੇ ਵਾਸੂ ਜੀ, ਹੁਣ ਇਹ ਵੀ ਗੱਲ ਕਈਆਂ ਵੱਲੋਂ ਮੰਨੀ ਜਾ ਰਹੀ ਹੈ ਵੀ ਇਨਐਵਿਟੇਬਲ ਹੈ ਕਿ ਰਸ਼ੀਆ, ਚਾਈਨਾ ਤੇ ਨੌਰਥ ਕੋਰੀਆ ਵਾਲੇ ਰਲ ਕੇ ਕੋਈ ਮਿਲਟਰੀ ਜੁਆਇੰਟ ਐਕਸਰਸਾਈਜ਼ ਕਰਨਗੇ, ਕਿ ਜਿਹੜੀ ਇਹਨਾਂ ਦੀ ਇਹ ਹੁਣ ਇਹ ਇੱਕ ਜਿਹੜਾ ਪਬਲਿਕ ਡਿਸਪਲੇ ਹੈ ਨਾ ਆਪਣੀ ਦੋਸਤੀ ਦਾ, ਉਹਦੇ ਵੱਖੋ ਵੱਖਰੇ ਪਹਿਲੂ ਉਜਾਗਰ ਹੋਣਗੇ, ਉਹ ਟ੍ਰੇਡ ਵਾਲੇ ਪਾਸਿਓਂ ਵੀ, ਉਹ ਮੇ ਬੀ ਕਲਚਰਲ ਐਕਸਚੇਂਜ ਵਾਲੇ ਪਾਸਿਓਂ ਵੀ, ਬਟ ਮੋਰ ਇੰਪੋਰਟੈਂਟਲੀ ਮਿਲੀਟਰੀਲੀ ਜਿਹੜਾ ਤਿੰਨਾਂ ਦਾ ਇਕੱਠੇ ਆਉਣਾ ਅਤੇ ਇਹ ਦਿਖਾਉਣਾ ਕਿ ਜੀ ਅਸੀਂ ਇੱਕ ਹੈਗੇ ਹਾਂ, ਉਹ ਇੱਕ ਤਰ੍ਹਾਂ ਨੇਟੋ ਵਾਸਤੇ ਵੀ ਵੱਡਾ ਚੈਲੰਜ ਹੈ।
ਜਾਂ ਸ਼ੀ ਜਿਨਪਿੰਗ ਵੱਲੋਂ ਤਾਇਵਾਨ ਦੇ ਮੁਤਾਬਕ ਇਸ ਵਿਕਟਰੀ ਡੇ ਪਰੇਡ ਦੇ ਉੱਤੇ $5 billion ਤੋਂ ਵੀ ਜ਼ਿਆਦਾ ਪੈਸੇ ਖਰਚ ਕੀਤੇ ਜਾ ਰਹੇ ਨੇ, $5 billion
ਜੀ।
ਅਤੇ ਉੱਥੇ ਦੱਸਿਆ ਜਾਂਦਾ ਕਿ 50,000 ਲੋਕ ਸਪੈਕਟੇਟਰਸ ਇਕੱਤਰ ਹੋਣਗੇ, ਉਹਨਾਂ ਵੱਲੋਂ 80,000 ਤੋਂ ਜ਼ਿਆਦਾ ਘੁੱਗੀਆਂ ਪੀਸ ਡਬਸ ਉਡਾਈਆਂ ਜਾਣਗੀਆਂ।
ਹੈਗੀ ਮਿਲਟਰੀ ਪਰੇਡ ਆ,
ਯਾ, ਕਿਉਂਕਿ ਉਹ ਦੇਣਾ ਸੰਕੇਤ ਕਿ ਅਸੀਂ ਸ਼ਾਂਤੀ ਸ਼ਾਂਤੀ ਚਾਹੁੰਦੇ ਆ। ਸੋ ਪੀਸ ਡਬਸ
ਵੀ ਸਾਡੀ ਜਿਹੜੀ ਫੌਜ ਹੈ, ਹਾਂ, ਉਹ ਪੀਸ
ਡੈਟਰੈਂਸ ਵਾਸਤੇ
ਹਮਲੇ ਵਾਸਤੇ ਨਹੀਂ ਆ। ਬਸ ਜੀ, ਰਾਏ ਸਾਹਿਬ ਦਾ ਮੈਸੇਜ ਆਇਆ, ਕਹਿੰਦੇ ਪਿਛਲੇ ਦਿਨਾਂ 'ਚ ਟਰੰਪ ਦੀ ਹੈਲਥ ਨੂੰ ਲੈ ਕੇ ਵੀ ਬੜੇ ਰੂਮਰ ਚੱਲੇ ਸੀ ਵੀ ਟਰੰਪ ਕਿਤੇ ਦਿਖਦੇ ਨਹੀਂ ਸੀ, ਘਰ ਸੋਸ਼ਲ ਮੀਡੀਆ 'ਤੇ ਬੜਾ ਚੱਲ ਪਿਆ ਸੀ ਇੱਕ ਟ੍ਰੈਂਡ ਜਿਹਾ ਵੀ ਟਰੰਪ ਇਜ਼ ਡੈਡ।
ਵਾਹਿਗੁਰੂ।
ਹਾਂ, ਇਹ ਚੱਲਿਆ ਸੀ ਅਤੇ ਟਰੰਪ ਨੇ ਕਿਹਾ ਠੀਕ ਠਾਕ ਆ, ਮੈਂ ਕਹਿੰਦਾ ਕੁਛ ਨਹੀਂ ਹੋਇਆ, ਆਈ ਹੈਵ ਨੈਵਰ ਫੈਲਟ ਬੈਟਰ। ਉਹ ਵੀ ਵੀਕਐਂਡ 'ਤੇ ਟਰੰਪ ਦਾ ਉਹ ਵੀ ਬਿਆਨ ਆਇਆ।
ਹੁਣ ਚਾਈਨਾ ਜਾਣਾ ਅਜੇ,
ਚਾਈਨਾ ਹੁਣ ਚਾਈਨਾ ਵਾਲੇ ਸੱਦਣ ਤਾਂ ਨਾ, ਚਾਈਨਾ ਜਾਣ ਜੋਗੇ ਛੱਡਿਆ ਨਾ ਇਸ ਮੀਟਿੰਗ ਤੋਂ ਬਾਅਦ?
ਜਾਣਗੇ
ਜਾਣਗੇ, ਪਰ ਕਿਹੋ ਜਿਹੇ ਹਾਲਾਤ 'ਚ ਜਾਣਗੇ, ਸਥਿਤੀ ਕਿਹੋ ਜਿਹੀ ਹੋਏਗੀ? ਉਹ ਪ੍ਰੋਜੈਕਟ ਕਰਨਾ ਚਾਹੁੰਗੇ ਕਿ ਮੈਂ ਆਪਣੀਆਂ ਟਰਮਸ 'ਤੇ ਜਾ ਰਿਹਾ, ਪਰ ਉਹ ਆਪਣੀਆਂ ਟਰਮਸ 'ਤੇ ਨਹੀਂ ਜਾਂ ਜੇ ਉਹ ਇਸ ਵੇਲੇ ਦੀ ਸਥਿਤੀ ਆ
ਇਸ ਵੇਲੇ। ਸੋ ਜਿਹੜੀ ਹੁਣ ਪੁਤਿਨ ਦੇ ਨਾਲ ਮੀਟਿੰਗ ਹੋਈ ਉਸ ਤੋਂ ਬਾਅਦ ਅਲਾਸਕਾ ਵਾਲੀ, ਸੋ ਉਸ ਮੀਟਿੰਗ ਤੋਂ ਬਾਅਦ ਗੱਲ ਇਹ ਹੋਈ ਸੀ ਕਿ ਹੁਣ ਉਹ ਜ਼ੇਲੈਂਸਕੀ ਨੂੰ ਮਿਲਣਗੇ, ਤੇ ਪੁਤਿਨ ਅਜੇ ਤੱਕ ਜ਼ੇਲੈਂਸਕੀ ਨੂੰ ਮਿਲਣ ਲਈ ਤਿਆਰ ਨਹੀਂ ਹੋ ਰਹੇ। ਸੋ ਜੇ ਪੁਤਿਨ ਤੇ ਜ਼ੇਲੈਂਸਕੀ ਦੀ ਮੀਟਿੰਗ ਹੁੰਦੀ ਆ ਫਿਰ ਤਾਂ ਡੋਨਲਡ ਟਰੰਪ ਦੀ ਗੱਡੀ ਰਹੇਗੀ ਲੀ ਤੇ, ਜੇ ਪੁਤਿਨ ਨਹੀਂ ਮੰਨਦੇ ਜ਼ੇਲੈਂਸਕੀ ਨੂੰ ਮਿਲਣ ਵਾਸਤੇ ਫਿਰ ਮੰਨਿਆ ਜਾਏਗਾ ਕਿ ਡੋਨਲਡ ਟਰੰਪ ਦੀ ਸਰਪੰਚੀ ਖਤਮ।
ਹਾਂ ਯੈਸ, ਕਿਉਂਕਿ ਵਾਸੂ ਜੀ ਅਮਰੀਕਾ ਦੇ ਨਾਲ ਟਰੰਪ ਨਾਲ ਮੁਲਾਕਾਤ ਤੋਂ ਬਾਅਦ ਜ਼ੇਲੈਂਸਕੀ ਨੂੰ ਨਾ ਮਿਲਣਾ ਤੇ ਪੁਤਿਨ ਦਾ ਚਾਈਨਾ ਜਾਣਾ ਤੇ ਉੱਥੇ ਮਲਟੀਪਲ ਡੇਜ਼ ਵਾਸਤੇ ਰਹਿਣਾ, ਐਸਸੀਓ ਸਮਿਟ ਵਾਸਤੇ ਰਹੇ। ਹੁਣ ਉਹਨਾਂ ਨੇ ਆਪਣਾ ਸਟੇ ਉਹਨਾਂ ਦਾ ਹਜੇ ਵੀ ਚੱਲਦਾ ਪਿਆ ਕਿ ਹੀ ਇਜ਼ ਗੋਇੰਗ ਟੂ ਬੀ ਦੇਅਰ ਫੋਰ ਦ ਮਿਲੀਟਰੀ ਡੇ ਪਰੇਡ ਜਿਹੜੀ ਕੱਲ੍ਹ ਵਿਕਟਰੀ ਡੇ ਪਰੇਡ ਆ। ਸੋ ਉਹ ਇੰਨੀ ਲੰਬੇ ਸਮੇਂ ਦੀ ਪ੍ਰੈਜੈਂਸ ਉਸ ਪ੍ਰੈਜੀਡੈਂਟ ਦੀ ਜਿਹਦੀ ਕੰਟਰੀ ਦੂਜੀ ਕੰਟਰੀ ਦੇ ਨਾਲ ਇਸ ਵੇਲੇ ਜੰਗ ਦੇ ਵਿੱਚ ਰੁੱਝੀ ਹੋਈ ਆ, ਦੈਟ ਇਜ਼ ਕੁਆਇਟ ਟੈਲਿੰਗ ਇਨ ਐਂਡ ਆਫ ਇਟਸੈਲਫ। ਇੱਕ ਦਿਨ ਦਾ ਟ੍ਰਿਪ ਨਹੀਂ ਆ।
ਹਾਂਜੀ, ਤੇ ਇੰਟਰਸਟਿੰਗ ਗੱਲ ਇਹ ਆ ਜੋ ਤੁਸੀਂ ਮੈਂਸ਼ਨ ਕੀਤਾ ਵੀ ਪੁਤਿਨ ਉੱਥੇ ਗਏ ਐਸਸੀਓ ਸਮਿਟ ਵਾਸਤੇ ਐਂਡ ਦੈਨ ਹੀ ਓਵਰਸਟੇਡ ਫਾਰ ਦ ਵਿਕਟਰੀ ਡੇ ਪਰੇਡ। ਨਰਿੰਦਰ ਮੋਦੀ ਡਿਡ ਨਾਟ, ਕਿਉਂਕਿ ਉਹ ਇੱਥੇ ਚਾਈਨਾ ਆਉਣ ਤੋਂ ਪਹਿਲਾਂ ਕਿੱਥੇ ਗਏ? ਜਪਾਨ ਗਏ
ਜੀ।
ਜਪਾਨ ਵੀ ਇੰਡੀਆ ਦਾ ਐਲਾਈ ਆ, ਤੇ ਇਹ ਜਿਹੜੀ ਸੈਲੀਬ੍ਰੇਸ਼ਨ ਹੋ ਰਹੀ ਆ ਜਪਾਨ ਦੇ ਸਰੈਂਡਰ ਦੀ ਹੋ ਰਹੀ ਆ
ਜੀ,
ਪਲੱਸ ਇਹ ਵਿਕਟਰੀ ਡੇ ਪਰੇਡ ਆ, ਮਿਲਟਰੀ ਡੇ ਪਰੇਡ ਆ। ਇੰਡੀਆ ਦਾ ਚਾਈਨਾ ਦੇ ਨਾਲ ਵੈਸੇ ਹੀ ਥੋੜਾ ਮਿਲਟਰੀ ਕੌਨਫਲਿਕਟ ਚੱਲਦਾ
ਉਹ ਜਿਹੜੀ ਜ਼ਮੀਨ ਵਾਲੀ ਆਪਾਂ ਗੱਲ ਪਹਿਲਾਂ ਕਰਕੇ ਹਟੇ ਆ ਕਿ ਉਹਨੂੰ ਰਿਜ਼ੋਲਵ ਕਰਨ ਲਈ ਇੱਕ ਫਰੇਮਵਰਕ ਦੇ ਤੇ ਐਗਰੀਮੈਂਟ ਹੋਇਆ, ਪਰ ਉਹ ਡਿਸਪਿਊਟ ਖਤਮ ਨਹੀਂ ਹੋਇਆ।
ਡਿਸਪਿਊਟ ਤਾਂ ਅਜੇ ਦੇਰ ਆਊਟਸਟੈਂਡਿੰਗ, ਤੇ ਉਹਦੇ ਉੱਤੇ ਜਿਹੜੀ ਅਜੇ ਵੀ ਬਿਆਨਬਾਜ਼ੀ ਆ ਬਹੁਤ ਸੋਚ ਸਮਝ ਕੇ ਕੀਤੀ ਜਾ ਰਹੀ ਹੈ। ਪਰ ਇੰਨੀ ਜ਼ਿਆਦਾ ਦੋਸਤੀ ਇੰਡੀਆ ਤੇ ਚੀਨ ਦੇ ਵਿਚਕਾਰ ਪਿਛਲੇ ਕਈ ਸਪੰਚਸ਼ੀਲ ਤੋਂ ਬਾਅਦ ਮੇਰਾ ਖਿਆਲ
ਕਦੇ
ਦੇਖਣ ਨੂੰ ਮਿਲੀ ਨਹੀਂ।
ਕਰੈਕਟ।
ਸੋ ਇਹ ਚੰਗਾ ਸੰਕੇਤ ਆ ਕਿ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਉਸ ਰੀਜਨ ਦੀ ਸਟੇਬਿਲਿਟੀ ਵਾਸਤੇ ਚੰਗਾ ਸੰਕੇਤ ਆ,
ਜਾਂ ਫਿਰ ਇਹ ਕਹਿ ਲਓ ਅਲਾਇੰਸ ਆਫ ਕਨਵੀਨੀਅੰਸ ਆ ਜੇ ਕਿ
ਜਦੋਂ ਵਿਜੇ ਜੀ। ਸੋ ਇਹ ਜੀਓ ਪੋਲੀਟਿਕਸ ਦੇ ਵਿੱਚ ਜਦੋਂ ਇਹ ਟੈਕਟੋਨਿਕ ਪਲੇਟਸ ਸ਼ਿਫਟ ਹੁੰਦੀਆਂ
ਨੇ,
ਥੋੜੇ ਭੂਚਾਲ ਤਾਂ ਆਉਂਦੇ ਨੇ
ਜੀ ਜੀ ਜੀ,
ਤੇ ਜਦੋਂ ਇਹ ਰੀਸ਼ਿਫਟਿੰਗ ਹੋਏਗੀ ਬੈਲੈਂਸ ਦੀ ਉਹਦੇ ਵਿੱਚ ਥੋੜਾ ਜਿਹਾ ਭੂਚਾਲ ਤਾਂ ਆਏਗਾ, ਕਿੰਨੀ ਤੀਬਰਤਾ ਦਾ ਆਉਂਦਾ ਉਹਦੇ ਨਾਲ ਕਰਕੇ, ਜਾਨ ਮਾਲ ਦਾ ਕਿੰਨਾ ਨੁਕਸਾਨ ਹੁੰਦਾ, ਦੈਟ ਰਿਮੇਨਸ ਟੂ ਬੀ ਸੀਨ। ਪਰ ਓਵਰਆਲ ਜੇਕਰ ਕਹਿ ਲਓ ਲੋ ਇੰਟੈਂਸਿਟੀ ਕੁਏਕ ਹੋਵੇ ਤੇ ਉਹ ਓਵਰਆਲ ਉਸ ਰੀਜਨ ਦੀ ਸਟੇਬਿਲਿਟੀ ਵਾਸਤੇ ਕੋਈ ਖਾਸ ਮਾੜੀ ਗੱਲ ਨਹੀਂ ਹੋਏਗੀ, ਚੰਗੀ ਗੱਲ ਹੋਏਗੀ।
ਵਾਸੂ ਜੀ ਤੁਸੀਂ ਚਲੋ ਇਹਨੂੰ ਇੱਕ ਸਿੰਬੋਲਿਕ ਤੌਰ ਤੇ ਭੂਚਾਲ ਦਾ ਜ਼ਿਕਰ ਕੀਤਾ, ਪਰ ਨਾਲ ਚਲੋ ਗੱਲ ਕਰ ਦਈਏ
ਅਫਗਾਨਿਸਤਾਨ
ਦੇ ਵਿੱਚ ਜਿਹੜਾ ਬਹੁਤ ਭੈੜਾ ਭੂਚਾਲ ਆਇਆ ਹੈ ਤੇ ਉਹਦੇ ਕਰਕੇ ਸੈਂਕੜਿਆਂ ਦੀ ਗਿਣਤੀ ਵਿੱਚ ਮੌਤਾਂ ਹੋਈਆਂ ਨੇ। ਤਾਲਿਬਾਨ ਦੀ ਸਰਕਾਰ ਵੱਲੋਂ ਹੁਣ ਇਹ ਅਪੀਲ ਕੀਤੀ ਜਾ ਰਹੀ ਹੈ ਦੁਨੀਆ ਭਰ ਨੂੰ ਕਿਹੜੀ ਸਾਨੂੰ ਮਦਦ ਮੁਹੱਈਆ ਕਰਾਈ ਜਾਵੇ। ਅਮਰੀਕਾ ਵੱਲੋਂ ਜਿਹੜੀ ਇੰਟਰਨੈਸ਼ਨਲ ਏਡ ਦੇ ਵਿੱਚ ਕਟੌਤੀ ਕੀਤੀ ਗਈ ਉਹਦੇ ਕਰਕੇ ਅਫਗਾਨ ਵੱਖੋ ਵੱਖਰੇ ਮੁਲਕਾਂ 'ਚ ਇੰਕਲੂਡਿੰਗ ਅਫਗਾਨਿਸਤਾਨ ਜਿਹੜੀ ਕੋਈ ਰਾਹਤ ਪਹੁੰਚਾਈ ਜਾਂਦੀ ਸੀ, ਜਿਹੜੇ ਕੋਈ ਹੈਲਥ ਕਲੀਨਿਕਸ ਵਗੈਰਾ ਚੱਲਦੇ ਸੀ, ਉਹ ਹੁਣ ਬੰਦ ਹੋ ਚੁੱਕੇ ਨੇ। ਰੈਸਕਿਊ ਕਾਰਜ ਉਹਦੇ ਕਰਕੇ ਇੰਪੈਕਟ ਹੋਏ ਨੇ। ਅਫਗਾਨਿਸਤਾਨ ਦੇ ਵਿੱਚ ਜਿਹੜੇ ਇਲਾਕੇ 'ਚ ਭੂਚਾਲ ਆਇਆ ਉਹਦੇ ਕਈ ਪਿੰਡ ਅਜਿਹੇ ਨੇ ਜਿਹੜੇ ਆਲਰੇਡੀ ਨੋਰਮਲ ਹਾਲਾਤ ਦੇ ਵਿੱਚ ਵੀ ਅਪਰੋਚ ਉਹਨਾਂ ਤੱਕ ਕਰਨੀ ਬੜੀ ਮੁਸ਼ਕਲ ਹੋਇਆ ਕਰਦੀ ਆ। ਚਾਰ ਚਾਰ ਪੰਜ ਪੰਜ ਘੰਟੇ ਕਈ ਪਿੰਡਾਂ ਤੱਕ ਪਹੁੰਚਣ ਲਈ ਤੁਰ ਕੇ ਜਾਣਾ ਪੈਂਦਾ ਪੈਦਲ, ਅਤੇ ਹੁਣ ਜਦੋਂ ਭੂਚਾਲ ਆ ਗਿਆ ਉਹਦੇ ਵਿੱਚ ਇੰਨੀ ਜ਼ਿਆਦਾ ਤਬਾਹੀ ਮਚੀ ਆ, ਉਹਨੇ ਸਮੱਸਿਆ ਕਿਤੇ ਹੋਰ ਜ਼ਿਆਦਾ ਵਧਾ ਦਿੱਤੀ ਹੈ। ਸੋ ਅਫਗਾਨਿਸਤਾਨ ਵੀ ਇਸ ਵੇਲੇ ਬਹੁਤ ਵੱਡੇ ਕ੍ਰਾਈਸਿਸ ਦੇ ਵਿੱਚੋਂ ਲੰਘਦਾ ਪਿਆ ਅਤੇ ਮੀਂਹ ਉਹਦੇ ਉੱਪਰੋਂ ਲੈਦਾ ਪੈਣਾ।
ਬਿਲਕੁਲ। ਅੱਛਾ ਵਿਜੇ ਜੀ, ਸੋਰੀ, ਜਿਹੜੀ ਐਸਸੀਓ ਸਮਿਟ ਦੇ ਨਾਲ ਰਿਲੇਟਡ ਇੱਕ ਹੋਰ ਗੱਲ ਬਹੁਤ ਚੱਲ ਰਹੀ ਹੈ ਕਿ ਜਿਹੜੀ ਉਹ ਫੈਮਿਲੀ ਫੋਟੋਗ੍ਰਾਫ ਹੁੰਦੀ ਹੈ ਐਸਸੀਓ ਦੇ ਮੈਂਬਰਸ ਦੀ, ਉਹਦੇ ਬਾਰੇ ਬੜੀ ਇਹ ਗੱਲ ਚੱਲਦੀ ਕਿ ਜੀ ਦੇਖ ਲਓ ਕਿ ਪੁਤਿਨ ਤੇ ਸ਼ੀ ਜਿਨਪਿੰਗ ਤਾਂ ਇਕੱਠੇ ਖੜੇ ਨੇ ਤੇ ਉਹਨਾਂ ਨੇ ਨਰਿੰਦਰ ਮੋਦੀ ਨੂੰ ਬੜਾ ਦੂਰ ਖੜਾਇਆ ਕਿ ਵੈਸੇ ਤਾਂ ਫੋਟੋਆਂ ਬੜੀ ਗਰਮਜੋਸ਼ੀ ਨਾਲ ਖਿਚਾਉਂਦੇ ਰਹੇ, ਇੱਦਾਂ ਲੱਗਿਆ ਕਿ ਸਮਿਟ ਇਟਸ ਆਲ ਅਬਾਊਟ ਰਸ਼ੀਆ ਚਾਈਨਾ ਐਂਡ ਇੰਡੀਆ, ਤੇ ਜਦੋਂ ਫੋਟੋ ਖਿਚਾਉਣ ਲੱਗੇ ਤਾਂ ਨਰਿੰਦਰ ਮੋਦੀ ਨੂੰ ਪਰਾਂ ਕਰਕੇ ਖੜਾ ਕਰਤਾ, ਉਹ ਉਨੀ ਹੀ ਦੂਰ ਨੇ ਪੁਤਿਨ ਤੋਂ ਜਿੰਨੇ ਇੱਧਰੋਂ ਸ਼ਾਬਾਸ਼ ਸ਼ਰੀਫ
ਦੀ ਦੂਰੀ।
ਉਹ ਐਕਚੁਲੀ ਹੁੰਦਾ ਕੀ ਹੈ ਕਿ ਜਦੋਂ ਵੀ ਕਿਸੇ ਗਰੁੱਪ ਦੀ ਇਸ ਤਰ੍ਹਾਂ ਦੀ ਇੰਟਰਨੈਸ਼ਨਲ ਸਮਿਟ ਦੇ ਵਿੱਚ ਗਰੁੱਪ ਫੋਟੋ ਹੁੰਦੀ ਆ, ਤੁਸੀਂ ਆਰਗਨਾਈਜੇਸ਼ਨ ਨੂੰ ਕਦੋਂ ਜੁਆਇਨ ਕੀਤਾ
ਉਹਦੇ ਹਿਸਾਬ ਨਾਲ,
ਸੈਂਟਰ ਦੇ ਵਿੱਚ ਜਿਹੜੇ ਫਾਊਂਡਿੰਗ ਮੈਂਬਰਸ ਹੁੰਦੇ ਨੇ ਹਮੇਸ਼ਾ ਉਹ ਰਹਿੰਦੇ ਨੇ।
ਇਹ 2001 ਦੀ ਬਣੀ ਹੋਈ ਆਰਗਨਾਈਜੇਸ਼ਨ ਹੈ, ਪਰ ਇੰਡੀਆ ਓਰਿਜਨਲੀ ਇਹਦਾ ਮੈਂਬਰ ਨਹੀਂ ਸੀ,
ਤੇ ਉਹ ਤਾਂ ਫੁੱਲ ਮੈਂਬਰਸ਼ਿਪ ਤਾਂ ਹਜੇ 1-2 ਸਾਲ ਪਹਿਲਾਂ ਹੀ ਲਈ ਆ, ਪਹਿਲਾਂ ਆਬਜ਼ਰਵਰ ਸਟੇਟਸ ਆਇਆ, ਉਸ ਤੋਂ ਬਾਅਦ ਜਾ ਕੇ ਫੁੱਲ ਮੈਂਬਰ ਬਣੇ ਨੇ
ਜੀ।
ਤੇ ਸੋ ਇਸ ਕਰਕੇ ਜਦੋਂ ਤੁਸੀਂ ਜਿੰਨਾ ਲੇਟ ਤੁਸੀਂ ਕਿਸੇ ਆਰਗਨਾਈਜੇਸ਼ਨ ਦੇ ਮੈਂਬਰ ਬਣਦੇ ਹੋ ਤੁਸੀਂ ਸੈਂਟਰ ਤੋਂ ਉਨਾ ਦੂਰ
ਹੁੰਦੇ ਹੋ।
ਸੋ ਇਟਸ ਨਾਟ ਅਬਾਊਟ ਦ ਸਿਗਨੀਫਿਕੈਂਸ ਆਫ ਯੂਅਰ ਨੇਸ਼ਨ ਔਰ ਯੂਅਰ ਲੀਡਰ, ਇਟਸ ਅਬਾਊਟ ਵੈਨ ਯੂ ਜੁਆਇਨ
ਦੀ ਆਰਗਨਾਈਜੇਸ਼ਨ, ਉਹਦੇ ਮੁਤਾਬਕ ਤੁਹਾਡੀਆਂ ਕੁਰਸੀਆਂ ਜਾਂ ਤੁਹਾਡਾ ਜਿਹੜਾ ਸਥਾਨ ਆ ਉਸ ਫੋਟੋ ਵਾਸਤੇ ਨਿਰਧਾਰਿਤ ਹੁੰਦਾ।
ਫੈਕਟ ਰਿਮੇਨਸ ਕਿ ਇਹ ਜਿਹੜੀ ਇਹ ਮੀਟਿੰਗ ਸੀ ਐਸਸੀਓ ਸਮਿਟ ਜਿਹੜੀ ਹੋਈ ਆ, ਸ਼ਾਂਘਾਈ ਕੋਆਪਰੇਸ਼ਨ ਆਰਗਨਾਈਜੇਸ਼ਨ ਦੀ ਸਮਿਟ, it will be known and it will be remembered as the summit of Russia, China and India.
Yeah.
ਇਹ ਜਿਹੜੇ ਤਿੰਨੋਂ ਮੁਲਕ ਜਦੋਂ ਇਕੱਠੇ ਹੋਏ ਨੇ
ਤੇ
ਜਿਹੜੀ ਵਿਕਟਰੀ ਡੇ ਪਰੇਡ ਕੱਲ ਨੂੰ ਹੋਣ ਜਾ ਰਹੀ ਹੈ ਇਟ ਵਿਲ ਬੀ ਰਿਮੈਂਬਰਡ ਫਾਰ ਦ ਐਕਸਿਸ ਆਫ ਅਪਹੀਵਲ
ਕਿ
ਉਹਦੇ ਵਿੱਚ ਰਸ਼ੀਆ, ਚਾਈਨਾ, ਸਾਊਥ ਨਾਰਥ ਕੋਰੀਆ ਤੇ ਇਰਾਨ ਇਹ ਜਿਹੜੇ ਚਾਰ ਮੁਲਕ ਇਕੱਠੇ ਹੋਏ ਨੇ ਜੋ ਅਮਰੀਕਾ ਦੇ ਦੁਸ਼ਮਣ ਮੁਲਕ
ਅਮਰੀਕਾ ਦੁਸ਼ਮਣ ਮੁਲਕ ਨੇ ਤੇ ਅਮਰੀਕਾ ਵਾਸਤੇ, ਟਰੰਪ ਵਾਸਤੇ, ਟਰੰਪ ਜਿਸ ਤਰ੍ਹਾਂ ਦੀ ਇੱਕ ਇਮੇਜ ਬਣਾਉਣੀ ਚਾਹੁੰਦੇ ਸੀ ਦੁਨੀਆ 'ਚ ਉਹਦੇ ਬਹੁਤ ਵੱਡੀ ਡਾ ਇਹ ਜ਼ਰੂਰ ਹੋ ਸਕਦਾ ਕਿ ਟਰੰਪ ਕਿਤੇ ਹੁਣ ਇਹ ਵੀ ਨਾ ਕਲੇਮ ਕਰ ਲੈਣ ਕਿ ਮੈਂ ਇੰਡੀਆ ਅਤੇ ਚਾਈਨਾ ਦਾ ਵੀ ਦੇਖੋ ਰੌਲਾ ਸੋਲਵ ਕਰਾ ਦਿੱਤਾ, ਪੀਸ ਪ੍ਰਾਈਜ਼ ਦੇ ਦਿਓ।
ਮੇਨ ਵਿਜੇ ਜੀ ਹੁਣ ਇਹ ਕਿਹਾ ਜਾ ਰਿਹਾ ਕਿ ਡੋਨਲਡ ਟਰੰਪ ਇੰਡੀਆ ਦੇ ਉੱਤੇ ਸੈਂਕਸ਼ਨਸ ਲਗਾ ਹੀ ਇਸ ਕਰਕੇ ਰਹੇ ਨੇ
ਕਿ ਇੰਡੀਆ ਉਹਨਾਂ ਨੂੰ ਐਂਡੋਰਸ ਕਰੇ।
ਇੰਡੀਆ ਉਹਨਾਂ ਨੂੰ ਇਹ ਗੱਲ ਮੰਨ ਹੀ ਨਹੀਂ ਰਿਹਾ ਕਿ ਵੀ ਜਿਹੜਾ ਇਹ ਰਾਜ਼ੀਨਾਮਾ ਹੋਇਆ ਇੰਡੀਆ ਪਾਕਿਸਤਾਨ ਦੇ ਵਿਚਕਾਰ ਸੀਜ਼ ਫਾਇਰ ਹੋਇਆ ਵੀ ਉਹ ਡੋਨਲਡ ਟਰੰਪ ਨੇ ਕਰਾਇਆ। ਪਾਕਿਸਤਾਨ ਵਾਲਿਆਂ ਨੇ ਤਾਂ ਉਹਨੂੰ ਮੰਨ ਕੇ ਨੋਬੈਲ ਪ੍ਰਾਈਜ਼ ਵਾਸਤੇ ਨੋਮੀਨੇਟ ਕਰਤਾ ਡੋਨਲਡ ਟਰੰਪ ਨੂੰ, ਡੋਨਲਡ ਟਰੰਪ ਖੁਸ਼ ਹੋ ਗਏ। ਉਹਨਾਂ ਦੀ ਐਕਸਪੈਕਟੇਸ਼ਨ ਸੀ ਕਿ ਇੰਡੀਆ ਵੀ ਇੱਦਾਂ ਹੀ ਕਰੇ। ਇੰਡੀਆ ਨੇ ਉਹ ਕੀਤਾ ਨਹੀਂ ਤੇ ਕਿਹਾ ਜਾ ਰਿਹਾ ਵੀ ਮੇਨ ਰੀਜ਼ਨ ਇਹ ਹੈ ਜਿਹਦੇ ਕਰਕੇ ਉਹ ਟੈਰਿਫਸ ਲਗਾ ਰਹੇ ਨੇ ਤੇ ਜਿਹਦੇ ਕਰਕੇ ਈਵਨ ਅਮਰੀਕਾ ਦੇ ਵੀ ਜਿਹੜੇ ਵਿਰੋਧੀ ਜਿਹੜੇ ਸਿਆਸਤਦਾਨ ਨੇ, ਡੈਮੋਕਰੈਟਸ ਜਿਹੜੇ ਨੇ, ਸੈਨੇਟਰਸ ਵੀ ਤੇ ਹਾਊਸ ਮੈਂਬਰਸ ਵੀ, ਉਹ ਵੀ ਡੋਨਲਡ ਟਰੰਪ ਦੇ ਬਾਰੇ ਖੁੱਲ੍ਹ ਕੇ ਹੁਣ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ। ਇਸ ਇਜ਼ ਸਟੂਪਿਡ ਡਿਪਲੋਮਸੀ ਕਿ ਤੁਹਾਡੀ ਆਪਣੀ ਪਰਸਨਲ ਈਗੋ ਕਿਸੇ ਮੁਲਕ ਨੇ ਮਸਾਜ ਨਹੀਂ ਕੀਤੀ ਤੇ ਤੁਸੀਂ ਉਹਨਾਂ ਦੇ ਖਿਲਾਫ ਆਪਣਾ ਜਿਹੜਾ ਤੁਹਾਡਾ ਸਾਊਥ ਏਸ਼ੀਆ ਦੇ ਵਿੱਚ ਸਭ ਤੋਂ ਵੱਡਾ ਐਲਾਈ ਮੁਲਕ ਸੀਗਾ ਕਾਊਂਟਰ ਬੈਲੈਂਸ ਟੂ ਚਾਈਨਾ, ਤੁਸੀਂ ਉਹਦੇ ਨਾਲ ਆਪਣੀ ਯਾਰੀ ਨਿਬੇੜ ਖਤਮ ਕਰ ਲਈ,
ਉਹਨੂੰ ਚਾਈਨਾ ਦੇ ਨੇੜੇ ਕਰਤਾ,
ਉਹਨੂੰ ਚਾਈਨਾ ਧੱਕਾ ਮਾਰ ਕੇ ਤੁਸੀਂ ਉਹਦਾ ਨੇੜੇ ਕਰਤਾ। ਇੰਡੀਆ ਕਿੱਥੇ ਚੀਨ ਦੇ ਨੇੜੇ ਹੋਣਾ ਚਾਹੁੰਦਾ?
ਬਿਲਕੁਲ ਬਿਲਕੁਲ ਸਹੀ,
ਉਹਨਾਂ ਨੂੰ ਹੋਣਾ ਪੈ ਗਿਆ ਮਜਬੂਰੀ ਦੇ ਵਿੱਚ।
ਬਸ ਜੀ, ਡੋਨਲਡ ਟਰੰਪ ਦੀ ਜਿਹੜੀ ਟ੍ਰੇਡ ਵਾਰ ਹੈ, ਟਰੰਪ ਵੱਲੋਂ ਲਗਾਏ ਗਏ ਟੈਰਿਫਸ ਨੇ ਜਿਹੜੀ ਅਨਸਰਟਨਟੀ ਪੈਦਾ ਕੀਤੀ ਹੈ, ਉਹਦਾ ਅਸਰ ਵੱਖੋ ਵੱਖਰੇ ਮੁਲਕਾਂ ਦੀ ਇਕਨੋਮੀਜ਼ ਦੇ ਉੱਪਰ, ਬਿਜ਼ਨਸ ਸੈਂਟੀਮੈਂਟ ਦੇ ਉੱਪਰ, ਇਨਵੈਸਟਮੈਂਟ ਦੇ ਉੱਪਰ ਨਜ਼ਰ ਆਉਂਦਾ ਪਿਆ। ਆਫਕੋਰਸ ਕੈਨੇਡਾ ਦੇ ਵਿੱਚ ਵੀ ਉਹਦਾ ਬੜਾ ਇੰਪੈਕਟ ਆ। ਅਸੀਂ ਕਿੰਨੀ ਵਾਰ ਇਹ ਗੱਲ ਕੀਤੀ ਕਿ ਇਸ ਸਾਲ ਮੰਨਿਆ ਜਾ ਰਿਹਾ ਸੀ ਕਿ ਰੀਅਲ ਇਸਟੇਟ ਮਾਰਕੀਟ ਅਤੇ ਓਵਰਆਲ ਜਿਹੜਾ ਇਨਵੈਸਟਮੈਂਟ ਸੈਂਟੀਮੈਂਟ ਹੋਏਗਾ ਉਹ ਬਿਹਤਰ ਹੋ ਜਾਣਾ ਕਿਉਂਕਿ ਇੰਟਰਸਟ ਰੇਟਸ ਹੁਣ ਘੱਟ ਚੁੱਕੇ ਨੇ, ਚਲੋ ਹੋਰ ਵੀ ਘੱਟ ਜਾਣਗੇ, ਪਰ ਓਵਰਆਲ ਜਿਹੜੀ ਸਥਿਤੀ ਆ ਅਸੀਂ ਉਹਦੇ ਵਿੱਚੋਂ ਉੱਭਰੇ ਆਏ ਹਾਂ। ਪਰ ਫਿਰ ਟਰੰਪ ਆ ਗਏ ਅਤੇ ਟਰੰਪ ਦੇ ਆਉਣ ਕਰਕੇ ਉਹ ਸਮੱਸਿਆਵਾਂ ਕਿਤੇ ਜ਼ਿਆਦਾ ਹੋਰ ਪ੍ਰੋਲੋਂਗ ਹੋ ਗਈਆਂ, ਕਦ ਤੱਕ ਚੱਲਦੀਆਂ ਰਹਿਣਗੀਆਂ ਪਤਾ ਕੋਈ ਨਹੀਂ। ਟਰੰਪ ਨੇ ਜਿਹੜੇ ਟੈਰਿਫ ਲਗਾਏ, ਟੈਰਿਫ ਵੀ ਕਈ ਕਿਸਮ ਦੇ ਲਾਏ ਨੇ, ਇਹ ਨਖੇੜ ਕੇ ਇੱਕ ਵਾਰ ਕਲੀਅਰ ਕਰ ਲਈਏ ਵੀ ਇਹ ਟੈਰਿਫ ਉਹ ਨੇ ਜਿਹੜੇ ਟਰੰਪ ਨੇ ਉਹ ਵੱਡਾ ਸਾਰਾ ਫੱਟਾ ਦਿਖਾ ਕੇ 2 ਤਰੀਕ ਨੂੰ ਲਿਬਰੇਸ਼ਨ ਡੇ 2 ਅਪ੍ਰੈਲ ਨੂੰ ਕਿਹਾ ਸੀ, ਇਹ ਸੀਗੇ ਰੈਸੀਪ੍ਰੋਕਲ ਟੈਰਿਫਸ। ਜਦੋਂ ਇਹ ਕਿਹਾ ਗਿਆ ਕਿ ਜੀ ਦੂਜੇ ਮੁਲਕ ਸਾਡੇ ਉੱਪਰ ਟੈਰਿਫ ਲਾਉਂਦੇ ਨੇ ਅਤੇ ਸਾਨੂੰ ਵੀ ਟੈਰਿਫ ਲਗਾਉਣੇ ਪੈਣਗੇ, ਟਰੰਪ ਨੇ 1977 ਦਾ ਇੱਕ ਐਕਟ ਇਸਤੇਮਾਲ ਕੀਤਾ, ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਸ ਐਕਟ, ਅਤੇ ਉਹਨੂੰ ਟ੍ਰਿਗਰ ਕਰਕੇ ਰੈਸੀਪ੍ਰੋਕਲ ਟੈਰਿਫਸ ਲਗਾਏ ਗਏ। ਅਤੇ ਵਾਸੂ ਜੀ, ਰੈਸੀਪ੍ਰੋਕਲ ਟੈਰਿਫਸ ਨੂੰ ਬੇਬੁਨਿਆਦ ਕਰਾਰ ਦੇ ਦਿੱਤਾ ਹੈ, ਪਹਿਲਾਂ ਇੱਕ ਹੇਠਲੀ ਅਦਾਲਤ ਨੇ ਕਰ ਦਿੱਤਾ ਸੀ, ਫਰਾਈਡੇ ਨੂੰ ਇਹ ਫੈਸਲਾ ਆਇਆ। US ਕੋਰਟ ਆਫ ਅਪੀਲਸ ਫਾਰ ਦਾ ਫੈਡਰਲ ਡਿਸਟ੍ਰਿਕਟ ਨੇ ਵੀ ਕਹਿ ਦਿੱਤਾ ਕਿ ਟਰੰਪ ਵੱਲੋਂ ਲਗਾਏ ਗਏ ਰੈਸੀਪ੍ਰੋਕਲ ਟੈਰਿਫਸ ਇਲੀਗਲ ਨੇ।
ਤੇ ਜਿਹੜੀਆਂ ਕੈਨੇਡਾ ਤੇ ਮੈਕਸੀਕੋ ਦੇ ਉੱਤੇ ਇਹਨਾਂ ਨੇ ਫੈਂਟਨਲ ਟੈਰਿਫਸ ਲਗਾਈਆਂ ਸੀ, ਉਹ ਵੀ ਇਸੇ ਐਕਟ ਨੂੰ ਆਧਾਰ ਬਣਾ ਕੇ ਲਗਾਈਆਂ ਸੀ, ਉਹ ਵੀ ਨਾਲ ਦੇ ਨਾਲ ਉਹਨਾਂ ਨੇ ਇਲੀਗਲ ਕਰ ਦਿੱਤੀ,
ਉਹ ਵੀ ਜਾਂਦੀਆਂ ਲੱਗੀਆਂ।
ਸੋ ਇੱਕ ਜਿਹੜੀਆਂ ਮੇਨ ਰਹਿ ਗਈਆਂ ਸੈਕਟੋਰਲ ਟੈਰਿਫਸ
ਜੀ,
ਸੈਕਸ਼ਨ 232 ਟੈਰਿਫਸ, ਉਹ ਜਿਹੜੀਆਂ ਨੇ ਉਹ ਇੱਕ ਵੱਖਰਾ ਐਕਟ ਇਹਨਾਂ ਨੇ ਇਸਤੇਮਾਲ ਕੀਤਾ ਸੀ, ਟ੍ਰੇਡ ਐਕਸਪੈਂਸ਼ਨ ਐਕਟ। ਸੋ ਦੇ ਡੂ ਨਾਟ ਗੈਟ ਅਫੈਕਟਡ ਬਾਈ ਦਿਸ ਆਰਡਰ,
ਉਹਦੇ ਉੱਪਰ ਆਹ ਵਾਲਾ ਲੀਗਲ ਟੈਸਟ ਨਹੀਂ ਲਾਗੂ
ਨਹੀਂ ਲਾਗੂ ਹੁੰਦਾ। ਸੋ ਇਹਨਾਂ ਨੇ ਕਿਹਾ ਕਿ ਜਿਹੜਾ ਆਈਪਾ ਜਿਹੜੀਆਂ ਟੈਰਿਫਸ ਨੇ, ਸੋ ਜੋ ਤੁਸੀਂ ਐਕਟ ਮੈਂਸ਼ਨ ਕੀਤਾ ਇੰਟਰਨੈਸ਼ਨਲ ਐਮਰਜੈਂਸੀ ਪਾਵਰ ਇਕਨੋਮਿਕ ਪਾਵਰਸ ਐਕਟ, ਉਹਦੇ ਤਹਿਤ ਜਿਹੜੀਆਂ ਇਹਨਾਂ ਨੇ ਟੈਰਿਫਸ ਲਗਾਈਆਂ ਨੇ ਵੀ ਉਹ ਨਹੀਂ ਸੀ ਲਗਾਈਆਂ ਜਾ ਸਕਦੀਆਂ, ਆਪਣੀ ਅਥਾਰਟੀ ਨੂੰ ਇਹਨਾਂ ਨੇ ਓਵਰਸ਼ੂਟ ਕੀਤਾ।
ਪਰ ਵਾਸੂ ਜੀ, ਹਾਲ ਦੀ ਘੜੀ 14 ਅਕਤੂਬਰ ਤੱਕ ਈਵਨ ਇਹ ਵਾਲੇ ਟੈਰਿਫਸ ਵੀ ਲੱਗੇ ਰਹਿਣਗੇ, ਅਦਾਲਤ ਨੇ ਵੀ ਕਹਿਤਾ,
ਤੇ ਡੋਨਲਡ ਟਰੰਪ ਨੇ ਨਾਲ ਇਹ ਵੀ ਕਹਿਤਾ ਕਿ ਸਾਰੀਆਂ ਟੈਰਿਫਸ ਲੱਗੀਆਂ ਹੋਈਆਂ ਨੇ, ਤੇ ਉਹਨਾਂ ਨੇ ਨਾਲ ਦੇ ਨਾਲ ਟਰੂਥ ਸੋਸ਼ਲ ਦੇ ਉੱਤੇ ਪੋਸਟ ਪਾਤੀ ਸੀ, ਕਹਿੰਦੇ ਲੈਟ ਮੀ ਬੀ ਕਲੀਅਰ, ਆਲ ਟੈਰਿਫਸ ਰਿਮੇਨ ਇਨ ਪਲੇਸ, ਤੇ ਇਹਦੇ ਖਿਲਾਫ ਉਹ ਅਪੀਲ ਕਰਨਗੇ।
ਵਾਸੂ ਜੀ, ਅੰਟਿਲ ਦੀ ਐਂਡ ਆਫ ਜੁਲਾਈ ਅਮਰੀਕਾ ਨੇ $142 billion ਟੈਰਿਫਸ ਦੇ ਵਿੱਚ ਇਕੱਠਾ ਕੀਤਾ, ਤੇ ਉਹ 142 billion ਦਾ ਜਿਹੜਾ ਸਿਗਨੀਫੀਕੈਂਟ ਮੇਜਰ ਪੋਰਸ਼ਨ ਆ ਉਹ 2 ਅਪ੍ਰੈਲ ਤੋਂ ਬਾਅਦ ਲਾਗੂ ਹੋਏ ਰੈਸੀਪ੍ਰੋਕਲ ਟੈਰਿਫਸ ਕਰਕੇ ਹੀ ਅਮਰੀਕਾ ਵੱਲੋਂ ਕਲੈਕਟ ਕੀਤਾ ਗਿਆ। ਸੋ ਦਿਸ ਇਜ਼ ਅੰਟਿਲ ਦੀ ਐਂਡ ਆਫ ਜੁਲਾਈ $142 billion। ਹੁਣ ਖਤਰਾ ਇਹ ਬਣ ਗਿਆ ਹੋਇਆ ਕਿ ਦੇਖੋ 14 ਅਕਤੂਬਰ ਤੱਕ ਇਹ ਟੈਰਿਫ ਇਸ ਕਰਕੇ ਲਾਗੂ ਰਹਿਣਗੇ ਕਿਉਂਕਿ ਉਦੋਂ ਤੱਕ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰਨ ਦਾ ਸਮਾਂ, ਸੁਪਰੀਮ ਕੋਰਟ ਦੇ ਵਿੱਚ ਅਪੀਲ ਅਫਕੋਰਸ ਸਰਕਾਰ ਨੇ ਕਰਨੀ ਹੀ ਕਰਨੀ ਆ, ਉੱਥੋਂ ਪੂਰੀ ਜੱਜਮੈਂਟ ਲੈਂਦਿਆਂ ਲੈਂਦਿਆਂ ਟਾਈਮ ਬਹੁਤ ਲੱਗ ਜਾਣਾ। ਸੋ
ਪਲੱਸ ਸੁਪਰੀਮ ਕੋਰਟ ਦੇ ਵਿੱਚ ਡੋਨਲਡ ਟਰੰਪ ਨੂੰ ਕੌਨਫੀਡੈਂਸ ਬੜਾ ਕਿ 6-3 ਦੀ ਕੰਜ਼ਰਵੇਟਿਵ ਮੈਜੋਰਿਟੀ ਹੈ,
ਹਾਂ, ਟਰੰਪ ਦੇ ਵਿਚਾਰਧਾਰਾ ਵਾਲੇ ਜੱਜ ਉੱਥੇ ਬੈਠੇ ਨੇ। ਸੋ ਜਿਹੜੀ ਅਨਸਰਟਨਟੀ ਵਾਸੂ ਜੀ ਹੁਣ ਉਤਪੰਨ ਹੋ ਗਈ ਆ, ਉਹਦੇ ਕਰਕੇ ਇਹ ਹੋ ਸਕਦਾ ਕਿ ਜਿਹੜੀਆਂ ਕੰਟਰੀਜ਼ ਨੇ ਆਲਰੇਡੀ ਆਪਣੇ ਅਗਰੀਮੈਂਟ ਕਰ ਲਏ ਸੀ, ਜਿਵੇਂ UK ਨੇ, EU ਨੇ, ਜਪਾਨ ਨੇ, ਉਹਨਾਂ ਦੇ ਵਿੱਚੋਂ EU ਵਾਲਿਆਂ ਨੇ ਤਾਂ ਫਾਰਮਲਾਈਜ਼ ਵੀ ਕਰ ਲਿਆ ਸੀ ਅਗਰੀਮੈਂਟ, ਹੁਣ ਜਿਨ੍ਹਾਂ ਨੇ ਫਾਰਮਲਾਈਜ਼ ਕੀਤਾ ਨਹੀਂ, ਹੈਂਡਸ਼ੇਕ ਡੀਲ ਹੋ ਗਈ, ਉਹ ਸ਼ਸ਼ੋ ਪੰਜ ਪੈ ਗਏ ਵੀ ਕਰੀਏ ਤਾਂ ਕਰੀਏ, ਕੀ ਡੀਲ ਫਾਰਮਲਾਈਜ਼ ਕਰੀਏ ਜਾਂ ਨਾ ਕਰੀਏ, ਹੁਣ ਕੈਨੇਡਾ ਦੇ ਉੱਪਰ ਇਹਦਾ ਕੀ ਅਸਰ ਆ ਉਹ ਵੀ ਦੇਖਣਾ ਹੋਊ।
ਯਾ ਤੇ ਜਿਹੜੀ ਗੱਲ ਆ ਵਿੱਚ 6-3 ਦੀ ਮੈਜੋਰਿਟੀ ਹੈ ਕੰਸਰਵੇਟਿਵ ਜੱਜਸ ਦੀ, ਆਮ ਤੌਰ ਤੇ ਦੇਖੋ ਆਇਰਨੀ ਇਹ ਹੈ ਕਿ ਕੰਸਰਵੇਟਿਵ ਜਿਹੜੇ ਜੱਜਸ ਹੁੰਦੇ ਨੇ, ਜਿਹੜੀ ਕੰਸਰਵੇਟਿਵ ਆਈਡੀਓਲੋਜੀ ਆ ਉਹ ਫ੍ਰੀ ਟ੍ਰੇਡ ਦੇ ਹੱਕ ਵਿੱਚ ਹੁੰਦੀ ਹੈ, ਉਹ ਤਾਂ ਫ੍ਰੀ ਟ੍ਰੇਡ ਦੀ ਪ੍ਰੋਪੋਨੈਂਟ ਆਈਡੀਓਲੋਜੀ ਹੈ। ਤੇ ਹੁਣ ਜਿਹੜੇ ਕੰਸਰਵੇਟਿਵ ਜੱਜਸ ਨੇ ਉਹ ਜ਼ਰੂਰੀ ਤਾਂ ਨਹੀਂ ਵੀ ਉਹ ਮੈਗਾ ਜੱਜਸ ਹੋਣਗੇ
ਜੀ, ਕਰੈਕਟ,
ਉਹਨਾਂ ਦੀ ਆਈਡੀਓਲੋਜੀ ਕੰਸਰਵੇਟਿਵ ਆ, ਮੈਗਾ ਹੈ ਕਿ ਨਹੀਂ ਉਹ ਤਾਂ ਜ਼ਰੂਰੀ ਨਹੀਂ ਨਾ
ਜੀ ਜੀ ਜੀ।
ਸੋ ਇਹ ਤਾਂ ਮੈਗਾ ਆਈਡੀਓਲੋਜੀ ਆ, ਟੈਰਿਫ ਵਾਲੀ ਜਿਹੜੀ ਡੋਨਲਡ ਟਰੰਪ ਦਾ ਆਪਣਾ ਹੀ ਕੋਈ ਇਹ ਫਾਰਮੂਲਾ ਹੈ
ਜੀ ਜੀ,
ਕੰਸਰਵੇਟਿਵ ਤਾਂ ਫ੍ਰੀ ਟ੍ਰੇਡ ਦੇ ਪ੍ਰੋਪੋਨੈਂਟਸ ਹੁੰਦੇ ਨੇ,
ਕਰੈਕਟ।
ਤੇ ਵਿਜੇ ਜੀ ਜਿਹੜੀ ਗੱਲ ਹੈ ਕਿ ਕੈਨੇਡਾ ਦੇ ਉੱਤੇ ਇਹਦਾ ਕੀ ਪ੍ਰਭਾਵ ਪਏਗਾ, ਕੈਨੇਡਾ ਵਾਸਤੇ ਤਾਂ ਜਿਹੜੀਆਂ ਫੈਂਟਨਲ ਟੈਰਿਫਸ ਨੇ ਉਹੀ ਹਟਣਗੀਆਂ ਜੇਕਰ ਇਸ ਜਜਮੈਂਟ ਨੂੰ ਅਪਹੋਲਡ ਕੀਤਾ ਜਾਂਦਾ। ਤੇ 85% ਆਫ ਕੈਨੇਡੀਅਨ ਪ੍ਰੋਡਕਟਸ ਵਿਚ ਵੀ ਸੈਂਡ ਟੂ ਦ US, ਦੇ ਆਰ ਐਜ਼ ਇਟ ਇਜ਼ USMCA compliant, ਤੇ ਉਹਨਾਂ ਦੇ ਉੱਤੇ ਬਾਕੀ ਜੋ 15% ਬਚੇ ਉਹਦੇ ਉੱਤੇ ਜੋ 35% ਟੈਰਿਫ ਲੱਗ ਰਿਹਾ ਉਹਨੂੰ ਜੇ ਤੁਸੀਂ ਕਹਿ ਲਓ ਵੀ ਪ੍ਰੋਜੈਕਟ ਕਰਕੇ ਦੇਖਦੇ ਹੋ ਤੇ ਐਵਰੇਜ ਸਾਡੀ 5.6% ਟੈਰਿਫ ਬਣਦੀ ਆ। ਤੇ ਇਹ ਤਾਂ ਅਸੀਂ ਐਕਸੈਪਟ ਕਰ ਲਿਆ ਵੀ ਇਹ ਤਾਂ ਰਹਿਣਗੀਆਂ ਹੀ, ਸਾਨੂੰ ਇਹਦੇ ਨਾਲ ਕੋਈ ਇਹ ਚੁੱਕਦੀਆਂ ਹੀ ਨਹੀਂ, ਇਹ ਤਾਂ ਹੈਗੀਆਂ ਨੇ, ਦੇ ਆਰ ਹੇਅਰ ਟੂ ਸਟੇ। ਉਹਦੇ ਲਈ ਹੁਣ ਕੈਨੇਡਾ ਕੰਫਰਟੇਬਲ ਹੋ ਚੁੱਕਿਆ, ਸਾਡੇ ਸਿਆਸਤਦਾਨਾਂ ਨੇ ਸਾਨੂੰ ਕੰਫਰਟੇਬਲ ਕਰਤਾ। ਪਹਿਲਾਂ ਸਾਨੂੰ ਕਹਿੰਦੇ ਨਹੀਂ ਨਹੀਂ ਵੀ ਇਹਦੇ ਨਾਲ ਤਾਂ ਵੀ ਕੈਨੇਡਾ ਰੁੜ ਜਾਣਾ, ਇਹ ਤਾਂ ਹੈਗਾ 5.6% ਵੀ ਦਿਸ ਇਜ ਦੇਅਰ ਟੂ ਸਟੇ। ਹੁਣ ਸਾਡਾ ਮੇਨ ਖਤਰਾ ਹੈ ਸੈਕਸ਼ਨਲ ਟੈਰਿਫ ਤੋਂ, ਸੈਕਟੋਰਲ ਟੈਰਿਫ ਤੋਂ, ਸੈਕਸ਼ਨ 232 ਵਾਲੀਆਂ ਟੈਰਿਫ ਤੋਂ, ਆਇਰਨ ਸਟੀਲ, ਸਟੀਲ, ਅਲੂਮੀਨੀਅਮ, ਕਾਪਰ ਤੇ ਆਟੋ ਸੈਕਟਰ ਵੀ, ਜਿਹੜੀਆਂ ਇਹ ਟੈਰਿਫ ਨੇ ਵੀ ਇਹ ਹਟਣੀਆਂ ਚਾਹੀਦੀਆਂ, ਸਭ ਤੋਂ ਜ਼ਿਆਦਾ ਇਹ ਚੁੱਭਦੀਆਂ ਨੇ।
ਪਰ ਦੂਜਿਆਂ ਦਾ ਇਹ ਮੰਨਣਾ ਕਿ ਜੇ ਟਰੰਪ ਵੱਲੋਂ ਲਗਾਏ ਗਏ ਇਹ ਰੈਸੀਪ੍ਰੋਕਲ ਟੈਰਿਫ ਅਦਾਲਤ ਵੱਲੋਂ ਜਿਵੇਂ ਗੈਰ ਕਾਨੂੰਨੀ ਐਲਾਨੇ ਗਏ ਨੇ, ਜੇ ਸੁਪਰੀਮ ਕੋਰਟ ਦੇ ਵਿੱਚ ਵੀ ਫੈਸਲਾ ਇਹੋ ਜਿਹਾ ਹੀ ਆ ਜਾਂਦਾ ਤਾਂ ਟਰੰਪ ਕਿਸੇ ਹੋਰ ਤਰੀਕੇ ਕਿ ਵੱਖੋ ਵੱਖਰੇ ਸੈਕਟਰਸ ਨੂੰ ਟਾਰਗੇਟ ਕਰਨ ਵਾਲੇ ਜਿਹੜੇ ਟੈਰਿਫਸ ਨੇ ਉਹ ਲਗਾ ਸਕਦੇ ਨੇ। ਇਹ ਵੀ ਦੇਖਣਾ ਹੋਏਗਾ ਕਿ ਕੀ ਇਹਦੇ ਨਾਲ ਕੈਨੇਡਾ ਵੱਲੋਂ ਜਿਹੜੀਆਂ ਨੈਗੋਸੀਏਸ਼ਨਸ ਅਮਰੀਕਾ ਨਾਲ ਕੀਤੀਆਂ ਜਾ ਰਹੀਆਂ ਨੇ, ਕੀ ਕੈਨੇਡਾ ਨੂੰ ਥੋੜ੍ਹਾ ਜਿਹਾ ਇੱਕ ਲੈਵਰੇਜ ਮਿਲ ਜਾਣੀ ਹੈ ਕਿ ਤੁਸੀਂ ਹੋਰ ਥੋੜ੍ਹੀ ਹਾਰਡ ਨੈਗੋਸੀਏਸ਼ਨ ਕਰ ਸਕਦੇ ਹੋ। ਇਹ ਗੱਲਾਂ ਦੇਖਣ ਵਾਲੀਆਂ ਹੋਣਗੀਆਂ, ਪਰ ਹਾਲ ਦੀ ਘੜੀ ਬਾਵਜੂਦ ਇਸ ਦੇ ਕਿ ਅਦਾਲਤ ਨੇ ਟਰੰਪ ਦੇ ਟੈਰਿਫਸ ਨੂੰ ਇਲੀਗਲ ਕਰਾਰ ਦਿੱਤਾ, ਟੈਰਿਫਸ ਲੱਗੇ ਰਹਿਣਗੇ ਘੱਟੋ ਘੱਟ 14 ਅਕਤੂਬਰ ਐਂਡ ਬਿਯੋਂਡ।
ਯਾ ਟਰੰਪ ਦੇ ਸਿਤਾਰੇ ਕੋਈ ਇਸ ਵੇਲੇ ਬਹੁਤ ਵਧੀਆ ਨਹੀਂ ਚੱਲ ਰਹੇ। ਅੱਜ ਸਵੇਰੇ ਫੈਡਰਲ ਕੋਰਟ ਦੀ ਵੀ ਇੱਕ ਜਜਮੈਂਟ ਆਈ ਹੈ ਕਿ ਲਾਸ ਏਂਜਲਸ ਦੇ ਵਿੱਚ ਜਿਹੜੇ ਉਹਨਾਂ ਨੇ ਟਰੂਪਸ ਡਿਪਲੋਏ ਕੀਤੇ ਸੀ,
ਨੈਸ਼ਨਲ ਗਾਰਡ ਸੀ ਜਿਹੜਾ,
ਉਹ ਇਲੀਗਲ ਸੀ। ਸੋ ਉਹ ਵੀ ਜਜਮੈਂਟ ਇਹਨਾਂ ਦੇ ਖਿਲਾਫ਼ ਆਈ ਹੈ ਫੈਡਰਲ ਕੋਰਟ ਦੀ। ਸੋ ਡੋਨਲਡ ਟਰੰਪ ਦੇ ਖਿਲਾਫ਼ ਜਜਮੈਂਟਸ ਵਗੈਰਾ ਆ ਰਹੀਆਂ ਨੇ, ਪਰ ਕੀ ਡੋਨਲਡ ਟਰੰਪ ਪਰਵਾਹ ਕਰਦੇ ਨੇ?
ਯਾ ਪਰ ਜਿਹੜਾ ਬਸ ਵੀ ਖਿਲਾਰਾ ਹੈ ਨਾ, ਹੁਣ ਕਈ ਜਿਹੜੀਆਂ ਕੰਪਨੀਆਂ ਸੀਗੀਆਂ, ਟਰੰਪ ਦਾ ਤਰੀਕਾ ਕੀ, ਟਰੰਪ ਦਾ ਮੰਨਣਾ ਕੀ ਸੀ ਕਿ ਟੈਰਿਫ ਲਾਵਾਂਗੇ ਅਤੇ ਕਈ ਕੰਪਨੀਆਂ ਆਪਣੀਆਂ ਪ੍ਰੋਡਕਸ਼ਨ ਮੂਵ ਕਰ ਲੈਣਗੀਆਂ, ਚਾਈਨਾ ਤੋਂ ਪ੍ਰੋਡਕਸ਼ਨ ਮੂਵ ਹੋ ਕੇ ਅਮਰੀਕਾ ਆਏਗੀ, ਕੈਨੇਡਾ ਵਾਲੀਆਂ ਕੰਪਨੀਆਂ ਆਪਣੀਆਂ ਸ਼ਿਫਟਸ ਕੈਂਸਲ ਕਰਕੇ ਆਟੋਜ਼ ਵਾਲੀਆਂ ਗੱਡੀਆਂ ਬਣਾਉਣ ਵਾਲੀਆਂ ਅਮਰੀਕਾ ਲੈ ਕੇ ਜਾਣਗੀਆਂ। ਹੁਣ ਜੇ ਟੈਰਿਫਸ ਹੀ ਇਸ ਤਰ੍ਹਾਂ ਇਲੀਗਲ ਕਰਾਰ ਦੇ ਦਿੱਤੇ ਜਾਂਦੇ ਨੇ, ਇਹਦੇ ਨਾਲ ਅਗਲੇ 5 ਤੋਂ 6 ਮਹੀਨੇ ਜਾਂ 8 ਮਹੀਨੇ ਇਨਵੈਸਟਮੈਂਟ ਨੂੰ ਵੀ ਬਹੁਤ ਜ਼ਿਆਦਾ ਰੋਕ ਲੱਗ ਸਕਦੀ ਆ, ਕਿਉਂਕਿ ਕੰਪਨੀਆਂ ਨੇ ਦੇਖਣਾ ਵੀ ਲੈਟਸ ਜਸਟ ਵੇਟ ਐਂਡ ਵਾਚ, ਕੋਈ ਵੀ ਵੱਡੀ ਸਟਰਕਚਰਲ ਤਬਦੀਲੀ ਕਰਨ ਤੋਂ ਪਹਿਲਾਂ ਉਹ ਇਹ ਵੀ ਯਕੀਨੀ ਬਣਾਉਣਾ ਚਾਹੁੰਗੇ ਕਿ ਕੀ ਇਹ ਟੈਰਿਫ ਸੱਚਮੁੱਚ ਲੌਂਗ ਟਰਮ ਦੇ ਵਿੱਚ ਲਾਗੂ ਰਹਿਣਗੇ ਵੀ ਕਿ ਨਹੀਂ, ਕਿਉਂਕਿ ਜੇ 5-6 ਮਹੀਨੇ ਦੇ ਅੰਦਰ ਅੰਦਰ ਇਹ ਨਿਪਟਾਰਾ ਹੋ ਜਾਂਦਾ ਕਿ ਟੈਰਿਫ ਲੱਗਣਾ ਹੀ ਕੋਈ ਨਹੀਂ, ਫਿਰ ਕੰਪਨੀਆਂ ਵੀ ਮਲਟੀ-ਬਿਲੀਅਨ ਡਾਲਰ ਸਪੈਂਡ ਕਰਕੇ ਆਪਣੀ ਸਾਰੀ ਪ੍ਰੋਡਕਸ਼ਨ, ਆਪਣਾ ਸਾਰਾ ਸਿਸਟਮ ਉਹ ਮੂਵ ਕਿਉਂ ਕਰਨਗੇ ਅਮਰੀਕਾ 'ਚ?
ਬਿਲਕੁਲ
ਯਾ ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ।
ਥੈਂਕ ਯੂ ਵਿਜੇ ਜੀ, ਥੈਂਕ ਯੂ ਵੈਰੀ ਮਚ,
ਹੈਵ ਅ ਨਾਈਸ ਡੇ, ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫਿਰ ਗੱਲ ਕਰਦੇ ਹਾਂ।
ਥੈਂਕ ਯੂ।